ਕਬੀਰ ਚੰਦਨ ਕਾ ਬਿਰਬਾ ਭਲਾ, ਵਿਹੜਿਓ ਢਾਕ ਪਲਾਸ, ਕੋਈ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ।
ਕਬੀਰ ਕਹਿੰਦਾ ਜਿਹੜਾ ਚੰਦਨ ਦਾ ਬਿਰਬਾ ਹੁੰਦਾ ਨਾ, ਬਿਰਸ਼ ਹੁੰਦਾ, ਅਸਲ 'ਚ ਜਿਹੜਾ ਭਗਤ ਹੁੰਦਾ ਬਿਰਸ਼ ਹੁੰਦਾ, ਇੱਕ ਹੋ ਕੇ ਉੱਗਿਆ ਹੋਇਆ ਜਿਹੜਾ ਹੁੰਦਾ ਬਿਰਸ਼ੇ ਹੁੰਦਾ, ਇੱਕ ਹੋਏ ਤਾਂ ਉੱਗਵਾ। ਪਰ ਬਿਰਸ਼ ਵੀ ਬਹੁਤ ਕਿਸਮ ਦੇ ਨੇ, ਚੰਦਨ ਦਾ ਵੀ ਬਿਰਸ਼ੇ ਹੁੰਦਾ, ਬਾਂਸ ਨੂੰ ਬਿਰਸ਼ ਨਹੀਂ ਕਹਿੰਦੇ, ਗਾਂ ਉਹ ਬਾਂਸ ਉੱਚਾ ਬਹੁਤ ਹੁੰਦਾ ਪਰ ਬਾਂਸ ਦਾ ਟਾਹਣੀ ਪੱਤੇ ਨਹੀਂ ਹੁੰਦੇ, ਉਹੋ ਜਿਹਾ ਬਿਰਸ਼ ਨਹੀਂ ਹੁੰਦਾ ਜਿਹੋ ਜਿਹੇ ਬਿਰਸ਼ ਗਾਂ ਟਾਹਣੇ ਫੁੱਟਦੇ ਨੇ ਜਿਹਦੀ ਛਾਂ ਬਹਿ ਜੀ ਅਸੀਂ। ਚਲੋ ਚੰਦਨ ਕਾ ਬਿਰਬਾ ਭਲਾ, ਚੰਦਨ ਦਾ ਬਿਰਬਾ ਦਰਖਤ ਹੈ ਜਿਹੜਾ ਬਹੁਤ ਚੰਗਾ ਹੁੰਦਾ, ਭਲਾ ਹੁੰਦਾ, ਭਲਾ ਕਰਨ ਵਾਲਾ ਹੁੰਦਾ, ਛਾਂ ਤਾਂ ਦਿੰਦਾ ਹੀ ਦਿੰਦਾ, ਨਾਲ ਸੁਗੰਧੀ ਵੀ ਦਿੰਦਾ ਜਿਹੜਾ ਥੱਲੇ ਬਹਿ ਜਾਵੇ, ਦੂਰੋਂ ਸੁਗੰਧੀ ਆਉਂਦੀ ਹੈ ਚੰਦਨ ਦੀ, ਸੁਗੰਧੀ ਮਨ ਕਰਕੇ ਰਿਲੀਫ ਦਿੰਦੀ ਹੈ, ਸਰੀਰ ਕਰਕੇ ਠੰਡ ਰਿਲੀਫ ਦਿੰਦੀ ਹੈ, ਠੰਡ ਸੁਖਦਾਇਕ ਹੈ ਸਰੀਰ ਵਾਸਤੇ, ਛਾਂ ਜਿਹੜੀ ਉਹਦੀ ਸਮੈਲ ਹੈ ਖੁਸ਼ਬੂ ਹੈ ਉਹ ਮਨ ਕਰਕੇ ਸੁਖਦਾਇਕ ਹੈ, ਉਹਦੇ ਆਲੇ ਦੁਆਲੇ ਚਾਹੇ ਢਾਕ ਪਲਾਸੇ ਹੋਵੇ, ਉਹਦੀ ਛਾਂ 'ਤੇ ਕੋਈ ਨਾ ਆਦਮੀ ਬੈਠੇ ਆ ਕੇ, ਚੰਗੇ ਆਦਮੀ ਉਹਦੀ ਛਾਂ 'ਚ ਨਾ ਬੈਠਣ, ਵਿਹੜਿਓ ਢਾਕ ਪਲਾਸ, ਢਾਕ ਪਲਾਸ ਨਾਲੇ ਚਾਹੇ ਧਰਿਆ ਹੋਵੇ ਤਾਂ ਵੀ ਉਹਨੇ ਤਾਂ ਆਪਣੀ ਸਮੈਲ ਔਰ ਛਾਂ ਦੇਈ ਜਾਣੀ, ਉਹਨੇ ਤਾਂ ਆਪਣਾ ਕੰਮ ਕਰੀ ਜਾਣਾ। ਇਸ ਕਰਕੇ ਬਹੁਤੇ ਅਮੀਰ ਆਦਮੀ ਜੇ ਭਗਤਾਂ ਦੇ ਨੇੜੇ ਆ ਵੀ ਜਾਣ ਤਾਂ ਜੁੜਦੇ ਨਹੀਂ ਹੁੰਦੇ, ਬਾਈ ਧਾਰੀਏ ਰਾਜੇ ਸੀ, ਆਉਂਦੇ ਰਹੇ ਸੰਪਰਕ ਰਿਹਾ, ਆਖਰ ਬੈਰੀ ਹੋ ਗਏ। ਜ਼ਿਆਦਾ ਬੜੇ ਬੜੇ ਆਦਮੀਆਂ ਦੀ ਜੇ ਆਪਾਂ ਰੇਸ਼ੋ ਕੱਢਾਂਗੇ, ਜਿੰਨੇ ਵੀ ਨੇੜੇ ਆਉਣਗੇ ਉਹ ਨਾਲ ਨਹੀਂ ਚੱਲਣਗੇ, ਪਿੱਛੇ ਹਟ ਜਾਣਗੇ। ਬੜੇ ਆਦਮੀ ਤਾਂ ਸਗੋਂ ਜਿਹੜੇ ਸੀ ਅਮੀਰ ਆਦਮੀ, ਉਹਨਾਂ ਨੇ ਤਾਂ ਸਗੋਂ ਸ਼੍ਰੀ ਚੰਦ ਵਰਗੇ ਤੋੜੇ ਨੇ ਆਪਣੇ ਨਾਲੋਂ, ਅਮੀਰ ਨੇ, ਅਮੀਰ ਮੰਦਰ ਵਾਲਿਆਂ ਨੇ, ਜਿੱਥੇ ਮਾਇਆ ਆਊਗੀ ਮਾਇਆ ਵਿਰੋਧ ਕਰੂਗੀ ਇਹਦਾ, ਸੱਚ ਦਾ ਮਾਇਆ ਧਾਰੀਏ ਦਾ ਵਿਰੋਧ ਕਰਨਗੇ, ਆਡੀ ਪ੍ਰਬਲ ਮਾਇਆ, ਮਾਇਆ ਵਿਰੋਧ 'ਚ ਖੜੀ ਹੈ ਇਹਦੇ, ਮਾਇਆ ਮਾਇਆ ਨੇ ਜੱਗ ਮੋਹਿਆ ਹੋਇਆ, ਜੱਗ ਮਾਇਆ ਨੇ ਮੋਹਿਆ ਹੋਇਆ, ਮਾਇਆ ਤੋਂ ਮਾਇਆ ਦੇ ਕਾਬੂ 'ਚ ਹੈ ਜੱਗ, ਮਾਇਆ ਦੇ ਕਾਬੂ ਤੋਂ ਜੱਗ ਨੂੰ ਕੱਢ ਕੇ ਸੱਚ ਆਪਣੇ ਕਾਬੂ ਕਰਨਾ ਚਾਹੁੰਦਾ, ਇਸ ਕਰਕੇ ਮਾਇਆ ਵਿਰੋਧ ਕਰਦੀ ਕਰਦੀ, ਮਾਇਆ ਦੀ ਸਰਦਾਰੀ, ਮਾਇਆ ਦੀ ਸਰਦਾਰੀ ਨੂੰ ਨਾਸ ਕਰਕੇ ਆਪਣੀ ਸਰਦਾਰੀ ਕਾਇਮ ਕਰਨਾ ਚਾਹੁੰਦਾ ਸੱਚ, ਇਸ ਕਰਕੇ ਸੱਚ ਦਾ ਵਿਰੋਧ ਸੰਸਾਰ 'ਚ, ਸੱਚ ਪ੍ਰਗਟ ਤੌਰ 'ਤੇ ਸੱਚ ਦਾ ਵਿਰੋਧ ਹੁੰਦਾ, ਪ੍ਰਗਟ ਤੌਰ 'ਤੇ ਸੱਚ ਇੱਥੇ ਰਾਜ ਨਹੀਂ ਕਰ ਸਕਦਾ, ਉਹ ਰਾਜ ਸੱਚ ਦਾ ਹੀ ਹੈ, ਗੁਪਤ ਤਰੀਕੇ ਨਾਲ ਸੱਚ ਦਾ ਹੀ ਸਿੱਕਾ ਚੱਲਦਾ ਹੈ ਸੰਸਾਰ 'ਚ, ਕਿ ਜੋ ਪਰਮੇਸ਼ਰ ਕਰਦਾ ਹੁੰਦਾ ਉਹੀ ਹੈ ਪਰ ਪ੍ਰਗਟ ਨਹੀਂ ਹੈ, ਗੁਪਤ ਤਰੀਕੇ ਨਾਲ ਤਾਂ ਸੱਚ ਦਾ ਹੀ ਰਾਜ ਚੱਲਦਾ, ਪ੍ਰਗਟ ਤਰੀਕੇ ਨਾਲ ਝੂਠ ਦਾ ਚੱਲਦਾ, ਪ੍ਰਗਟ ਤਰੀਕੇ ਨਾਲ ਸੱਚ ਦਾ ਰਾਜ ਸੰਸਾਰ ਨਹੀਂ ਹੋਣ ਦਿੰਦਾ। ਇਸ ਕਰਕੇ ਜਿਹੜੇ ਚੰਦਨ ਕਾ ਬਿਰਬਾ ਭਗਤ ਨੇ, ਉਹਨਾਂ ਦੇ ਆਲੇ ਦੁਆਲੇ ਢਾਕ ਪਲਾਸ, ਗਰੀਬ ਆਦਮੀ ਹੀ ਜ਼ਿਆਦਾ ਆਉਂਦੇ ਨੇ, ਦਬੇ ਕੁਚਲੇ ਹੀ ਜ਼ਿਆਦਾ ਨੇੜੇ ਆਉਂਦੇ ਨੇ, ਇਹ ਦਬੇ ਕੁਚਲਿਆਂ ਦਾ ਨੂੰ ਦੂਜਿਆਂ ਦੇ ਬਰਾਬਰ ਕਰਦਾ, ਦਬੇ ਕੁਚਲਿਆਂ ਨੂੰ ਸਾਰਿਆਂ ਨੂੰ ਬਰਾਬਰ ਮੰਨਦਾ ਨਾ ਸੱਚ, ਇੱਕ ਬੇਤਾ ਇੱਕ ਸਕੇ ਅੰਬਾਰਕ ਮੰਨਦਾ ਉਹ ਮੰਨਦੇ ਨਹੀਂ, ਤਕੜੇ ਮਾੜਿਆਂ ਨੂੰ ਬਰਾਬਰ ਨਹੀਂ ਮੰਨਦੇ, ਇਹ ਸਾਰਿਆਂ ਨੂੰ ਬਰਾਬਰ ਮੰਨਦਾ ਹੀ ਨਹੀਂ, ਕਰਨਾ ਵੀ ਚਾਹੁੰਦਾ ਬਰਾਬਰ, ਬਰਾਬਰੀ ਦੇਣਾ ਵੀ ਚਾਹੁੰਦਾ। ਉਹਨਾਂ ਨੇ ਚਾਰ ਵਰਣ ਬਣਾਏ ਸੀ, ਇਹ ਵਰਣ ਤੋੜਦੇ ਨੇ, ਵਰਣ ਨੂੰ ਤੋੜਦੇ ਨੇ ਅਤੇ ਫਿਰ ਵੈਰ ਤਾਂ ਹੋਏਗਾ, ਵਿਰੋਧ ਤਾਂ ਹੋਏਗਾ, ਗੱਲ ਘੁਮਾ ਕੇ ਕਰਦਾ ਕਬੀਰ, ਉਹ ਚਾਰ ਵਰਣਾਂ ਤੋਂ ਖਿਲਾਫ ਹੈ ਕਬੀਰ ਗੁਰਮਤਿ, ਜਿਨ੍ਹਾਂ ਨੇ ਚਾਰ ਵਰਣ ਪੈਦਾ ਕੀਤੇ ਨੇ, ਜਿਨ੍ਹਾਂ ਨੂੰ ਲਾਭ ਹੈ ਚਾਰ ਵਰਣ ਦਾ, ਉਹ ਤਾਂ ਵਿਰੋਧ ਕਰਨਗੇ ਹੀ ਕਰਨਗੇ, ਜਿਹੜੇ ਦੋ ਵਰਣ ਨਿਚਲੇ ਨੇ ਉਹ ਢੱਕ ਪਲਾਸ ਕਿਹਾ ਉਹਨੂੰ, ਅਜੇ ਥੱਲੇ ਦੇ ਜਿਹੜੇ ਦੋ ਵਰਣ ਨੇ ਨਾ ਪੈ ਸਾਰੇ ਛੂਦਰ, ਉਹੀ ਢੱਕ ਪਲਾਸ ਆ, ਚੰਦਨ ਦਾ ਬਿਰਬਾ ਜਿਹੜਾ ਉਹ ਉਤਲਿਆਂ 'ਚੋਂ ਆਉਂਦਾ, ਉਹਨੂੰ ਮੱਥਾ ਟੇਕ ਦਿੰਦੇ ਨੇ ਸਾਰੇ, ਉਹ ਦਰੱਖਤਾਂ 'ਚ ਸ਼ਾਮਿਲ ਹੈ, ਉਹਨੂੰ ਤਾਂ ਮੰਨ ਲੈਂਦੇ ਨੇ ਦਰੱਖਤਾਂ 'ਚ ਸ਼ਾਮਿਲ। ਭਗਤ ਨੂੰ ਤਾਂ ਭਗਤ ਮੰਨ ਲਿਆ, ਪਰ ਸਾਰੇ ਜਲਾਹਿਆਂ ਨੂੰ ਬਰਾਬਰ ਨਹੀਂ ਮੰਨਿਆ। ਰਵਿਦਾਸ ਨੂੰ ਤਾਂ ਮੰਨ ਲਿਆ, ਸਾਰੇ ਜਮਾਰਾਂ ਨੂੰ ਬਰਾਬਰ ਨਹੀਂ ਮੰਨਿਆ। ਰਵਿਦਾਸ ਦਾ ਤਾਂ ਮੰਦਰ ਬਣਾ ਕੇ ਮੱਥਾ ਵੀ ਟੇਕ ਦੇਣਗੇ ਮੂਰਤੀ ਨੂੰ, ਪਰ ਹਰੀਜਨਾਂ ਨੂੰ ਨਹੀਂ ਬਰਾਬਰ ਕਹਿੰਦੇ। ਇਹ ਇਹਨਾਂ ਦੀ ਸ਼ਰਾਰਤ ਹੁੰਦੀ ਹੈ, ਬੇਈਮਾਨੀ ਹੈ, ਸ਼ਰਾਰਤ ਕਹਿੰਦੀ ਹੈ, ਇਹਨਾਂ ਦੀ ਬੇਈਮਾਨੀ ਹੈ। ਕਿਉਂ ਬਾਂਸ ਨੇ ਇਹ, ਅਗਲੀ ਬਾਂਸ ਦੀ ਆਉਣੀ ਹੈ, ਉਹ ਬਾਂਸ ਨੇ ਜਿਹੜੇ ਨਹੀਂ ਮੰਨਦੇ। ਉਹਨਾਂ ਦੇ ਬਾਂਸ ਦੇ ਉੱਤੇ ਚੰਦਨ ਦਾ ਕੋਈ ਅਸਰ ਨਹੀਂ ਹੁੰਦਾ, ਬਾਂਸ ਮੂੰਹ ਸਿੱਧੇ ਹੀ ਲੰਘ ਗਏ, ਛਾਂ ਕਿਸੇ ਨੂੰ ਨਹੀਂ, ਕਿਸੇ ਨੂੰ ਲਾਭ ਨਹੀਂ ਹੁੰਦਾ ਬਾਂਸ ਦਾ, ਛਾਂ ਨਹੀਂ ਹੁੰਦੀ ਕਿਸੇ ਨੂੰ। ਇਸ ਕਰਕੇ ਜੇ ਕੋਈ ਬੜਾ ਹੰਕਾਰੀ ਹੈ, ਉਹਨੂੰ ਆਪਣੇ ਆਪ ਨੂੰ ਹੀ ਫਾਇਦਾ, ਬਾਕੀ ਲੋਕਾਂ ਨੂੰ ਕੋਈ ਲਾਭ ਨਹੀਂ ਉਹਦੇ। ਹਾਂਜੀ
ਵੀਰ, ਚੰਦਨ ਕਾ ਬਿਰਬਾ ਭਲਾ, ਬੇੜਿਓਂ ਢਾਕ ਪਲਾਸ, ਕੋਈ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ,
ਕੋਈ ਵੀ ਚੰਦਨ ਹੋ ਰਹੇ ਬਸੇ ਜੋ ਚੰਦਨ ਪਾਸ, ਜਿਹਨੇ ਚੰਦਨ ਦੇ ਨੇੜੇ ਜਾਣਗੇ, ਰਹਿਣਗੇ, ਵਸਣਗੇ, ਉਹਨਾਂ 'ਤੇ ਚੰਦਨ ਵਰਗਾ ਹੀ ਅਸਰ ਹੋਜੂ, ਚੰਦਨ ਵਰਗਾ ਹੀ ਉਹਨਾਂ ਦੇ ਵਿੱਚ ਸਮੈਲ ਪੈਦਾ ਹੋਜੂ, ਚੰਦਨ ਵਰਗੀ ਉਹ ਸਮੈਲ ਪੈਦਾ ਹੋਜੂ। ਦਿੱਲੀ 'ਚੋਂ ਜਿਹੜਾ ਆਦਮੀ ਸੀਸ ਲੈ ਕੇ ਆਉਂਦਾ ਨੌਵੇਂ ਪਾਤਸ਼ਾਹ ਦਾ, ਉਹ ਜਿੱਤ ਹੈ। ਉਹ ਢਾਕ ਬਲਾਸ 'ਚ ਹੋਈਆਂ ਫਿਰ ਨਿਤਰਿਆ, ਉਹ ਬਾਂਸਾ 'ਚੋਂ ਕੋਈ ਵੀ ਨਹੀਂ ਨਿਤਰਿਆ। ਚਮਕੌਰ ਦੀ ਗੜੀ ਜਿਹੜਾ ਬੰਦੂਕ ਚਲਾ ਰਿਹਾ ਉੱਤੇ, ਉਹ ਮਜ਼ਬੂਤ ਹੈ, ਇਕੱਲਾ ਹੀ ਚਾਰ ਆਦਮੀ ਦਾ ਕੰਮ, ਉਹ ਢਾਕ ਬਲਾਸ 'ਚੋਂ ਹੀ ਨਿਤਰੇ ਨੇ, ਦੂਏ ਨਹੀਂ। ਹੁਣ ਵੀ ਢਾਕ ਬਲਾਸ ਵਾਲੇ ਜੋ ਥੋੜ੍ਹਾ ਬਹੁਤਾ ਸੱਚ 'ਤੇ ਖੜ੍ਹੇ ਨੇ, ਦੂਏ ਜਿਹੜੇ ਨੇ ਦੂਏ ਮਾਇਆ 'ਤੇ ਗੋਲਕ ਦੇ ਛਾਪੜੇ ਹੋਏ, ਉਹ ਗੋਲਕ ਦੇ ਛਾਪੜੇ ਹੋਏ ਨੇ। ਤਕੜੇ ਆਦਮੀ ਨੂੰ ਗੁਰਦਾਸ ਦਾ ਪ੍ਰਧਾਨ ਬਣਾਉਂਦੇ ਨੇ, ਉਹ ਗੋਲਕ 'ਤੇ ਛਾਪੜ ਜਾਂਦਾ। ਗਾਹਾਂ ਗੁਰਮਤ ਦੀ ਗੱਲ ਕਿਉਂ ਨਹੀਂ ਚੱਲਦੀ ਗੁਰਦੁਆਰਿਆਂ 'ਚ? ਕਿਉਂਕਿ ਬਾਂਸ ਨੇ ਉੱਥੇ, ਭਾਵੇਂ ਗੁਰਦੁਆ ਰਹਿੰਦੇ ਨੇ ਨੇੜੇ ਉਹ ਗੁਰੂ ਘਰ ਦੇ ਵਿੱਚ ਬਾਣੀ ਦੇ, ਉਹਨਾਂ ਦਾ ਅਸਰ ਕੋਈ ਨਹੀਂ ਹੈ, ਅੱਗੇ ਆਊ। ਢਾਕ ਬਲਾਸ 'ਤੇ ਤਾਂ ਗਰੀਬ ਆਦਮੀ 'ਤੇ ਤਾਂ ਗੁਰਦੁਆਰੇ ਦਾ ਕੋਈ ਅਸਰ ਹੈ, ਅਮੀਰ 'ਤੇ ਕੋਈ ਅਸਰ ਨਹੀਂ ਹੈ। ਜਿੰਨਾ ਮਰਜ਼ੀ ਮੱਥਾ ਟੇਕ, ਉਹ ਤਾਂ ਵੋਟਾਂ ਵਾਟਾਂ ਲੈਣ ਨੂੰ ਮੱਥਾ ਟੇਕਦਾ, ਵਿੱਚ ਆਉਂਦਾ ਕੁਰਸੀ ਵਾਸਤੇ ਆਉਂਦਾ ਉਹ ਤਾਂ, ਔਰ ਗੁਰਦੁਆਰੇ ਜਾਂਦੇ ਨੇ ਉਹ ਗੁਰਮਤਿ ਲੈਣ, ਗੁਰਮਤਿ ਲੈਣ ਜਾਣ ਦਾ ਜੀਵਨ ਨਾ ਬਦਲੇ ਉਹਨਾਂ ਦਾ। ਹਾਂਜੀ
ਕਬੀਰ, ਬਾਂਸ ਬੜਾਈ ਬੁੱਢਿਆ ਇਹ ਮਤ ਡੁੱਬੋ ਭਾਏ ਹੋਏ, ਚੰਦਨ ਕੇ ਨਿਗਟੇ ਵਸੇ ਬਾਂਸ ਸੁਗੰਧ ਨਾ ਹੋਏ।
ਕਹਿੰਦੇ ਇੱਕ ਬਾਂਸ ਦਾ ਵੀ ਪੇੜ ਹੁੰਦਾ, ਉਹ ਆਪਣੀ ਬੜਾਈ 'ਚ ਉੱਚਾ ਹੈ ਨਾ ਸਾਰਿਆਂ ਨੂੰ, ਉਹ ਇਹਦਾ ਹੀ ਹੰਕਾਰ ਹੈ, ਮੈਂ ਵੱਡਾ ਅਮੀਰ ਹਾਂ, ਮੈਂ ਵੱਡਾ, ਮੇਰੀ ਕੁੱਲ ਵੱਡੀ ਹੈ, ਮੈਂ ਪੰਡਿਤ ਹਾਂ, ਮੈਂ ਛਤਰਪਤੀ ਰਾਜਾ, ਮੈਂ ਸੂਰ ਹਾਂ, ਸੂਰਮਾ, ਮੈਂ ਛਤਰੀ ਹਾਂ, ਸੂਰ ਹੋ ਗਏ ਛਤਰੀ, ਪੰਡਿਤ ਹੋ ਗਏ, ਸਾਡੀ ਉੱਚੀ ਕੁੱਲ ਹੈ, ਇਹ ਬੜਾਈ 'ਚ ਡੁੱਬੇ ਪਏ ਨੇ। ਬਾਂਸ ਬੜਾਈ ਬੁੱਢਿਆ
ਕਿਉਂ ਮਤ ਡੁੱਬੋ, ਕੋਈ
ਕਿਉਂ ਮਤ ਡੁੱਬੋ, ਇਸ ਤਰੀਕੇ ਨਾਲ ਨਾ ਡੁੱਬ ਜਿਓ ਕੋਈ ਵੀ, ਕਿਉਂ ਚੰਦਨ ਕੇ ਨਿਕਟੇ ਬਸ ਹੈ, ਬਾਂਸ ਨੂੰ ਨਹੀਂ ਅਸਰ ਹੋਣਾ ਗੁਰਮਤ ਦਾ ਬਿਲਕੁਲ ਵੀ, ਇਹ ਜਿਹੜੇ ਬਾਂਸ ਨੇ ਇਹਨਾਂ ਨੂੰ ਕੋਈ ਅਸਰ ਨਹੀਂ। ਬਾਂਸ ਵਿੱਚੋਂ ਪੋਲਾ ਹੁੰਦਾ ਅੰਦਰੋਂ, ਅੰਦਰੋਂ ਪੋਲਾ, ਅੰਦਰ ਉਹਦੇ ਮਾਇਆ ਹੁੰਦੀ ਹੈ, ਮਾਇਆ ਜਿੱਥੇ ਮਾਇਆ ਹੈ ਨਾ ਆਕਾਸ਼ ਹੈ, ਪੋਲਾ ਹੁੰਦਾ ਅੰਦਰ, ਜਿਹੜੀ ਪੋਲ ਹੈ ਉਹ ਨਹੀਂ ਮੰਨਣ ਦਿੰਦੀ, ਅੰਦਰ ਮਾਇਆ ਹੈ ਉਹਦੇ, ਜਿੱਥੇ ਪੋਲ ਹੁੰਦੀ ਹੈ ਨਾ ਆਕਾਸ਼ ਹੁੰਦਾ ਉੱਥੇ ਮਾਇਆ ਹੁੰਦੀ ਹੈ, ਹੁੰਦੀ ਹੈ ਉੱਥੇ ਮਾਇਆ ਜਿੱਥੇ ਆਕਾਸ਼ ਹੈ, ਜਿੱਥੇ ਕਾਸ਼ ਠੋਸ ਹੈ ਉੱਥੇ ਮਾਇਆ ਨਹੀਂ ਹੁੰਦੀ। ਬਾਹਰ ਛਿਲਕਾ ਬਾਂਸ ਦਾ ਪੱਥਰ ਵਰਗਾ ਹੁੰਦਾ, ਬਾਂਸ ਦਾ ਛਿਲਕਾ ਪੱਥਰ ਵਰਗਾ ਹੁੰਦਾ, ਸਖਤ ਹੁੰਦਾ, ਅੰਦਰ ਪੋਲਾ ਹੁੰਦਾ, ਬਾਕੀ ਕੋਈ ਦਰਖਤ ਅੰਦਰੋਂ ਪੋਲਾ ਨਹੀਂ ਹੁੰਦਾ, ਜੇ ਪੋਲਾ ਹੋ ਜਾਏ ਉਹ ਦਰਖਤ ਖਤਮ ਹੋ ਜਾਂਦਾ। ਪੋਲਾ ਹੋਣਾ ਨੁਕਸਦਾਰ ਚੀਜ਼ ਹੈ, ਬਾਂਸ ਦਾ ਪੋਲਾ ਹੋਣਾ ਨੁਕਸਦਾਰ ਚੀਜ਼ ਨਹੀਂ ਹੈ। ਚੰਦਨ ਕੇ ਨਿਕਟੇ ਬਸ ਹੈ ਬਾਂਸ,
ਸੁਗੰਧ ਨਾ ਹੋਏ,
ਜੇ ਚੰਦਨ ਦੇ ਨੇੜੇ ਵੀ ਵਸੇ ਤਾਂ ਵੀ ਉਹਨੂੰ ਉਹਦੇ 'ਤੇ ਕੋਈ ਅਸਰ ਨਹੀਂ ਕਰਦਾ, ਉਹ ਸੁਗੰਧ ਨਹੀਂ ਹੁੰਦੀ। ਗੁਰਮਤਿ ਦਾ ਕੋਈ ਅਸਰ ਨਹੀਂ ਹੁੰਦਾ। ਬਾਈ ਧਾਰੀਏ ਰਾਜੇ ਜਿਹੜੇ ਕਹਿੰਦੇ ਸੀ ਅਸੀਂ ਸਿੱਖ ਬਣ ਜਾ ਬਣੇ ਹੀ ਹੋਏ ਤੇ ਅੰਮ੍ਰਿਤ ਛਕ ਲੈਂਦੇ ਹਾਂ, ਪਹੁੜ ਲੈ ਲੈਂਦੇ ਹਾਂ, ਉਹ ਆਖਰ ਵਿਰੋਧੀ ਹੋ
ਛੁਡਾਏ ਵੀ ਵਾਹਿਦਾਰੀ ਸੀਗੀ।
ਹਾਲਾਂਕਿ ਉਹਨਾਂ ਦੀ ਮਦਦ ਵੀ ਕੀਤੀ, ਕਈ ਵਾਰ ਸਭ ਕੁਛ ਕੀਤਾ, ਕੋਈ ਭਰੋਸਾ ਨਹੀਂ ਕੀਤਾ ਉਹਨਾਂ ਨੇ। ਇਸ ਕਰਕੇ ਬੜੇ ਜਿਹੜੇ ਆਦਮੀ ਨੇ ਇਹ ਇੱਥੋਂ ਡੱਲਾ ਸੀ, ਉਹ ਵੀ ਬੜਿਆਂ 'ਚ ਸੀ, ਕਿਸੇ ਮੁੜ ਗਿਆ ਡੱਲਾ ਤਲਵੱਟੀ ਸਾਹਿਬ ਹੋ ਗਈ ਵਾਲਾ, ਆਖਰ ਅੰਦਰੋਂ ਉਹੀ ਸੀ ਬਾਂਸ ਸੀ। ਹਾਂਜੀ
ਕਬੀਰ, ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ।
ਕੋਟਕਪੂਰੇ ਵਾਲਾ ਕਪੂਰਾ ਗੜੀ ਸੀ ਨਾ, ਜਦ ਕਿਹਾ ਵੀ ਗੜੀ ਦੇ ਦੇ ਜਦੇ ਮੁੱਕਰ ਗਿਆ। ਜਿੰਨੇ ਬੜੇ ਬੜੇ ਸੀ ਕਨੇਜ ਵਾਲੇ ਜਿਹੜੇ ਸੀ ਘੋੜੀ ਵਾਲੇ, ਘੋੜੀ ਆਪਣੀ ਤਾਂ ਅਮੀਰਾਂ ਵਾਲੇ ਹੁੰਦੀ ਆ, ਜਦੇ ਮੁੱਕਰ ਗਏ। ਗਲੀ ਖਾਂ ਨਵੀਂ ਖਾਂ ਢਾਕ ਪਲਾਸ ਕੰਮ ਆ ਗਏ, ਗਲੀ ਖਾਂ ਨਵੀਂ ਖਾਂ ਢਾਕ ਪਲਾਸ ਆ ਗਏ ਕੰਮ। ਉਹਨੇ ਘੋੜੀ ਵਾਲਾ ਸੀ ਉੱਥੇ ਵਾਲਾ ਕਨੇਜ ਵਾਲਾ, ਉਹ ਮੁੱਕਰ ਗਿਆ। ਚੌਧਰੀ ਉੱਥੇ ਵਾਲੇ ਸੀ ਜਿਹੜੇ ਲੁਧਿਆਣੇ ਨਾਲ ਇਹਦੇ ਰੈਪੁਰ ਗੁਜਰਵਾਲ ਦੇ ਮੁੱਕਰ ਗਏ, ਕਿਉਂ ਉਹਨਾਂ ਤਾਂ ਸਰਕਾਰ ਦੇ ਸਿਰ 'ਤੇ ਉਹਨਾਂ ਕੋਲ ਜਾਇਦਾਦ ਸੀ, ਕਹਿੰਦੇ ਅਸੀਂ ਕੀ ਲੈਣਾ ਦਿੱਤੇ। ਇਹ ਸਾਰੇ ਬਾਂਸੇ ਸੀ, ਤਜਰਬੇ 'ਚੋਂ ਵੀ ਇਹ ਗੱਲ ਸਿੱਧ ਹੋਈ ਹੈ ਸਾਰੀ, ਇਹ ਗੱਲ ਪ੍ਰੈਕਟੀਕਲ 'ਚੋਂ ਸਿੱਧ ਹੋਈ ਹੋਈ ਆ ਹਿਸਟਰੀ। ਅਸੀਂ ਪ੍ਰੈਕਟੀਕਲ 'ਚੋਂ ਇਹ ਹਿਸਟਰੀ ਦੇਖ, ਆਹੀ ਸਾਡੀ ਹਿਸਟਰੀ ਹੈ ਸਿੱਖਾਂ ਦੀ। ਇਹ ਹਿਸਟਰੀ ਕੌਣ ਛੱਡਦੇ ਨੇ? ਬਾਂਸ ਛੱਡਦੇ ਨੇ। ਜਿਨ੍ਹਾਂ ਕੋਲ ਅੱਜ ਕਬਜ਼ਾ ਹੈ ਨਾ ਬਾਂਸ, ਉਹ ਹਿਸਟਰੀ ਨਹੀਂ ਚਾਹੁੰਦੇ ਕਿ ਉਹ ਆਪ ਨੰਗੇ ਹੁੰਦੇ ਨੇ। ਫਿਰ ਇਹ ਬਾਦਲ ਵਰਗਿਆਂ ਦਾ ਪਰਿਵਾਰ ਜਿਹੜਾ ਰਿਹਾ ਪਿੱਛੇ ਕਰਦਾ, ਇਹ ਆਪ ਹੀ ਨੰਗੇ ਹੁੰਦੇ ਨੇ। ਇਹ ਪਰਿਵਾਰ ਨੇ ਪਿੱਛੇ ਕੀ ਕੀਤਾ, ਮਿਸਲਾਂ ਵਾਲਿਆਂ ਨੇ ਕੀ ਕੀਤਾ, ਸਿੱਖੀ ਦਾ ਨਾਸ ਕੀਤਾ, ਇਹ ਨਹੀਂ ਇਹ ਗੱਲ ਚਾਹੁੰਦੇ। ਇਹ ਤਾਂ ਹੋਰ ਤਰ੍ਹਾਂ ਦਾ ਪ੍ਰਚਾਰ ਕਰਦੇ ਨੇ ਹਿਸਟਰੀ ਦਾ, ਵੀ ਦੂਜਾ ਵੀ ਦੂਜਾ ਤਾਂ ਖੈਰ ਕਰਦੇ ਹੀ ਨਹੀਂ, ਇਤਿਹਾਸ ਦਾ ਵੀ ਜੇ ਕਰਦੇ ਨੇ ਹੋਰੇ ਰੰਗ 'ਚ ਕਰਦੇ ਨੇ। ਅਸੀਂ ਇਹ ਦੇਖਣਾ ਸਾਡਾ ਸਾਥ ਕੌਣ ਦਊਗਾ, ਜੇ ਸੱਚ ਦੀ ਅਸੀਂ ਲੜਾਈ ਲੜਨੀ ਉਹ 'ਚ ਸਾਥ ਕੌਣ ਦਊਗਾ ਅੰਦਰੋਂ। ਇਹਨਾਂ ਨੇ ਦੇਣਾ, ਇਹਨਾਂ 'ਤੇ ਭਰੋਸਾ ਨਹੀਂ ਕਰਨਾ ਚਾਹੀਦਾ ਬਿਲਕੁਲ ਵੀ। ਇਸ ਕਰਕੇ ਜਿਹੜੇ ਨੇ ਨਾ ਰਾਜ ਕਰੇਗਾ ਖਾਲਸਾ ਵਾਲੇ, ਇਹ ਵਿਰੋਧ 'ਚ ਤਾਂ ਭਾਵੇਂ ਖੜੇ ਰਹਿਣ ਸਾਡੇ, ਉਹ ਡਰਦੇ ਸੰਗਤ ਤੋਂ ਡਰਦੇ ਵਿਰੋਧ 'ਚ ਬਣਾਉਣ। ਕੋਈ ਢਾਕ ਪਲਾਸ ਦੀ ਗਿਣਤੀ ਜ਼ਿਆਦਾ ਨਾ, ਢਾਕ ਪਲਾਸ ਦੀਆਂ ਵੋਟਾਂ ਲੈਣੀਆਂ ਨੇ। ਇਹ ਤਾਂ ਡਰਦੇ ਨਹੀਂ, ਵਿਰੋਧ ਕਰਦੇ ਵੀ ਸੰਗਤ ਦੇ ਵਿੱਚ ਬਦਨਾਮ ਹੋ ਜਾਵਾਂਗੇ, ਇਹ ਤਾਂ ਵਿਰੋਧ 'ਚ ਵੀ ਖੜੇ ਹੋ ਜਾਣ। ਹਾਂਜੀ
ਕਬੀਰ, ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਿਲ ਆਪਣੇ ਸਾਥ।
ਹੁਣ ਦੋ ਗੱਲ ਆ ਗਏ, ਪਹਿਲਾਂ ਚੰਦਨ ਆਇਆ ਫਿਰ ਬਾਂਸ ਆਇਆ, ਦੋ ਹੀ ਦਰਖਤ ਨੇ। ਹੁਣ ਬਾਂਸ ਨੇ ਦੀਨ ਕਿਉਂ ਗਵਾ ਲਿਆ? ਢਾਕ ਪਲਾਸ ਨੇ ਦੀਨ ਕਿਉਂ ਰੱਖ ਲਿਆ? ਇਹਦਾ ਨੜਨਾ ਦੇਖੋ, ਸਟੈਪ ਬਾਈ ਸਟੈਪ ਚੱਲਣੀ ਹੈ। ਇਹ ਜਿਹੜੇ ਨੇ ਪੌੜੀਆਂ ਨੇ ਲੱਗੀਆਂ ਹੋਈਆਂ, ਐਵੇਂ ਨਹੀਂ ਲਿਖੇ ਅੰਟ ਸੰਟ। ਅਰਥ ਸਾਰੇ ਹੀ ਕਰਦੇ ਰਹੇ ਨੇ, ਅਰਥ ਸਾਹਿਬ ਨੇ ਵੀ ਬਥੇਰਾ ਮਕਸਦ ਆਪਣੀਆਂ ਨੇ ਕੀਤਾ, ਐਂ ਮਿਲਾ ਕੇ ਪੜ੍ਹੋ, ਓਂ ਪੜ੍ਹੋ, ਉਹ ਟੀਕਾ ਪੜ੍ਹ ਲਿਆ, ਉਹਦਾ ਕੀ ਕੀਤਾ? ਇਹ ਸਟੈਪ ਬਾਈ ਸਟੈਪ ਹੀ ਚੱਲੂਗਾ। ਹੁਣ ਸਵਾਲ ਇਹ ਹੁੰਦਾ ਵੀ ਬਾਂਸ ਨੇ ਦੀਨ ਕਿਉਂ ਗਵਾ ਲਿਆ? ਬਾਂਸ ਨੇ ਧਰਮ ਕਿਉਂ ਗਵਾ ਲਿਆ? ਦੀਨ ਧਰਮ ਹੀ ਹੁੰਦਾ,
ਧਰਮ ਕਿਉਂ ਛੱਡਦਾ?
ਬਾਂਸ ਨੇ ਧਰਮ ਕਿਉਂ ਛੱਡਤਾ? ਕਿਉਂ ਨਹੀਂ ਐਕਸੈਪਟ ਕੀਤਾ? ਬੜਾ ਹੁੰਦੇ ਹੋਏ ਵੀ ਉਹਨੂੰ ਵਡਿਆਈ ਕਿਹਨੇ ਦਿੱਤੀ ਹੈ? ਪਰਮੇਸ਼ਰ ਨੇ। ਪਰਮੇਸ਼ਰ ਨੂੰ ਕਿਉਂ ਭੁੱਲ ਗਿਆ? ਉਹ ਜਿਹਨੇ ਬੜਾ ਅਪਣਾਇਆ ਉਹਨੂੰ ਭੁੱਲ ਗਿਆ? ਤੇ ਢਾਕ ਪਲਾਸ ਨੂੰ ਜਿਹਨੂੰ ਕਮਜ਼ੋਰ ਬਣਾਇਆ ਉਹਨੂੰ ਕਿਉਂ ਯਾਦ ਹੈ? ਇਹ ਹੁਣ ਨਿਰਣਾ ਆ ਗਿਆ, ਇਹ ਤਾਂ ਇਹ ਗੱਲ ਦਾ ਫੈਸਲਾ ਕਰਨਾ। ਸਵਾਲ ਇਹੀ ਆਊ ਨਾ, ਜਗਿਆਸੂ ਦਾ ਸਵਾਲ ਹੋਊ, ਕਿਉਂਕਿ ਬਾਂਸ ਕਿਉਂ ਬੇਮੁੱਖ ਹੋ ਗਿਆ ਅਤੇ ਢਾਕ ਪਲਾਸ ਬੇਮੁੱਖ ਕਿਉਂ ਨਹੀਂ ਹੋਇਆ? ਉਹਦਾ ਜਵਾਬ ਹੈ। ਹਾਂਜੀ,
ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ
ਪਹਿਲੇ ਦੀਨ ਗਵਾਇਆ ਦੁਨੀ ਸਿਓ ਉਹਦੇ ਅੰਦਰ ਜਿਹੜੀ ਉਹ ਪੋਲ ਹੈ ਨਾ ਦੁਨੀ ਹੈ ਉਹ ਸੰਸਾਰ ਹੈ ਜਿਹੜਾ ਬਾਂਸ ਦੇ ਅੰਦਰ ਖਲ ਖਾ ਉਹਦੇ ਅੰਦਰ ਮਾਇਆ ਦਮ ਉਹ ਹੈ ਦੁਨੀ ਆ ਜਿਹੜਾ ਸਰੀਰ ਦੀਆਂ ਸਹੂਲਤਾਂ ਨੇ ਉਹਦੇ ਕੋਲ ਬੜੇ ਆਦਮੀ ਕੋਲ ਸਰੀਰਕ ਸੁੱਖਾਂ ਵਾਸਤੇ ਦੁਨਿਆਵੀ ਚੌਧਰ ਵਾਸਤੇ ਦੁਨਿਆਵੀ ਮਤਲਬ ਵਡਿਆਈ ਵਾਸਤੇ ਵੀ ਮੈਨੂੰ ਬੜਾ ਕਹਿਣ ਮੇਰੀ ਇੱਜ਼ਤ ਹੋਵੇ ਇਹਦੇ ਵਾਸਤੇ ਦੀਨ ਗਵਾ ਲਿਆ ਧਰਮ ਗਵਾ ਲਿਆ ਸੱਚ ਗਵਾ ਲਿਆ ਉਹਨੂੰ ਭੁੱਲ ਗਿਆ ਬੜੇ ਨੂੰ ਭੁੱਲ ਗਿਆ ਆਪ ਬੜਾ ਬਣ ਗਿਆ ਜਿਹਨੇ ਵਡਿਆਈ ਦਿੱਤੀ ਆ ਉਹਨੂੰ ਭੁੱਲ ਗਿਆ ਆਪ ਇਹ ਬੜਾ ਬਣ ਗਿਆ ਮੈਂ ਹਾਂ ਜੋ ਕੁਛ ਹਾਂ ਬਾਂਸ ਬੜਾ ਹੀ ਬੂਟਿਆ ਉਹਦੀ ਤਾਂ ਬੜਾ ਪੜੇ ਬੜੱਪੜੇ ਲੈ ਕੇ ਡੁੱਬ ਗਈ ਉਹਨੂੰ ਉਹ ਬੜੇ ਦੀ ਬਾਂਸ ਦੀ ਤਾਂ ਬੜੱਪੜੇ ਲੈ ਕੇ ਡੁੱਬ ਗਈ ਉਹਨੂੰ
ਬਾਂਸ ਬੜਾ ਹੀ ਬੂਟਿਆ
ਹਾਂ ਮੇਰੀ ਜੇਬ ਚੋਂ ਨਿਕਲੇ ਪ੍ਰਧਾਨ ਐਸ ਜੀ ਪੀ ਸੀ ਦਾ ਮੇਰੀ ਜੇਬ ਚੋਂ ਹੀ ਜਥੇਦਾਰੀ ਨਿਕਲੇ ਮੇਰੀ ਜੇਬ ਚੋਂ ਹੀ ਮਨਿਸਟਰੀਆਂ ਨਿਕਲਣ ਇਹ ਹੀ ਲੈ ਕੇ ਡੁੱਬ ਗਈ ਗੱਲ ਹੁਣ ਕੱਲ੍ਹ ਰੋਂਦਾ ਸੀ ਰੋਂਦਾ ਕਾਹਤੇ ਕਿਉਂ ਇਹ ਕੀਤਾ ਤਾ ਕਿਉਂ ਸਬਦ ਨੂੰ ਵਸਾਰਿਆ ਉਹ ਤਾਂ ਚਮਚੇ ਤੇ ਤੇਰੇ ਆਲੇ ਦੁਆਲੇ ਇਕੱਠੇ ਹੋਏ ਸੰਗਤ ਦਾ ਮਤਲਬ ਹੈ ਕੋਈ ਨਹੀਂ ਤੇਰੇ ਨਾਲ ਸੰਗਤ ਵਾਲੀ ਪਰੰਪਰਾ ਨੂੰ ਤਾਂ ਨਸ਼ਟ ਕਰਨਾ ਚਾਹਿਆ ਤਾਂ ਜੋ ਗੁਰੂ ਨੇ ਬਣਾਇਆ ਤਾਂ ਨਸ਼ਟ ਕਰ ਰਹੇ ਆਉਣ ਵਾਲਾ ਸਮਾਂ ਦੱਸੂਗਾ ਜੋ ਬਹੁਤ ਔਖੀ ਘੜੀ ਆ ਰਹੀ ਹੈ ਅੱਗੇ ਅੱਗੇ ਹਾਂਜੀ ਬਾਂਸ ਬੜਾਈ ਬੂਡਿਆ ਐਸਾ ਬੂਡੋ ਮਤ ਕੋਏ
ਇਹੋ ਮਤ ਡੂਬੋ ਕੋਏ ਚੰਦਨ ਕੇ ਨਿਕਟੇ ਬਸੇ
ਚੰਦਨ ਕੇ ਨਿਕਟੇ ਬਸੇ ਬਾਂਸ ਸੁਗੰਧ ਨਾ ਹੋਏ ਉਹ ਤੂੰ ਪ੍ਰਧਾਨ ਹੋ ਕੇ ਅਕਾਲੀ ਦਲ ਦਾ ਗੁਰਦੁਆਰੇ ਦਾ ਤੇਰੇ ਤੇ ਕੋਈ ਵੀ ਅਸਰ ਨਹੀਂ ਪਿਆ ਪ੍ਰੈਕਟੀਕਲ ਜੋ ਦੇਖੋ ਕੀ ਹੋਇਆ ਪਕੜ ਦੇ ਕੋਈ ਅਸਰ ਨਹੀਂ ਸਰ ਦੱਸੇ ਕਿੱਥੇ ਅਸਰ ਕਿਸੇ ਜਾਇਦਾਦ ਤੇ ਕੋਈ ਅਸਰ ਨਹੀਂ ਹੈ ਦੱਸੇ ਕਿੱਥੇ ਕੋਈ ਅਸਰ ਨਹੀਂ ਕਿਸੇ
ਡਾਂਗਾ ਦੇ ਉਤਰਿਆ
ਇਹ ਉਤਰਨਗੇ ਗੋਲਕ ਮਾਇਆ ਨਾਗਣੀ ਡੰਗ ਚਲਾਵੇਗੀ ਚੱਲ ਮਾਇਆ ਨਾਗਣੀ ਦੀ ਡੰਗ ਚੱਲਣੀ ਤਲਵਾਰਾਂ ਚੱਲਣੀਆਂ ਨੇ ਮਾਇਆ ਦਾ ਡੰਗ ਤਲਵਾਰ ਹੁੰਦੀ ਹੈ ਮਾਇਆ ਦਾ ਡੰਗ ਕੀ ਹੁੰਦਾ ਤਲਵਾਰ ਕਲਕਾਤੀ ਰਾਜੇ ਕਾ ਸਾਈ ਧਰਮ ਪੰਖ ਕਰ ਧਰਮ ਤਾਂ ਉਹ ਤਾਂ ਉੱਡ ਜਾਂਦਾ ਪੰਖ ਲਾ ਕੇ ਧਰਮ ਉੱਥੇ ਕਿੱਥੇ ਹੁੰਦਾ ਧਰਮ ਤਾਂ ਹੁੰਦਾ ਹੀ ਨਹੀਂ ਉੱਥੇ ਧਰਮ ਤਾਂ ਖੰਭ ਲੱਗ ਜਾਂਦੇ ਉੱਡ ਜਾਂਦਾ ਬਾਂਸ ਬਟਾਈ ਬੂਟਿਆ ਐਸਾ ਬੂਟੋ ਮਤ ਕੋਏ ਅਗਲੀ ਪੰਕਤੀ ਆਈ ਹੈ ਹੁਣ
ਚੰਦਨ ਕੇ ਨਿਕਟੇ ਵਸੇ ਬਾਂਸ
ਅਗਲੀ ਪੰਕਤੀ ਆ ਹੈ ਮਾਇਆ ਦੀ ਚੌਧਰ ਵਾਸਤੇ ਗੱਡੀਆਂ ਚ ਤੇਲ ਫਰੀ ਦਾ ਨੌਕਰੀਆਂ ਲੋਕਾਂ ਨੂੰ ਦੇਈ ਜਾਣੀ ਆਪਣੇ ਨਾਲ ਜੋੜ ਕੇ ਰੱਖਣਾ ਕਾਲਜ ਬਣਾ ਲੈ ਪਰਚੀਆਂ ਦੇਣੀਆਂ ਸਰਾਵਾਂ ਆਪਣੇ ਨਾਲ ਉਹਦੇ ਬੁੱਕ ਨੇ ਸਾਰੇ ਫੋਨ ਆਉਂਦੇ ਨੇ ਅਸੀਂ ਉੱਥੇ ਜਾਣਾ ਕੋਈ ਨਹੀਂ ਮੈਂ ਫੋਨ ਕਰ ਦਿੰਦਾ ਮੇਰੀ ਸਰ ਕਮਰੇ ਜਾ ਕੇ ਰਹੋ ਇਹ ਚੌਧਰ ਨੇ ਸੱਚ ਗਵਾ ਲਿਆ ਸਿੱਖੀ ਗਵਾ ਲਈ ਦੀਨ ਗਵਾਇਆ ਕਿਉਂ ਦੀਨ ਗਵਾ ਲਿਆ ਬਾਂਸ ਨੇ ਦੁਨੀ ਵਾਸਤੇ ਦੁਨੀਆਂ 'ਚ ਮੇਰੀ ਚੌਧਰ ਰਹੇ ਗੁਰੂ ਦੀ ਨਹੀਂ ਸਰਾਂ ਮੇਰੀ ਹੈ ਗੁਰੂ ਦੀ ਕਿਹੜੀ ਸਰਾਂ ਗੁਰੂ ਦੀ ਹੋਵੇ ਸਾਰਿਆਂ ਵਾਸਤੇ ਹੋਵੇ ਗੁਰੂ ਦੀ ਹੋਵੇ ਸਾਰਿਆਂ ਵਾਸਤੇ ਹੋਵੇ ਸੰਗਤ ਵਾਸਤੇ ਹੋਵੇ ਸੰਗਤ ਵਾਸਤੇ ਤਾਂ ਹੈ ਉਹ ਨਹੀਂ ਜਿੰਨੇ ਤਾਂ ਇਹਨਾਂ ਦੇ ਲੱਗੇ ਨੇ ਜਿਹੜੀ ਤਾਂ ਇਹਨਾਂ ਨੇ ਕਮਰਾ ਟੈਲੀਫੋਨ 'ਤੇ ਸੰਗਤ ਦਾ ਕਿੱਥੇ ਗੁਰਦੁਆਰੇ ਵੀ ਉਹ ਗੁਰਦੁਆਰਾ ਕਹੀਦਾ ਰਾਮਗੜੀਆਂ ਦਾ ਉਹ ਕਹੀਦਾ ਫਲਾਣੇ ਦਾ ਉਹ ਕਹੀਦਾ ਜੱਟਾਂ ਦਾ ਉਹ ਕਹੀਦਾ ਉਹਦਾ ਤੇਰੇ ਗੁਰੂ ਦਾ ਤਾਂ ਕੋਈ ਵੀ ਨਹੀਂ ਫਿਰ ਗੁਰੂ ਦਾ ਕਿਹੜਾ ਗੁਰੂ ਤਾਂ ਪੈਸੇ ਲੈਣ ਨੂੰ ਰੱਖਿਆ ਮੂਹਰੇ ਬਈ ਉਹ ਜੇ ਹੁਣ ਰਾਮਗੜੀਆਂ ਦਾ ਕੋਈ ਬੰਦਾ ਬਿਠਾਉਣਾ ਉਹ ਤਾਂ ਪੈਸੇ ਚੜ੍ਹਦੇ ਨਹੀਂ ਪੈਦਾ ਗੁਰੂ ਨੂੰ ਚੜ੍ਹਦੇ ਉਹਦਾ ਠੱਗੀ ਹੈ, ਉਹਦਾ ਦਿਖਾਵਾ ਹੈ ਛਾਤਰ ਲੋਕਾਂ ਦਾ। ਉਹਨਾਂ ਨੇ ਮੂਰਤੀ ਰੱਖੀ ਵੀ, ਇਹਨਾਂ ਨੇ ਗੁਰੂ ਗ੍ਰੰਥ ਰੱਖ ਲਿਆ, ਫਰਕ ਕੀ ਹੈ? ਗੱਲ ਉਹੀ ਹੈ, ਉਹ ਤਾਂ ਪੈਸੇ ਚੜਾਵੇ ਵਾਸਤੇ ਰੱਖਿਆ ਹੋਇਆ। ਗੱਲ ਗੁਰੂ ਦੀ ਚੱਲਣ ਨਹੀਂ ਦੇਣੀ, ਮੰਨਣ ਨਹੀਂ ਦੇਣੀ, ਹੋਣ ਨਹੀਂ ਦੇਣੀ। ਇੱਥੇ ਰੈਵੋਲਿਊਸ਼ਨ ਤਾਂ ਆਉਣਾ ਕਿ ਇਹ ਗੁਰੂ ਬੋਲਦਾ ਕੁਛ, ਇਹ 'ਚ ਲਿਖਿਆ ਹੋਇਆ, ਮੂਰਤੀ 'ਚ ਲਿਖਿਆ ਹੋਇਆ ਕੁਛ ਨਹੀਂ ਸੀ, ਉਹ ਬੋਲਦਾ ਹੈ ਨਹੀਂ ਸੀ, ਇਹਨੇ ਸਿਆਪਾ ਤਾਂ ਘੋਲਣਾ, ਇਹ ਬੋਲਦਾ ਕੁਛ, ਇਹ ਦੱਸਦਾ ਵੀ ਆ ਕਰਨਾ। ਇੱਥੇ ਸਿਆਪਾ ਤਾਂ ਫਿਰ ਮੂਰਤੀ ਕਹਿੰਦੀ ਕੁਛ ਨਹੀਂ ਹੈ। ਹਾਂਜੀ,
ਕਬੀਰ ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ,
ਦੁਨੀ ਨਾ ਚਾਲੀ, ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ। ਦੁਨੀਆ ਸਾਥ ਜਾਊਗੀ, ਅੱਗੇ ਕਿੰਨੇ ਚਲੇ ਗਏ, ਤਾਰਾ ਸਿੰਘ ਕਿੱਥੇ ਗਿਆ? ਆਖਿਰ ਟੌੜਾ ਵੀ ਖੁਆਰੇ ਹੋਇਆ, ਕੀ ਹੋਇਆ, ਕੀ ਮਿਲਿਆ?
ਖੁਆਰੀ
ਖੁਆਰੀ 'ਚ ਸਾਰੇ ਹੀ ਖੁਆਰ ਹੋਣਗੇ। ਪਿੱਛੋਂ ਇੱਕ ਧੇਲੇ ਦੀ ਇੱਜ਼ਤ ਨਹੀਂ, ਉਹ ਚਾਟੜੇ ਦੀ ਇੱਜ਼ਤ ਕੱਢਣਗੇ, ਉਹ ਕਰਦੇ ਹੀ ਹੁੰਦੇ ਨੇ, ਚਾਪ ਨੂੰ ਉਸੇ ਕੱਢਣਗੇ। ਗੁਰਮੁਖਾਂ ਨੂੰ ਸਭ ਨੂੰ ਪਤਾ ਹੈ, ਉਹ ਨਹੀਂ ਇੱਜ਼ਤ ਕਰਦੇ ਇੱਕ ਧੇਲੇ ਦੀ ਵੀ। ਜਿਹੜੇ ਦੀਨ ਵਾਲੇ ਨੇ ਉਹ ਨਹੀਂ ਇੱਜ਼ਤ ਕਰਦੇ, ਦੁਨੀਆ ਵਾਲੇ ਕਰਨਗੇ। ਜਿਹਨਾਂ ਦੇ ਵਾਸਤੇ ਦੀਨ ਗਵਾਇਆ ਸੀ, ਜਿਹਨਾਂ ਦੇ ਵਾਸਤੇ ਦੀਨ ਗਵਾਇਆ, ਉਹ ਤਾਂ ਸੋਹਲੇ ਗਾਉਣਗੇ ਉਸੇ ਦੇ। ਉਹਨਾਂ ਨੇ ਗੁਰੂ ਦੇ ਸੋਹਲੇ ਨਹੀਂ ਗਾਉਣੇ, ਉਹਨਾਂ ਨੇ ਉਸ ਵਿਅਕਤੀ ਦੇ ਸੋਹਲੇ ਗਾਉਣੇ ਨੇ ਜਿਹਨਾਂ ਦਾ ਦੀਨ ਗਵਾਇਆ ਹੋਇਆ। ਉਹ ਨਾਰੇ ਉਸੇ ਦੇ ਲਾਉਣਗੇ। ਅਤੇ ਜਿਹੜੇ ਗੁਰੂ ਵਾਲੇ ਨੇ ਉਹਨਾਂ ਦਾ ਮਤਲਬ ਹੈ ਕੋਈ, ਉਹ ਗੁਰੂ ਨਾਲੇ ਜੁੜੇ ਰਹਿਣਗੇ। ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ, ਦੁਨੀ ਨਾਲ ਗਈ, ਇੱਥੇ ਹੀ ਨੇ। ਟੌੜੇ ਦਾ ਜੇਲਾ ਵੀ ਕੋਈ ਨਾਲ ਗਿਆ, ਉਹ ਛੱਡ ਕੇ ਦੂਏ ਪਾਸੇ, ਹੁਣ ਚੰਦੂ ਮਾਜਰੇ ਨੇ ਦੂਏ ਪਾਸੇ ਮਿਨਿਸਟਰੀ ਨੂੰ ਭਾਲਦਾ ਫਿਰਦਾ, ਬਾਦਲ ਦੀ ਛੱਡ ਚਲੇ ਗਿਆ, ਉਹ ਐਵੇਂ ਹੋਊਗਾ? ਉਹਨੂੰ ਤਾਂ ਕੁਛ, ਉਹਨੂੰ ਤਾਂ ਕੁਛ ਚਾਹੀਦਾ, ਇੱਧਰੋਂ ਨਹੀਂ ਮਿਲਿਆ ਉੱਧਰੋਂ ਸਹੀ। ਸੱਚ ਨਾ ਆਪਣੇ ਆਪ ਨੂੰ ਕੱਟ ਲਿਆ, ਸੱਚ ਛੱਡਤਾ, ਸੱਚ ਦਾ ਤਿਆਗ ਕਰਨਾ ਹੈ ਪਾਏ ਕੋਹੜਾ ਮਾਰ। ਦੁਨੀਆਂ ਵਾਸਤੇ ਸੱਚ ਛੱਡ ਦੇਣਾ, ਝੂਠ ਵਾਸਤੇ, ਦੁਨੀ ਕੀ ਹੈ? ਦੁਨੀਆ ਝੂਠ, ਦੀਨ ਹੈ ਸੱਚ। ਅੰਤਰਾਤਮਾ ਦੀ ਆਵਾਜ਼ ਛੱਡਤੀ, ਆਹ ਸਰੀਰ ਬਾਹਰਲੇ ਦੇ ਵਾਸਤੇ, ਬਾਹਰਲਾ ਸਰੀਰ ਦੁਨੀ ਹੈ, ਇਹਨੇ ਨਾਲ ਨਹੀਂ ਜਾਣਾ, ਔਰ ਨਾਲ ਆਇਆ ਵੀ ਨਹੀਂ, ਇੱਥੇ ਹੀ ਸੀ, ਇੱਥੇ ਦੀ ਮਿੱਟੀ ਉਰੇ ਹੀ ਰਹਿ ਜਾਣੀ, ਇੱਥੇ ਦੇ ਤੱਤ ਉਰੇ ਹੀ ਰਹਿ ਜਾਣੇ ਨੇ, ਪਰ ਇਹਦੇ ਵਾਸਤੇ ਤਿਆਗਿਆ ਹੋਇਆ ਸਭ ਕੁਛ। ਇਹ ਤਾਂ ਇੱਕ ਕਿਸ਼ਤੀ ਸੀ ਕੋਈ ਭਵ ਸਾਗਰ ਪਾਰ ਕਰਨ ਵਾਸਤੇ, ਭਵ ਸਾਗਰ ਦੇ ਵਿੱਚੇ ਡੁੱਬੇ ਰਹਿ ਗਏ, ਕਿਸ਼ਤੀ ਵੀ ਵਿੱਚੇ ਰਹਿ ਗਈ, ਕਿਸ਼ਤੀ ਦਾ ਵਿੱਚੇ ਰਹਿਣੀ ਸੀ, ਕਿਸ਼ਤੀ ਨੂੰ ਦਰਿਆ ਛੱਡ ਕੇ ਪਾਰ ਹੋਣਾ ਸੀ, ਦਰਿਆ 'ਚ ਡੁੱਬ ਗਏ ਕਿਸ਼ਤੀ ਨਾਲ, ਕਿਸ਼ਤੀ ਦੇ ਚੜ੍ਹੇ ਨਾਲੇ ਕਿਸ਼ਤੀ ਨੂੰ ਬੋਲੀ ਨਾਲੇ ਆਪ ਡੁੱਬ ਗਏ। ਹਾਂਜੀ
ਕਬੀਰ, ਜੈ ਜੈ ਹੋਂ ਫਿਰਿਓ, ਕੌਤੁਕ ਠਾਓ ਠਾਏ, ਇੱਕ ਰਾਮ ਸੁਨੇਹੀ ਬਾਰਾ ਉੱਜਰ ਮੇਰੇ ਭਾਈ।
ਹੁਣ ਦੀਨ ਗਵਾਇਆ ਦੁਨੀ ਸਿਉ, ਅਤੇ ਬਾਅਦ ਫਿਰ ਕੀ ਆ? ਕੀ ਜਿੰਨੇ ਇੰਨੇ ਧਰਮ ਦੇ ਠੇਕੇਦਾਰ ਬਣੇ ਨੇ, ਦੁਕਾਨਾਂ ਨੇ, ਧਰਮ ਦੀਆਂ ਫੈਕਟਰੀਆਂ ਨੇ ਉਹ ਲੱਗੀਆਂ ਹੋਈਆਂ ਬੜੀਆਂ, ਹਾਂ ਫੈਕਟਰੀਆਂ ਨੇ, ਦੁਕਾਨਾਂ ਕਿੱਥੇ ਨੇ? ਫੈਕਟਰੀਆਂ ਨੇ, ਵੱਡੀਆਂ ਫੈਕਟਰੀਆਂ ਨੇ, ਛੋਟੀਆਂ ਦੁਕਾਨਾਂ ਨੇ। ਇਹ ਜਿਹੜੀਆਂ ਵੱਡੀ ਵੱਡੀਆਂ ਫੈਕਟਰੀਆਂ ਨੇ, ਛੋਟੀਆਂ ਦੁਕਾਨਾਂ ਨੇ, ਇੱਥੇ ਫਿਰ ਕੀ ਹੋ ਰਿਹਾ? ਕੀ ਦੀਨ ਦਾ ਕੰਮ ਨਹੀਂ ਹੋ ਰਿਹਾ? ਇਹ ਕਿਉਂ ਨੇ? ਉਹ ਕਹਿੰਦਾ ਜੈ ਜੈ ਹੋਂ ਫਿਰਿਓ, ਜਿੱਥੇ ਜਿੱਥੇ ਵੀ ਮੈਂ ਗਿਆ ਨਾ ਫੈਕਟਰੀਆਂ 'ਚ, ਕਬੀਰ ਕਹਿੰਦਾ ਇਹ ਵੱਡੇ ਵੱਡੇ ਸੰਤਾਂ ਦੇ ਡੇਰਿਆਂ 'ਤੇ ਸਾਰੇ ਕੌਤਕ ਨੇ, ਕੌਤਕ ਹੁੰਦਾ ਧੋਖਾ, ਸੱਚ ਦੇ ਨਾਂ 'ਤੇ ਝੂਠ ਦਾ ਵਪਾਰ ਕਰਨਾ ਧੋਖਾ। ਤੁਹਾਨੂੰ ਤਾਂ ਲੱਗੂਗਾ ਇਹ ਸੱਚ ਇੱਥੇ, ਮਤਲਬ ਬੜਾ ਲੰਗਰ ਚੱਲ ਰਿਹਾ ਵਧੀਆ, ਧੋਖਾ। ਉਹ ਜੀ ਲੈ ਉੱਥੇ ਤਾਂ ਬਸ ਉੱਥੇ ਤਾਂ ਪ੍ਰਸ਼ਾਦਾ ਦੂਆ ਪੂਰੀਆਂ ਹੀ ਵਖਦੀਆਂ ਨੇ ਨਿਹੰਗ ਸਿੰਘ ਦੇ, ਇੱਕ ਸਬਜ਼ੀ ਇੱਕ ਦਾਲ ਕੜਾਹ ਪ੍ਰਸ਼ਾਦ ਰੋਜ਼ ਉਹ ਮਿਲਦਾ, ਆ ਹੀ ਇਕੌਤਕ ਹੈ ਕੀ ਇਕੌਤਕ ਹੈ। ਉਹ ਕਿਹੜਾ ਨੋਟ ਬਣਾਉਂਦਾ, ਉਹ ਕਿਹੜਾ ਉੱਥੋਂ ਜਮਨਾ 'ਚੋਂ ਭਰ ਲਿਆਉਂਦਾ ਤੀਰ ਘਿਓ ਦੇ ਸੰਗਤ ਦੇ ਹੀ ਨੇ, ਇਕੌਤਕ ਹੈ ਨਾ ਉਹ ਆਪਣਾ ਚੱਲਦਾ ਉਹਦਾ ਪੈਸਾ ਸੰਗਤ ਦਾ ਹੀ ਹੈ, ਕੌਤ ਗਿਆ ਜੀ ਕੁਛ ਨਹੀਂ ਰੱਖਿਆ। ਮੈਸੇਜ ਕੀ ਮਿਲਦਾ, ਕਹਾਣੀ ਸੁਣਾ ਦਿਓ ਉੱਥੋਂ, ਉਹਦੀ ਸਾਖੀ ਸੁਣਾਓ ਜੀ, ਉੱਥੇ ਦੀ ਜਿਹੜੀ ਸਾਖੀ ਜੋੜੀ ਹੈ ਸੰਗਤ ਨੂੰ ਉਹ ਸੁਣਾ ਦੇਣੀ ਹੈ, ਇਸ ਤਰੀਕੇ ਨਾਲ ਸੁਣਾਉਣੀ ਆ ਕਿ ਪੈਸੇ ਕੱਢਣ ਘਟਾ ਲੈਣੇ ਜੀ, ਜਿਹੜਾ ਨਹੀਂ ਵੀ ਦੇਣਾ ਚਾਹੁੰਦਾ ਉਹ ਵੀ ਦੇ ਦਿੰਦਾ ਪੈਸੇ 10 ਰੁਪਏ, ਜਿਹਨੇ ਕਦੇ ਦੁਆਨੀ ਨਹੀਂ ਦਿੱਤੀ ਇਸ ਤਰੀਕੇ ਨਾਲ ਸਾਖੀ ਘੜੀ ਆ ਉਹ ਵੀ ਕੱਢ ਕੇ ਦੇ ਦਿੰਦਾ 100 ਦਾ ਨੋਟ। ਇਹ ਕੌਤਕ ਹੈ, ਵਿਕੌਤਕ ਹੈ, ਦੂਏ ਦੇ ਪੈਸੇ ਜੇਬ ਚੋਂ ਕਢਾ ਲੈਣੇ ਕੌਤਕ ਨਹੀਂ ਤਾਂ ਹੋਰ ਕੀ ਹੈ। ਜਿਹੜਾ ਬੜਾ ਸੂਮ ਹੈ ਉਹ ਤੇ ਵੀ ਪੈਸੇ ਲੈ ਲੈਣੇ ਕੌਤਕ ਨਹੀਂ ਹੈ, ਕੌਤਕ ਉਠਾਏ ਠਾਣ
ਉਠਾਏ
ਜਗ੍ਹਾ ਜਗ੍ਹਾ ਸਾਰੇ ਕੌਤਕੇ ਨੇ। ਇਹ ਟੈਕਨੀਕ ਹੈ ਉਹਨਾਂ ਕੋਲ, ਫੈਕਟਰੀਆਂ 'ਚ ਟੈਕਨੀਕ ਹੁੰਦੀ ਹੈ, ਉਹਨਾਂ ਦੀ ਟੈਕਨੀਕ ਦੇ ਵਿਚਦੀ ਹੈ, ਟੈਕਨੀਕ ਦੇ ਪੈਸੇ ਵੱਟੇ ਜਾਂਦੇ ਨੇ, ਟੈਕਨੀਕ ਹੈ ਉਹਨਾਂ ਨੂੰ, ਕਾਂਸੇ ਵਾਲਿਆਂ ਕੋਲ ਟੈਕਨੀਕ ਹੈ, ਪੈਸੇ ਮਿਲਦੇ ਨੇ। ਉਹ ਬਹੁਤ ਬੜੀ ਬੇਸ਼ਰਮੀ ਦੀ ਵੀ ਟੈਕਨੀਕ ਹੈ, ਬੜੀਆਂ ਬੋਰੀਆਂ ਬਣਵਾ ਲਈਆਂ, ਵਾ ਬੋਰੀ ਭਰਨੀ ਹੈ ਤੇ ਲੈਣੀ ਹੈ, ਜੁਰਮਾਨਾ ਕੋਈ ਤੇ ਜੁਰਮਾਨਾ ਹੋ ਗਿਆ, ਟੈਕਨੀਕ ਹੈ, ਬੇਸ਼ਰਮ ਆਦਮੀ ਰੱਖੇ ਹੋਏ ਨੇ ਟੀਠ। ਹਾਂਜੀ
ਵੀਰ, ਜੈ ਜੈ ਹੋ ਫਿਰਿਓ, ਕੌਤਕ ਠਾਉਂ ਉਠਾਏ,
ਕੌਤਕ ਠਾਉਂ ਉਠਾਏ, ਹਰ ਜਗ੍ਹਾ ਕੌਤਕ ਨੇ ਜਿੱਥੇ ਜਿੱਥੇ ਮੈਂ ਗਿਆ ਸਾਰੇ। ਧਰਮ ਜੇ ਹੁੰਦਾ ਤਾਂ ਉੱਥੇ ਧਰਮ ਪ੍ਰਗਟਣਾ ਹੋ ਜਾਂਦਾ, ਜੇ ਕਿਤੇ ਧਰਮ ਬੀਜਿਆ ਹੋਇਆ ਹੁੰਦਾ ਤਾਂ ਜ਼ਰੂਰ ਜੰਮਦਾ, ਬੀਜਦਾ ਹੀ ਕੋਈ ਨਹੀਂ ਹੈ, ਤੇ ਜੰਮਦਾ ਜੇ ਜੀ ਹੋਏ ਤਾਂ ਉਗਵੈ, ਜੇ ਗੱਲ ਚ ਜਾਨ ਹੋਵੇ ਤਾਂ ਜੜ ਫੜੇ ਪੈਦਾ ਹੋਵੇ।
ਜੈ ਜੈ ਹੋ ਫਿਰਿਓ, ਕੌਤਕ ਠਾਉ ਉਠਾਏ,
ਜੈ ਜੈ ਹੋ ਫਿਰਿਓ, ਕੌਤਕ ਠਾਏ ਠਾਏ ਠਾਉ ਉਠਾਏ, ਹਰ ਜਗ੍ਹਾ ਕੌਤਕ ਨੇ। ਧਰਮ ਦੀ ਕੋਈ ਗੱਲ ਨਹੀਂ ਹੈ, ਅਜੀਬੋ ਗਰੀਬ ਪਹਿਲਾਂ।
ਇੱਕ ਰਾਮ ਸੁਨੇਹੀ ਬਾਹਰ ਆ ਉੱਜਰ ਮੇਰੇ ਭਾਏ,
ਇੱਕ ਰਾਮ ਸੁਨੇਹੀ ਬਾਹਰ ਆ ਬਾਹਰ ਆ, ਜਿਹਦਾ ਰਾਮ ਨਾਲ ਸੁਨੇਹ ਹੋਵੇ ਨਾ ਆਪਣੇ ਅੰਦਰ, ਰਾਮ ਤਾਂ ਘੱਟ 'ਚ ਬੋਲਦਾ, ਅੰਤਰਾਤਮਾ ਦੀ ਆਵਾਜ਼ ਨਾਲ ਕਿਸੇ ਦਾ ਵੀ ਪ੍ਰੇਮ ਨਹੀਂ ਹੈ, ਸੁਨੇਹ ਨਹੀਂ, ਅੰਤਰਾਤਮਾ ਦੀ ਆਵਾਜ਼ ਕੋਈ ਨਹੀਂ ਸੁਣਦਾ, ਕੋਈ ਨਹੀਂ ਮੰਨਦਾ, ਕਿਸੇ ਨੂੰ ਪਰਵਾਹ ਨਹੀਂ, ਜਿਹਦੀ ਅੰਤਰਾਤਮਾ ਦੀ ਆਵਾਜ਼ ਨਾਲ ਸੁਨੇਹ ਨਹੀਂ ਹੈ, ਪ੍ਰੇਮ ਨਹੀਂ ਹੈ, ਮੇਰੇ ਭਾਵੇਂ ਉਜਾੜ ਹੈ, ਉਹ
ਉੱਜਲ ਮੇਰੇ
ਉਜਾੜ ਹੈ, ਉੱਥੇ ਚਾਹੇ 1000 ਕੁਇੰਟਲ ਸੋਨੇ ਦਾ ਹੀ ਮੰਦਰ ਬਣਿਆ ਹੋਇਆ, ਚਾਹੇ ਬਹੁਤ ਬੜੇ ਬੜੇ ਮੰਦਰ ਨੇ ਬਣੇ ਹੋਏ ਇੱਥੋਂ ਜ਼ਿਆਦਾ
1000 ਕੁਇੰਟਲ,
ਪਹਿਲਾਂ ਮੰਦਰ ਬਣੇ ਤੇ ਸੋਮਨਾਥ ਦਾ ਮੰਦਰ ਸੀ, ਕਿੱਡਾ ਕੀਮਤੀ ਸੀ, ਜਿੱਥੇ ਜਿਹੜੇ ਮੰਦਰਾਂ ਦੀ ਕਬੀਰ ਕਹਿੰਦੀ ਉਦੋਂ ਆਹ ਤਾਂ ਹੈ ਹੀ ਨਹੀਂ ਸਾਡੇ ਵਾਲਾ ਤਾਂ ਕੋਈ ਸਵਰਨ ਮੰਦਰ ਤਾਂ ਉਦੋਂ ਹੈ ਹੀ ਨਹੀਂ ਜਾਂਦੀ, ਇਹ ਗੱਲ ਲਿਖੀ ਹੈ, ਇਹ ਸਵਰਨ ਮੰਦਰ ਵਰਗੇ ਮੰਦਰਾਂ ਦੇ ਖਿਲਾਫ ਬੋਲੇ ਹੋਏ ਆ ਗੁਰਬਾਣੀ 'ਚ, ਇਹੀ ਅਸੀਂ ਫਿਰ ਬਣਾ ਲਏ, ਇਹ ਗੁਰਦੁਆਰੇ ਜਿਹੇ ਜਿਹੇ ਬਣਾ ਰਹੇ ਤੇ ਤਾਂ ਖਿਲਾਫ ਹੈ ਬਾਣੀ ਇਹਨਾਂ ਗੱਲਾਂ ਦੇ ਤਾਂ। ਉਹ ਕਹਿੰਦੇ ਮੇਰੇ ਭਾਵੇਂ ਉਜਾੜ ਹੈ ਚਾਹੇ ਉਹ ਨਗਰੀ ਹੈ, ਨਗਰ ਵੱਸ ਗਏ ਹੁਣ ਸ਼ਹਿਰ ਵੱਸ ਗਏ, ਅੱਗੇ ਆਊਗੀ ਸ਼ਹਿਰਾਂ ਦੀ ਵੀ ਗੱਲ, ਕਾਸ਼ੀ ਵਰਗੇ ਸ਼ਹਿਰ ਵਸੇ ਨੇ ਮੇਰੇ ਭਾਵੇਂ ਉਜਾੜ ਹੈ ਉਹ, ਇੱਕ ਰਾਮ ਸੁਨੇਹੀ
ਉੱਜੜ ਮੇਰੇ
ਉੱਜੜ ਹੁੰਦਾ ਜਿੱਥੇ ਕੋਈ ਬੰਦਾ ਨਹੀਂ, ਪਰ ਉੱਥੇ ਤਾਂ ਭੀੜ ਲੱਗੀ ਹੋਈ ਹੈ, ਲਾਈਨ ਲੱਗੀਆਂ ਹੋਈਆਂ ਨੇ, ਉਹ ਕਹਿੰਦਾ ਮੈਂ ਕਹਿੰਦਾ ਉਜਾੜ ਹੈ ਉਹ, ਅੰਦਰ ਉੱਜੜੇ ਹੋਏ ਨੇ ਉਹਨਾਂ ਦੇ, ਅੰਦਰ ਫਸਲ ਲਈ ਹੈ, ਅੰਦਰ ਕੁਛ ਨਹੀਂ ਜੰਮ ਰਿਹਾ, ਅੰਦਰੋਂ ਉੱਜੜੇ ਹੋਏ ਨੇ ਬਾਹਰੋਂ ਲੱਗਦੇ ਨੇ, ਵਸੇ ਬਾਹਰੋਂ ਵਸੇ ਨੇ ਅੰਦਰ ਉੱਜੜੇ ਹੋਏ ਨੇ, ਜੜ ਨਹੀਂ ਜੰਮੀ ਹੋਈ, ਸੱਚ ਨਾਲ ਨਹੀਂ ਜੁੜੇ ਹੋਏ, ਜਿਹੜਾ ਸੱਚ ਨਾਲ ਨਹੀਂ ਜੁੜਿਆ ਹੋਇਆ ਉਹ ਜੜਿਆ ਹੋਇਆ, ਬਸੇ ਤਾਂ ਉਚੜ
ਜਾਏ,
ਅੱਗੇ ਕਹੂਗਾ ਬਸੇ ਤਾਂ ਉਚੜ ਜਾਏ। ਫਰੀਦ ਨੇ ਕਿਹਾ ਨਾ ਬਸੇ ਤਾਂ ਉਚੜ ਜਾਏ, ਜਿਹੜੇ ਤੁਸੀਂ ਸਮਝਦੇ ਸੀ ਬਸੇ ਹੋਏ ਆ, ਬਸੇ ਨਹੀਂ ਹੋਏ ਤੁਸੀਂ। ਤ੍ਰਿਕੁਟੀ 'ਚ ਨਿਵਾਸ ਆ ਤੁਹਾਡਾ, ਤ੍ਰਿਕੁਟੀ 'ਚ ਵੱਸਦਾ ਨਹੀਂ ਹੁੰਦਾ ਕੋਈ। ਤ੍ਰਿਕੁਟੀ 'ਚ ਉੱਜੜ ਜੋ ਜੇ ਵਸਣਾ, ਮਾਇਆ ਦੇ ਵਿੱਚ ਇਹ ਕੁਨੈਕਸ਼ਨ, ਮਾਇਆ ਦੇ ਵਿੱਚੋਂ ਜਿੱਥੇ ਗੜੇ ਹੋਏ ਆ ਉੱਥੋਂ ਉੱਜੜ ਜੋ, ਮਾਇਆ ਵਾਲੀ ਕੈਰੀ 'ਚੋਂ ਉੱਜੜ ਜੋ, ਇੱਧਰੋਂ ਪੱਟ ਲਓ ਆਪਣੇ ਆਪ ਨੂੰ, ਮਨ ਨੂੰ ਜਿਹੜਾ ਮਾਇਆ 'ਚ ਗੜਿਆ ਹੋਇਆ, ਇੱਥੋਂ ਉੱਜੜ ਜੋ, ਇੱਧਰ ਵੱਸ ਜਾਓ ਦੂਏ ਪਾਸੇ ਆ ਕੇ। ਜੜ ਸੱਚ ਵਾਲੇ ਪਾਸੇ ਲਾ ਲਓ, ਝੂਠ ਵਾਲੇ ਪਾਸਿਓਂ ਜੜ ਪੱਟ ਲਓ ਆਪਣੀ, ਝੂਠ ਵਾਲੇ ਪਾਸੇ ਜੜ ਰਹਿਣੀ ਨਹੀਂ, ਸੁੱਕ ਜਾਣੀ ਹੈ। ਬਸੇ ਤਾਂ ਉੱਜੜ ਜਾਏ ਦਾ ਮਤਲਬ ਹੈ ਜਿੱਥੇ ਅਸੀਂ ਜਿਹਨੂੰ ਬਸਣਾ ਸਮਝਦੇ ਹਾਂ ਅਸਲ 'ਚ ਉੱਜੜੇ ਹੋਏ ਹਾਂ, ਜਿੱਥੇ ਬਸਣਾ ਉੱਧਰ ਉੱਜੜੇ ਹੋਏ ਹਾਂ, ਜਿੱਥੇ ਸੱਚ ਵੱਲੋਂ ਉੱਜੜੇ ਹੋਏ ਹਾਂ ਝੂਠ 'ਚ ਬਸੇ ਹੋਏ ਹਾਂ। ਜਿਹਨੂੰ ਅਸੀਂ ਬਸਣਾ ਕਹਿੰਦੇ ਹਾਂ ਝੂਠ ਹੈ, ਉੱਥੇ ਤਾਂ ਰਹਿਣਾ ਹੈ ਨਹੀਂ, ਉੱਥੇ ਗਿਣਵੇਂ ਸਾਹ ਲੈਣੇ ਨੇ, ਉੱਥੇ ਤਾਂ ਮਾਡਲ ਲਿਖਾ ਕੇ ਆਏ ਹੋਏ ਹਾਂ ਟਾਈਮ ਬਾਊਂਡ ਆ। ਜਿੱਥੇ ਟਾਈਮ ਬਾਊਂਡ ਉਹਨੂੰ ਬਸਣਾ ਕਿਵੇਂ ਕਹਿ ਦਿਓ ਫਿਰ ਤੁਸੀਂ? ਇਹ ਭਾਸ਼ਾ ਦਾ ਫਰਕ ਹੈ, ਇਹੀ ਸ਼ਬਦ ਭੇਦ ਹੈ। ਗੁਰਬਾਣੀ ਦੀ ਭਾਸ਼ਾ ਦਾ ਫਰਕ ਹੈ, ਸੱਚ ਦੀ ਭਾਸ਼ਾ। ਜਿੱਥੇ ਬਸਿਆ ਸਮਝਦੇ ਹੋ ਉੱਜੜੇ ਹੋਏ ਹੋ ਉੱਥੋਂ, ਉੱਥੇ ਤਾਂ ਕੁਛ ਟਾਈਮ ਵਾਸਤੇ ਬਸੇ ਹੋਏ। ਜੇ ਕੋਈ ਕਹੇ ਕਿੱਥੇ ਕਿੱਥੇ ਰਹਿਣਾ, ਕਦੀ ਮੈਂ ਤਾਂ ਜੇਲ੍ਹ 'ਚ ਵੱਸਦਾ, ਕਿਉਂਕਿ ਜੇਲ੍ਹ 'ਚ ਬਸੇਰਾ ਹੁੰਦਾ, ਜੇਲ੍ਹ 'ਚ ਕੋਈ ਵੱਸਦਾ ਹੁੰਦਾ, ਚਾਹੇ 50 ਸਾਲ ਦੀ ਵੀ ਕਹਿਦਾ ਤੈਨੂੰ, ਜੇਲ੍ਹ ਨੂੰ ਕਦੇ ਨਹੀਂ ਕਹਿੰਦਾ ਮੈਂ ਵੱਸਦਾ ਮੇਰਾ ਘਰ। ਉਮਰ ਕੈਦ ਵੀ ਹੋਵੇ, ਸਾਰੀ ਉਮਰ ਕੈਦ 'ਚ ਹੋਵੇ, ਉਹਨੂੰ ਬਸਣਾ ਨਹੀਂ ਕਹਿੰਦਾ ਉੱਥੇ ਮੈਂ ਬਸਿਆ, ਜੇਲ੍ਹ ਨੂੰ ਕਦੇ ਨਹੀਂ ਕਹਿੰਦਾ ਕੋਈ, ਨਾ ਕੋਈ ਮੰਨਦਾ, ਕਹਿੰਦਾ ਯਾਰ ਕਹਿਣਾ ਜੇਲ੍ਹ ਹੈ ਘਰੋਂ ਤਾਂ ਤੂੰ, ਕਰਤਾ ਤੇਰਾ ਫਲਾਣੇ ਥਾਂ ਹੈ, ਉਹ ਜੇਲ੍ਹ 'ਚ ਹੈ। ਜੇਲ੍ਹ ਵਾਲੇ ਨੂੰ ਘਰ ਯਾਦ ਹੈ ਵੀ ਘਰ ਜਾਊਂਗਾ ਉੱਥੇ ਬਸੂੰਗਾ, ਇੱਥੇ ਤਾਂ ਜੇਲ੍ਹ 'ਚ ਤਾਂ ਜੇਲ੍ਹ ਹੈ, ਇੱਥੇ ਨਹੀਂ ਪਤਾ ਘਰ ਕਿਹਾ। ਇੱਥੇ ਨਿੱਜ ਘਰ ਜਿਹੜਾ ਲਫਜ਼ ਆਇਆ ਗੁਰਬਾਣੀ 'ਚ, ਉਹ ਕਿੱਥੇ ਹੈ ਫਿਰ? ਨਿੱਜ ਘਰ 'ਚ ਬਸੂ ਜਦ ਬਸੂ ਜਾ ਕੇ, ਇੱਥੇ ਤਾਂ ਉੱਜੜ ਕੇ ਆਇਆ ਹੋਇਆ। ਉਹ ਤਾਂ ਹੀ ਕਹਿੰਦੇ ਉੱਜੜ ਖੇੜਾ ਫਿਰ ਬਸੇ, ਜੇ ਖੇੜਾ ਉੱਜੜੂ ਫਿਰ ਬਸੂਗਾ। ਪੱਠ ਖੇੜਿਆਂ ਦਾ ਰਹਿਣਾ ਉਹੀ ਸੀ, ਪੱਠ ਖੇੜਿਆਂ ਦਾ ਰਹਿਣਾ, ਜਿਹੜੇ ਖੇੜਿਆਂ ਦਾ ਰਹਿਣਾ ਨਾ ਸੰਸਾਰਿਕ, ਜਿੱਥੇ ਖੁਸ਼ੀਆਂ ਸੰਸਾਰੀ ਖੁਸ਼ੀਆਂ ਦਾ ਖੇੜਿਆਂ ਦਾ ਰਹਿਣਾ, ਉਹ ਪੱਠੀ ਆ। ਜਿਹਨੂੰ ਸੰਸਾਰ ਸਮਝਦਾ ਬਸਿਆ ਹੋਇਆ, ਅਨੰਦਪੁਰ ਸਾਹਿਬ ਵਸਾ ਲਿਆ, ਉਹਨੂੰ ਪੱਠ ਖੇੜਿਆਂ ਦਾ ਰਹਿਣਾ ਕਹਿੰਦੇ ਨੇ। ਹਾਂਜੀ, ਉਹ ਛੱਡੋ ਪਰੇ ਨਾ ਲੱਗੀ ਹੈ ਇੱਕ ਇਹ ਦੂਏ ਬਈ ਬਾਂਸ ਨੇ ਬਾਂਸ ਤਾਂ ਇਹੀ ਕਹੂ, ਇਹਨਾਂ ਦੀ ਬੋਲੀ ਇਹੀ ਹੈ ਬਾਂਸ ਵਾਲੀ ਬੋਲੀ। ਇਹ ਪੱਠੀ 'ਚ ਹੈਗੇ ਨੇ, ਇਹਨੂੰ ਪੱਠੀ ਵਧੀਆ ਲੱਗਦੀ ਹੈ। ਹੈ ਇੱਕ ਆਦਮੀ ਜੇਲ੍ਹ ਨੂੰ ਘਰ ਮੰਨਿਆ ਹੋਇਆ ਹੈ, ਇੱਕ ਆਦਮੀ ਜੇਲ੍ਹ ਨੂੰ ਜੇਲ੍ਹ ਮੰਨਿਆ ਹੋਇਆ, ਜਿਹੜਾ ਮਨਾ ਰਿਹਾ ਉਹਦੀ ਤਾਂ ਕੋਠੀ ਜੇਲ੍ਹ 'ਚ ਹੈ, ਉਹਦਾ ਜੇਲਰ ਹੈ ਉੱਥੇ ਦਾ, ਉਹਦੀ ਬੋਲੀ ਸਾਰੇ ਬੋਲੀ ਜਾਂਦੇ ਨੇ। ਉਹਨੇ ਕਹਿ ਤਾ ਜੇਲਰ ਨੇ, ਉਹ ਤਾਂ ਕੋਠੀ ਉੱਥੇ ਹੀ ਉਹਦੀ ਪਿੱਛੇ ਰਹਿੰਦਾ, ਉਹਨੇ ਰਹਿਣਾ ਵੀ ਹੈ, ਉਹ ਤਾਂ ਅੱਜ ਦਾ ਰਹਿੰਦਾ, ਉਹ 84 ਲੱਖ ਜੂਨ ਜੇਲ੍ਹ 'ਚ ਭੁਗਤ ਗਈ, ਉਹਦਾ ਤਾਂ ਮੰਨਿਆ ਹੋਇਆ ਵੀ ਇਹੀ ਘਰ ਹੈ ਮੇਰਾ, ਉਹਨੇ ਗਾਹਾਂ ਨੂੰ ਨਹੀਂ ਛੱਡਣਾ। ਇਹ ਤਾਂ ਜਿਹਨੂੰ ਜਾਗਦਾ ਸੁਪਨਾ ਟੁੱਟਦਾ ਉਹ ਮੰਨਦਾ ਵੀ ਇਹ ਕੀ ਹੈ, ਉਹ ਨਹੀਂ ਮੰਨਦੇ ਬਾਕੀ। ਇੱਥੇ ਆ ਕੇ ਭਗਤਾਂ ਅਤੇ ਸਹਿਸਾਰੀਆਂ ਦਾ ਜੋੜ ਆਉਂਦਾ ਹੀ ਨਹੀਂ, ਉਹ ਜੇਲ੍ਹ ਨੂੰ ਕਰਕੇ ਹੀ ਜਾਂਦੇ ਨੇ। ਅਸੀਂ ਇਹ ਘਰ ਨੂੰ ਜੇਲ੍ਹ ਕਹਿੰਦੇ ਹਾਂ, ਇਹ ਜਿਹੜਾ ਇੱਥੇ ਵਾਲੇ ਘਰ ਨੇ ਜੇਲ੍ਹ ਹੈ, ਇੱਥੇ ਵਾਲੇ ਮਾ ਤਾਂ ਹੀ ਕਹਿੰਦਾ ਉੱਜੜ ਮੇਰੇ ਭਾਏ, ਇੱਕ ਰਾਮ ਸਨੇਹੀ ਬਾਹਰ ਬਾਹਰ ਆ
ਉੱਜੜ ਮੇਰੇ ਭਾਏ,
ਉੱਜੜ ਮੇਰੇ ਭਾਏ। ਜੇ ਜੇਲ੍ਹ ਢਹਿ ਜਾਵੇ ਉੱਜੜ ਵੇ ਕੁਝ ਕਹਿੰਦੀਆਂ ਨੂੰ ਤਾਂ ਮੌਜ ਹੈ, ਉਹਦੇ ਭੱਜ ਜਾਣਗੇ ਘਰਾਂ ਨੂੰ, ਐਸਾ ਤੂਫਾਨ ਆਵੇ ਜੇਲ੍ਹ ਦੀਆਂ ਦੀਵਾਰਾਂ ਢਹਿ ਜਾਣ, ਉਹ ਤਾਂ ਆਪਣੇ ਭੱਜ ਜਾਣਗੇ ਸਾਰੇ, ਉਹਨਾਂ ਨੇ ਉੱਥੇ ਜ਼ਰੂਰ ਰਹਿਣਾ, ਉਹ ਤਾਂ ਮਜਬੂਰੀ। ਹਾਂਜੀ,
ਸੰਤਨ ਕੀ ਝੁੰਗੀਆਂ ਭਲੀ ਭੱਟ ਸਤੀ ਗਾਉ, ਅੱਗ ਲੱਗੂ ਤੈ ਧੌਲ ਹਰ ਜੈ ਨਾਹੀ ਹਰ ਕੋਲ।
ਆਹ ਕੀ ਹੈ, ਚਿੱਟੇ ਪੱਥਰ ਦੇ ਮਕਾਨ ਬਣਾਏ ਹੋਏ ਨੇ, ਚਿੱਟੇ ਪੱਥਰ ਦੇ ਬੜੇ ਬੜੇ ਮੰਦਰ ਬਣਾਏ ਹੋਏ ਨੇ, ਚਿੱਟੇ ਪੱਥਰ ਦੇ ਗੁਰਦੁਆਰੇ ਬਣਾਏ ਨੇ, ਆਗ ਲੱਗੇ
ਢੋਲ ਹਰ,
ਕਹਿੰਦੇ ਅੱਗ ਲੱਗ ਜਾਵੇ ਉਹਨਾਂ ਨੂੰ ਚਾਹੇ ਮੈਨੂੰ ਢੋਲ ਹਰ ਚਿੱਟੇ ਪੱਥਰ ਦੇ ਮੰਦਰਾਂ ਨੂੰ,
ਜੇ ਨਾਹੀਂ ਹਰ ਕੋ
ਨਾਮ, ਜੇ ਹਰ ਕਾ ਨਾਮ ਨਹੀਂ ਹੈ ਉੱਥੇ। ਗੁਰਬਾਣੀ ਇਹ ਕਹਿੰਦੀ ਹੈ, ਜਿਹੜਾ ਗੁਰੂ ਰੱਖਿਓ ਇਹ ਕਹਿੰਦਾ, ਇਹ ਕੀ ਕਰਦੇ ਨੇ, ਉਹਨੂੰ ਦੁੱਧਾ ਦੋਈ ਜਾਂਦਾ, ਬਣਾਇਆ ਵੀ ਧੌਲ ਹਰੇ ਆ। ਇਹਦਾ ਮਤਲਬ ਹੈ ਮੀਣੇ ਨੇ ਜਿਹੜੇ ਗੁਰਮਤੇ ਵਿਰੋਧੀ ਨੇ, ਇਹਨਾਂ ਦਾ ਸ਼ਰਾਰਤ ਹੈ ਸਾਰੀ, ਇਹਨਾਂ ਦਾ ਕੰਮ ਹੈ। ਜੋ ਗੁਰਬਾਣੀ ਦੇ ਖਿਲਾਫ ਸੀ ਲੋਕ, ਜਿਹੜੇ ਲੋਕ ਕਬੀਰ, ਜਿਹਨਾਂ ਦੇ ਕਬੀਰ ਖਿਲਾਫ ਬੋਲਦਾ, ਉਹਨਾਂ ਨੇ ਕਬੀਰ ਤੋਂ ਖਿਲਾਫ ਇਹ ਸਭ ਕੁਛ ਕਰਕੇ ਦਿਖਾਤਾ। ਪਹਿਲਾਂ ਗੁਰਬਾਣੀ ਵੀ ਤੇਰੀ, ਸ਼ਲੋਕ ਵੀ ਇੱਥੇ ਪੜ੍ਹੇ ਜਾਣਗੇ, ਮੰਦਰ ਵੀ ਉਹੋ ਜਿਹੇ ਬਣਾਤੇ ਛੇ ਜੇ ਤੂੰ ਕਹਿੰਦਾ ਨਹੀਂ ਬਣਨੇ ਚਾਹੀਦੇ। ਸ਼ਾਇਦ ਗੁਰੂਆਂ ਨੇ ਗਲਤੀ ਕੀਤੀ ਕਬੀਰ ਦੇ ਸ਼ਲੋਕ ਇਹ 'ਚ ਅਟੈਚ ਕਰਕੇ, ਕਬੀਰ ਦੇ ਮੰਦਰ ਨਹੀਂ ਇਹੋ ਜਿਹੇ ਬਣੇ ਹੋਏ ਕਿਤੇ ਵੀ, ਕਬੀਰ ਦੇ ਨਾਂ ਦਾ ਕੋਈ ਮੰਦਰ ਨਹੀਂ ਇਹੋ ਜਿਹਾ ਬਣਿਆ ਹੋਇਆ, ਕਬੀਰ ਪੰਥੀਆਂ ਨੇ ਇਹੋ ਜਿਹਾ ਬਣਾਇਆ। ਜੇ ਹੁਣ ਇੱਥੇ ਪਿਆ ਸਾਡੇ ਕੋਲ ਬਾਣੀ ਪਈ ਹੈ, ਅਸੀਂ ਤਾਂ ਕਬੀਰ ਦੀ ਭਾਵਨਾ ਦੇ ਖਿਲਾਫ ਹੀ ਸਭ ਕੁਛ ਕਰੀ ਜਾਂਦੇ ਹਾਂ, ਭਗਤਾਂ ਦੀ ਭਾਵਨਾ ਦੇ ਖਿਲਾਫ ਕਰੀ ਜਾਂਦੇ ਹਾਂ ਸਭ ਕੁਛ। ਇਹਨਾਂ ਦੀ ਬਖਸ਼, ਇਹਨਾਂ ਨੂੰ ਮਾਫ਼ ਕੌਣ ਕਰੂਗਾ? ਮੈਨੂੰ ਤਾਂ ਸਮਝ ਨਹੀਂ ਆਉਂਦੀ, ਕਹਿੰਦੇ ਨੇ ਅਸੀਂ ਸਿੱਖ ਹਾਂ, ਇਹਨਾਂ ਨੂੰ ਮਾਫ਼ ਕਰੂਗਾ ਕੌਣ? ਕਿਵੇਂ ਮਾਫ਼ੀ ਮਿਲੂ ਇਹਨਾਂ ਨੂੰ? ਉਹ ਕੈਲੰਡਰ ਦੇਖਿਆ ਜੀ, ਜੋ ਪੁੱਠੇ ਲਟਕਾਉਂਦੇ ਨੇ ਅੱਗ 'ਚ ਪਾਉਂਦੇ ਨੇ, ਉਹੋ ਜਿਹਾ ਨਜ਼ਾਰਾ ਇਹਨਾਂ ਵਾਸਤੇ ਹੀ ਹੈ। ਚਲ ਆਪਣੇ ਤਾਂ ਅੰਦਰ, ਉਹ ਤਾਂ ਉਹਨਾਂ ਦੇ ਸ਼ਰਾਬਖਾਨੇ ਨੇ, ਜੋ ਮਰਜ਼ੀ ਕਰਨ। ਬਈ ਜਿੱਥੇ ਮੈਸੇਜ ਆਉਣਾ ਇਹ, ਜਿੱਥੇ ਮੈਸੇਜ ਆਉਣਾ ਉੱਥੇ ਤਾਂ ਨਾ ਤੁਸੀਂ ਇਹ ਕੰਮ ਕਰੋ। ਸੰਤਨ ਕੀ ਝੁਕੀਆ ਭਲੀ, ਜਿੱਥੋਂ ਮੈਸੇਜ ਆਉਣਾ ਗੁਰਮਤ ਦਾ, ਉਹ ਝੁਕੀ ਚੰਗੀ ਹੈ ਕਾਫੂਸ ਦੀ, ਆਹ ਕਹਿੰਦਾ ਉਹ। ਜਿੱਥੋਂ ਸੱਚ ਦਾ ਮੈਸੇਜ ਜਾਣਾ, ਸੱਚ ਦਾ, ਜਿੱਥੋਂ ਸੱਚ ਦਾ ਪ੍ਰਚਾਰ ਹੋਣਾ, ਉਹ ਝੁੱਗੀ ਹੋਈ ਭਲੀ ਹੈ ਸੰਤ ਦੀ, ਝੁੱਗੀਆ ਭਲੀ। ਪੱਠ ਕੁਸੱਤੀ ਗਾਓਂ, ਉਹ ਸ਼ਹਿਰ ਕੁਸੱਤੀ ਜਿੱਥੇ ਕੁਸੱਤ ਦਾ ਪ੍ਰਚਾਰ ਹੈ, ਸੱਤ ਅਤੇ ਉਲਟ ਪ੍ਰਚਾਰ, ਸੱਚ ਨੂੰ ਵਿਗਾੜ ਕੇ। ਕੁਸੱਤ ਹੁੰਦਾ ਵਿਗੜਿਆ ਹੋਇਆ ਸੱਚ, ਕੁਸੱਤ ਕੀ ਹੁੰਦਾ? ਕੁਸੱਤ ਸੱਚ ਆ ਝੂਠ ਦੇ ਵਿਚਾਲੇ ਦੀ ਚੀਜ਼ ਹੈ, ਹੈ ਤਾਂ ਸੱਚ ਪਰ ਵਿਗਾੜਤਾ, ਵਿਗੜਿਆ ਹੋਇਆ ਸੱਚ ਦਾ ਪ੍ਰਚਾਰ ਹੈ ਅੰਮ੍ਰਿਤਸਰ ਤੇ। ਕੁਸੱਤ ਹੈ ਇਹ, ਭੱਠੀ 'ਚ ਪੈ ਜਾਵੇ ਇਹੋ ਜਿਹਾ ਕੁਸੱਤ, ਗਾਓਂ ਸਾਰਾ ਗਾਓਂ ਦਾ ਗਾਓਂ ਹੈ, ਭੱਠ ਖੇੜਿਆਂ ਦਾ ਆ ਹੈ, ਭੱਠ ਖੇੜਿਆਂ ਦਾ ਰਹਿਣਾ। ਜਿੱਥੇ ਜੇ ਸੱਚ ਦਾ ਪ੍ਰਚਾਰ ਨਹੀਂ ਸੀ ਮੈਂ ਕਰ ਸਕਦਾ ਆਨੰਦਪੁਰ ਸਾਹਿਬ, ਉੱਥੇ ਭੱਠੀ 'ਚ ਸੀ ਮੈਂ, ਮੈਂ ਇੱਥੇ ਠੀਕ ਹਾਂ ਝਾੜਾਂ ਦੇ ਵਿੱਚ, ਮੈਂ ਸੱਚ ਦੀ ਗੱਲ ਇੱਥੇ ਵੀ ਕਰ ਰਿਹਾ। ਬਾਬੇ ਘੋੜਿਆਂ ਦੀ ਪਿੱਠ 'ਤੇ ਹੀ ਰਿਹਾ ਚੱਲਦਾ ਵੀ, ਹੀਰ ਹੁਣ ਤੱਕ ਬਣਾਇਆ ਹੀ ਨਹੀਂ ਕੁਛ। ਉਹ ਗਾਓਂ ਪਿੰਡ ਸ਼ਹਿਰ, ਗਾਓਂ ਸ਼ਹਿਰ ਨੂੰ ਕਹਿੰਦੇ ਨੇ, ਭੱਠੀ ਹੈ ਚ ਪਵੇ ਜਿੱਥੇ ਸੱਚ ਵਿਗਾੜ ਕੇ ਸੱਚ ਦਾ ਪ੍ਰਚਾਰ ਹੋ ਰਿਹਾ ਹੈ। ਗੱਲ ਕਾਸ਼ੀ ਦੀ ਕਰ ਰਿਹਾ ਮੰਦਰਾਂ ਦੀ ਕਬੀਰ,
ਆਪਣੇ ਜਿਹੜੇ ਵਹੀਰ ਵਾਲੇ ਉਹੀ ਵਜੇ ਜੀ ਮੈਨੂੰ ਡੇਰੇ ਬਣਾਲੇ, ਉਹਨਾਂ ਵੀ ਰੋਜ਼ ਗੋਲੀਆਂ
ਜਾ ਰਹੀਆਂ। ਹਾਂ ਇੱਕੋ ਜਿਹੀ ਨਾ
ਭੱਠੀ ਜਾ ਕੋ ਹੁੰਦੀ ਹੈ,
ਭੱਠੀ ਜਾ ਕੋ ਹੁੰਦੀ ਹੈ, ਮਾਇਆ ਹੁੰਦੀ ਹੈ। ਪੱਠ ਕੁਸੱਤੀ ਗਾਓਂ, ਜਿੱਥੇ ਸੱਚ ਨੂੰ ਵਿਗਾੜ ਕੇ ਪ੍ਰਚਾਰ ਹੁੰਦਾ ਹੈ, ਉਹ ਭੱਠੀ ਹੈ, ਭੱਠੀ ਹੋਈ ਹੈ, ਜੋ ਕੁਛ ਹੋ ਰਿਹਾ ਉੱਥੇ ਭੱਠੀ ਹੈ। ਚਿੰਤਾ, ਚਿੰਤਾ ਦੀ ਅੱਗੇ ਚੱਲਦੇ ਨੇ, ਈਰਖਾ ਦੀ ਅੱਗੇ ਚੱਲਦੇ ਨੇ ਉਹ ਸਾਰੇ। ਹੁਣ ਕੀ ਕਰਨਾ, ਕੀ ਹੋਊਗਾ? ਭੱਠੀ ਵਾਂਗੂ ਚੱਲਦੇ ਨੇ ਸਾਰੇ ਹੀ, ਕੁਸੱਤੀ ਗਾਓ। ਹਾਂ,
ਅੱਗ ਲਗੋ ਤੇ ਧੌਲ ਹਰ, ਜੇ ਨਾਹੀ ਹਰ ਕੋ ਨਾ,
ਅੱਗ ਲਗੋ ਤੇ ਧੌਲ ਹਰ, ਮੈਂ ਕਹਿੰਦਾ ਅੱਗ ਨਾਲ ਜਲ ਜਾਣ ਉਹ ਚਿੱਟੇ ਪੱਥਰ ਵਾਲੇ ਮੰਦਰ, ਕਿਤੇ ਹਰ ਕਾ ਨਾਮ ਨਹੀਂ ਜਿੱਥੋਂ ਮੈਸੇਜ ਆਉਂਦਾ। ਤੇ ਗੁਰਬਾਣੀ ਤਾਂ ਪਰਮੇਸ਼ੁਰ ਦਾ ਕਹਿੰਦਾ ਜਲ ਜਾਣ, ਤੇ ਫਿਰ ਝਾਕ ਵਰਸੀ ਸੀ, ਤੋਪਾਂ ਚੱਲੀਆਂ ਸੀਆਂ, ਫਿਰ ਕੋਈ ਮਾੜਾ ਕੰਮ ਤਾਂ ਹੋਇਆ ਨਹੀਂ ਗੁਰਮਤਿ ਸਾਹਿਬ ਫਿਰ ਤਾਂ ਗੁਰਮਤਿ ਨੇ ਜੋ ਕਿਹਾ ਸੀ ਉਹੀ ਹੋਇਆ ਸੀ। ਅੱਗ ਤਾਂ ਵਰਸੀ ਸੀ ਉੱਥੇ, ਇੱਧਰੋਂ ਵੀ ਉੱਧਰੋਂ ਵੀ, ਇੱਧਰੋਂ ਵਰਸੀ ਇਹਨਾਂ ਨੇ ਗੋਲੀਆਂ ਚਲਾਈਆਂ, ਉਹਨਾਂ ਨੇ ਵਰਸੀ ਉਹਨਾਂ ਦੀਆਂ ਚੱਲੀ, ਅੱਗ ਤਾਂ ਵਰਸੀ ਹੋਈ ਸੀ ਉੱਥੇ ਅੱਗ ਵਰਸਣੀ ਸੀ ਉੱਥੇ। ਗੁਰਮਤਿ ਕਹਿੰਦੀ ਹੈ ਪਰਮੇਸ਼ਰ ਚਾਹੁੰਦਾ ਉੱਥੇ ਅੱਗ ਵਰਸੇ, ਪਰਮੇਸ਼ਰ ਦਾ ਹੁਕਮ ਹੈ, ਗੁਰਬਾਣੀ ਪਰਮੇਸ਼ਰ ਦਾ ਹੁਕਮ ਹੈ, ਅੱਗ ਲੱਗੋ ਅੱਗ ਵਰਸੇ ਉੱਥੇ, ਕੋਈ ਚਿੱਟੇ ਪੱਤਰ ਨੂੰ ਅੱਗ ਤਾਂ ਉਹ ਪੈਣੀ ਨਹੀਂ, ਅੱਗ ਵਰਸੂ ਉੱਥੇ, ਮਾਇਆ ਵਰਸੂ, ਅੱਗ ਵਰਸਦੀ ਹੈ, ਲੜਾਈ ਹੋਊ ਤਾਂ ਅੱਗ ਵਰਸਦੀ ਹੈ, ਕ੍ਰੋਧ ਵਰਸੂ ਉਹ ਵੀ ਅੱਗ ਵਰਸਦੀ ਹੈ, ਗੋਲੀਆਂ ਚੱਲਣਗੀਆਂ, ਤੋਪਾਂ ਚੱਲਣਗੀਆਂ, ਉਹ ਵੀ ਅੱਗ ਵਰਸਦੀ ਹੈ, ਤਲਵਾਰਾਂ ਚੱਲ ਗਈਆਂ ਉਹ ਵੀ ਅੱਗ ਵਰਸਦੀ ਹੈ। ਅੱਗ ਲਗੋ ਤੇ ਧੌਲ ਹਰ ਜਿੱਥੇ ਨਾ ਹੀ ਹਰ ਕੋ ਨੋ, ਕਿਸੇ ਕੁਟੀਆ 'ਚ ਤਲਵਾਰਾਂ ਚੱਲੀਆਂ ਹੁਣ ਇਹੋ ਜਿਹਾ ਰਿਕਾਰਡ ਨਹੀਂ ਸਾਡੇ ਜਿੱਥੇ ਝੁੱਗੀ ਹੋਵੇ ਉੱਥੇ ਉਹਦੇ ਵਾਸਤੇ ਤਲਵਾਰਾਂ ਚੱਲੀਆਂ ਹੁਣ ਇਹੋ ਜਿਹਾ ਕੋਈ ਰਿਕਾਰਡ ਨਹੀਂ। ਮੰਦਰਾਂ ਵਾਸਤੇ ਫੌਜਾਂ ਫੌਜਕਸ਼ੀ ਹੋਈ ਹੋਵੇ, ਮੰਦਰ ਢਾ ਦਿੱਤੇ ਹੋਣ, ਮੰਦਰ ਲੁੱਟ ਲਏ ਹੋਣ, ਇਹੋ ਜਿਹਾ ਬੜਾ ਰਿਕਾਰਡ ਹੈ। ਸੋਮਨਾਥ ਦਾ ਮੰਦਰ ਵੀ ਹੈ, ਹੋਰ ਵੀ ਮੰਦਰ ਹੈਗੇ ਨੇ ਜਿਹੜੇ ਢਾਹੇ ਗਏ ਨੇ, ਇਹ ਤਾਂ ਹੈਗੇ। ਸ਼ਾਇਦ ਕਬੀਰ ਉਹ ਮੰਦਰ ਢਾਹਿਆਂ ਨੂੰ ਠੀਕ ਕਹਿ ਰਿਹਾ ਵੀ ਉਹ ਮੰਦਰ ਢਾਉਣੇ ਵਾਲੇ ਹੀ ਸੀ, ਢਾਹ ਤੇ ਕੋਈ ਗੱਲ ਨਹੀਂ, ਲੁਕਵੀਂ ਗੱਲ ਦੇ ਵਿੱਚ ਕਹਿ ਰਿਹਾ ਵੀ ਉਹ ਢਾਉਣ ਵਾਲੇ ਹੀ ਸੀ। ਕਿਉਂ? ਕਬੀਰ ਜਲਾਹਿਆਂ ਦੇ ਘਰ ਪੈਦਾ ਹੋਇਆ, ਜੋ ਇਹ ਦੂਜੀਆਂ ਜਾਤਾਂ 'ਤੇ ਜ਼ੁਲਮ ਕਰ ਰਹੇ ਸੀ ਲੋਕ, ਜਿਨ੍ਹਾਂ ਦੇ ਕੰਨਾਂ 'ਚ ਸਿੱਕੇ ਢਾਲ ਕੇ ਪਾਏ ਜਾਂਦੇ ਸੀ, ਉਹ ਸਾਰੀ ਹਿਸਟਰੀ ਨੂੰ ਲੈ ਕੇ ਗੱਲ ਕਹਿ ਰਿਹਾ ਧਿਆਨ 'ਚ ਰੱਖ ਕੇ, ਸਿਮਰਤੀ ਵਾਲੇ ਸਾਰੇ ਖਾਕੇ ਨੂੰ ਧਿਆਨ 'ਚ ਰੱਖ ਕੇ ਆ ਗੱਲ ਕਹਿ ਰਿਹਾ ਕਬੀਰ ਵੀ ਜਿੱਥੇ ਕੁਸੱਤ ਦਾ ਪ੍ਰਚਾਰ ਹੁੰਦਾ, ਜੇ ਢਾਇ ਢੇਰੀ ਕਰਤੇ ਕਿਸੇ ਨੇ ਚੰਗਾ ਹੋ ਗਿਆ ਕੀ ਮਾੜਾ ਹੋ ਗਿਆ, ਇਹ ਕੀ ਇਹ ਵੀ ਢਾਇ ਢੇਰੀ ਰੋਜ਼ ਕਰ ਦਿੱਤੇ। ਸਪਨਾ ਮਨ ਮਾਣਕ, ਸਭਨਾ ਦੇ ਮਨ ਮਾਣਕ ਨੇ, ਕਿਸੇ ਦਾ ਮਨ ਨਹੀਂ ਢਾਉਣਾ ਚਾਹੀਦਾ। ਇਹ ਲੋਕਾਂ ਦੇ ਮਨ ਢਾਉਂਦੇ ਸੀ, ਡਿਸਆਰਡਰ ਕਰ ਦਿੱਤੀ ਵੀ ਤੁਸੀਂ ਧਰਮ ਨਹੀਂ ਕਮਾ ਸਕਦੇ, ਤੁਹਾਡਾ ਜਿਹੜੇ ਨਿੱਕੀਆਂ ਜਾਤਾਂ ਵਾਲਿਆਂ ਨੂੰ ਜਿਹਨਾਂ ਨੂੰ ਇਹ ਕਹਿੰਦੇ ਸੀ ਸ਼ੂਦਰ, ਸ਼ੂਦਰ ਨੂੰ ਕਹਿੰਦੇ ਤੂੰ ਮੰਦਰ ਦੇ ਨੇੜੇ ਨਾ ਜਾ, ਤੇਰੇ ਡਿਸਆਰਡਰ ਕਰਦੇ ਸੀ ਉਹਨਾਂ ਨੂੰ, ਉਹ ਡਿਸਆਰ ਉਹ ਮਨ ਮੰਦਰ ਨੂੰ ਢਾਉਂਦੇ ਤੇ ਉਹਨਾਂ ਦੇ ਦੂਏ ਢੱਗੇ ਬਲਦੇ। ਰਸਤਿਆਂ ਦੇ ਧੂੜ ਤੇ ਜੇ ਉਹ ਤੇ ਕਿਸੇ ਬੁੱਧਵਾਨ ਦਾ ਪੈਰ ਪੈ ਜਾਵੇ ਉਹਦੀ ਬੁੱਧੀ ਭ੍ਰਸ਼ਟ ਹੋ ਜੂ। ਲੋ ਜੇ ਚਲਿਆ ਜਾਂਦਾ ਭੱਗੀ ਹਰੀਜਨ ਜਿਹੜਾ ਕੰਮ ਕਰਦਾ, ਚਮਾ ਇਹਦਾ ਜੁੱਤੀਆਂ ਬਣਾਉਂਦਾ, ਡੰਗਰਾਂ ਦੀ ਖੱਲ ਲਾਉਂਦਾ, ਤੁਰ ਕੇ ਜਾਂਦਾ ਨੰਗੇ ਪੈਰੀ ਜਾਂ ਜੁੱਤੀ ਪਾ ਕੇ, ਜੇ ਉਹਦੀ ਪੈਰ ਹੈ ਉੱਥੇ ਪੈਰ ਧਰਿਆ ਜਾਵੇ ਜਿਹੜੇ ਦੂਏ ਆਦਮੀ ਦਾ, ਉਹਦੀ ਵੀ ਬੁੱਧੀ ਭ੍ਰਸ਼ਟ ਹੋ ਜੂ। ਆਹ ਲਿਖਿਆ ਹੋਇਆ ਇਸ ਕਰਕੇ ਉਹ ਚੱਲਣ ਵੇਲੇ ਇੱਕ ਝਿੰਗ ਵੱਢ ਕੇ ਨਾ, ਝਿੰਗ ਵੱਢ ਕੇ ਕਿਸੇ ਦਰਖਤ ਦੀ ਉਹ ਪਿੱਛੇ ਬੰਨ ਕੇ ਚੱਲੇ ਤਾਂ ਕਿ ਉਹਦੀ ਮਿੱਟੀ ਉਹ ਪੈਰ ਨਾ ਹੋਵੇ, ਖਤਮ ਹੋਈ ਜਾਵੇ ਉਹਦੀ ਪੈਰ ਵੀ ਨਹੀਂ ਰਹਿਣੀ ਚਾਹੀਦੀ ਰਸਤੇ 'ਚ। ਰਸਤੇ ਤਾਂ ਇੱਕੋ ਸੀ ਨਾ ਤੁਰਨ ਵਾਲੇ, ਰਸਤਾ ਦੂਆ ਨਹੀਂ ਬਣਾ ਸਕਦੇ ਸੀ, ਖੂਹ ਦਾ ਅਲੱਗ ਅਲੱਗ ਖੂਹ ਮਹੱਲੇ ਅੱਡ ਬਣਾਤੇ, ਰਸਤਾ ਨਹੀਂ ਸੀ ਅੱਡ ਬਣਦਾ, ਰਸਤੇ ਖਾਤਰ ਇੱਕ ਰੂਟ ਬਣਾ ਦਿੱਤਾ। ਇਹੋ ਜਿਹੀਆਂ ਗੱਲਾਂ ਜਿੱਥੇ ਸੀਆਂ ਉਹ ਸਾਰਾ ਕੁਛ ਦੇਖ ਕੇ ਤਾਂ ਇਹ ਕਹਿ ਰਿਹਾ ਕੋਈ ਬੈਕਗਰਾਊਂਡ ਹੈ ਕੁਛ ਗੱਲ ਕਹਿਣ ਦੀ। ਹਾਂਜੀ
ਕਬੀਰ ਸੰਤਨ ਕੀ ਝੁੰਗਿਆ ਭਲੀ ਭਟਕ ਸੱਤੀ ਗਾਉ ਅੱਗ ਲਗਾਉ ਤੈ ਧੌਲ ਹਰ ਜੇ ਨਾ ਹੀ ਹਰ ਕੋ ਨੋ।
ਅੱਗ ਲੱਗੋ ਹੁਣ ਜੇ ਕਬੀਰ ਦੇ ਬਸ ਦੀ ਗੱਲ ਹੁੰਦੀ ਅੱਗ ਆਪਣੇ ਹੱਥ ਨਾਲ ਲਾਉਂਦਾ, ਉਹ ਕਹਿੰਦਾ ਵੀ ਤੂੰ ਲਾ ਦੇ ਅੱਗ, ਮੇਰੇ ਦੇ ਬਸ ਦੀ ਗੱਲ ਹੈ ਨਹੀਂ, ਮੈਨੂੰ ਤਾਂ ਸੁੱਟਣਗੇ, ਮੈਂ ਤਾਂ ਗਰੀਬ ਹਾਂ। ਪਰਮੇਸ਼ਰ ਨੇ ਮੁਸਲਮਾਨਾਂ ਨੂੰ ਦਾਖਲ ਦੇ ਦਿੱਤੀ, ਉਧਰੋਂ ਭੇਜ ਤੇ ਉਹਦੇ ਜਾਣਕਾਰ ਮੁਗਲ ਚੜਾਇਆ, ਉਹ ਕਹਿੰਦੇ ਹੋਰ ਨੂੰ ਤਕੜਾ ਕਰ ਦਿੰਦਾ, ਸਖਤ ਤੇ ਸਖਤਾ ਚੜ੍ਹਦਾ, ਜੇ ਸਖਤਾ ਸਖਤੇ ਕੋ ਮਾਰੇ ਤਾਂ ਮਨ ਉਹਨੇ ਕੋਈ ਹੋਰ ਕਰਤਾ। ਹਾਂਜੀ
ਵੀਰ, ਸੰਤ ਮੂਏ ਕਹਿ ਰੋਈਏ ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਗਤ ਵਪਰੇ ਜੋ ਹਾਟੇ ਹਾਟ ਪਕਾਏ।
ਕਹਿੰਦੇ ਸੰਤ ਮਰੇ ਕਹਿ ਰੋਈਏ,
ਮੂਏ ਕਹਿ ਰੋਈਏ,
ਮੂਏ ਕਹਿ ਰੋਈਏ, ਜੇ ਸੰਤ ਮਰ ਜਾਵੇ ਤਾਂ ਉਹਨੂੰ ਕੀ ਰੋਣਾ,
ਜੋ ਆਪਣੇ ਗ੍ਰਹਿ ਜਾਏ
ਉਹ ਤਾਂ ਆਪਣੇ ਘਰ ਨੂੰ ਜਾਂਦਾ। ਇਹਦਾ ਮਤਲਬ ਇੱਥੇ ਘਰ ਨਹੀਂ ਹੈਗਾ, ਇੱਥੇ ਜਿੱਥੇ ਵਸੇ ਹੋਏ ਉਹ ਘਰ ਹੈ, ਸ਼ਹਿਰ ਵਸਾ ਲਏ ਘਰ ਹੈ, ਤੁਸੀਂ ਵਸਣਾ ਇੱਥੇ, ਸ਼ਹਿਰ ਵਸਾ ਲਏ, ਪਸ਼ੂ ਕੌਣ ਇੱਥੇ ਜੇਲ੍ਹ 'ਚ, ਜੇਲ੍ਹ 'ਚ ਵਸਣਾ ਚਾਹੁੰਦੇ ਨੇ, ਜੇਲ੍ਹਾਂ 'ਚ ਵੀ ਸ਼ਹਿਰ ਵਸਾਉਂਦੇ ਨੇ, ਮੁੜ ਪਾਣ ਇੱਥੇ ਹੀ ਵਸੋਂਗੇ ਫਿਰ ਆ ਕੇ, ਵਧੀਆ ਮਨਾਓਗੇ ਜਦ, ਫਿਰ ਜੀ ਕਰੂੰਗੇ ਤਾਂ ਛੱਡ ਕੇ ਨਾ ਜਾਈਏ। ਹਾਂਜੀ ਵਾਪਰੇ, ਸਾਗਤ ਵਾਸਤੇ ਰੋ, ਜੋ ਹਾਡੇ ਹੱਡ ਪਕਾਏ, ਸਾਗਤ ਉਹ ਆ ਜਿੱਥੇ ਉਹਦੇ ਸਵਾਰਥ ਪੂਰਾ ਹੋਵੇ, ਜਿਹੜੇ ਦੇਵੀ ਦੇਵਤੇ ਦੇ, ਜਿਹੜੇ ਧਰਮ ਦੇ, ਜਿਹੜੇ ਸੰਤ ਦੇ, ਤੋ ਉਹਦਾ ਸਵਾਰਥ ਪੂਰਾ ਹੋਇਆ। ਅੱਜ ਹਿੰਦੂ ਮੰਦਰ ਨੇ ਸਵਾਰਥ ਪੂਰਾ ਨਹੀਂ ਕੀਤਾ, ਚਲੋ ਮੈਂ ਕਬਰ 'ਤੇ ਚਲਾ ਜਾਂਦਾ, ਮੁਸਲਮਾਨ ਧਰਮ ਮੰਨ ਲੈਂਦਾ। ਸਵਾਰਥ ਪੂਰਾ ਹੋਣਾ ਚਾਹੀਦਾ, ਸਵਾਰਥ 'ਤੇ ਕੋਈ ਉਹਦਾ ਕੋਈ ਧਰਮ ਨਹੀਂ, ਸਵਾਰਥ 'ਤੇ ਧਰਮ ਹੈ, ਜਿਹਦਾ ਧਰਮ ਹੈ ਸਵਾਰਥ ਹੈ, ਜਿਹੜਾ ਧਰਮ ਅਰਥ ਹੈ ਨਾ, ਅਸਲ ਸਵਾਰਥੀ ਧਰਮ ਨੂੰ ਧਰਮ ਅਰਥ ਕਹਿੰਦੇ ਨੇ। ਜਿਹੜਾ ਧਰਮ ਸਵਾਰਥ ਪੂਰਾ ਕਰਦਾ ਉਹ ਧਰਮ ਅਰਥ ਹੈ, ਅਰਥ ਦਾ ਸਵਾਰਥ ਹੈ ਲਫ਼ਜ਼, ਅਰਥ ਮਤਲਬ ਸਵਾਰਥ, ਸਵਾਰਥ ਦਾ ਸ਼ੋਰਟ ਅਰਥ ਕਰਤਾ, ਧਰਮ ਅਰਥ ਸਵਾਰਥ ਪੂਰਾ ਕਰਨ ਵਾਲਾ ਧਰਮ, ਜਿਹਦਾ ਸਵਾਰਥ ਪੂਰਾ ਕਰਨ ਵਾਲਾ ਧਰਮ ਹੈ ਉਹ ਹਾਟੇ ਹੱਟ ਬਕਾਏ, ਸੌਦਾ ਲੈਣ ਗਿਆ ਬਾਜ਼ਾਰ 'ਚ, ਜਿਹੜੀ ਦੁਕਾਨ ਤੋਂ ਮਿਲ ਜਾਏ ਉਹਨੂੰ ਕੀ ਫਰਕ ਹੈ, ਕਹਿੰਦਾ ਮੈਂ ਨੂਣ ਚਾਹੀਦਾ, ਚਾਹੀਦਾ ਨੂਣ ਪਾਕਿਸਤਾਨੀ, ਕਹਿੰਦਾ ਵੀ ਮੇਰੇ ਕੋਲ ਤਾਂ ਹੈ ਨਹੀਂ ਦੂਆ, ਕਹਿੰਦਾ ਨਹੀਂ ਵੀ ਪਾਕਿਸਤਾਨੀ ਚਾਹੀਦਾ, ਜਿੱਥੋਂ ਮੈਨੂੰ ਲੈ ਆਊਗਾ, ਜਿੱਥੋਂ ਜਿਹੜੀ ਦੁਕਾਨ ਤੋਂ ਮਿਲੂਗਾ ਨੂਣ ਉੱਥੋਂ ਹੀ ਲੈ ਕੇ ਆਊਗਾ ਨਾ, ਕੀ ਫਰਕ ਪੈ ਗਿਆ ਫਿਰ। ਜਿਹਨੇ ਸਵਾਰਥ ਪੂਰਾ ਕਰਨਾ ਉਹਨੂੰ ਦੁਕਾਨ ਕੋਈ ਹੋਵੇ, ਤੂੰ ਸਵਾਰਥ ਪੂਰਾ ਕਰਨਾ ਉਹਨੇ ਆਪਣਾ, ਹਾਟੇ ਹੱਟ ਪਕਾਏ, ਹੁਣ ਉਹਦਾ ਕੋਈ ਇੱਕ ਨਿਸ਼ਚਿਤ ਗੁਰੂ ਨਹੀਂ ਹੁੰਦਾ, ਇੱਕ ਨਿਸ਼ਚਿਤ ਧਰਮ ਨਹੀਂ ਹੁੰਦਾ ਸਵਾਰਥੀ ਦਾ, ਇਸ ਕਰਕੇ ਸਿੱਖ ਨੇ ਜਿਹੜੇ ਸਵਾਰਥੀ ਬਣਾ ਤੇ, ਹੁਣ ਕਹਿੰਦੇ ਨੇ ਜੀ ਇਹ ਕਬਰਾਂ 'ਤੇ ਜਾਂਦੇ ਨੇ ਜੀ, ਉਹ ਸ਼ਨੀਵਾਰ ਨੂੰ ਉਹ ਕਰਦੇ ਨੇ, ਇਹ ਜੋਤਸ਼ੀਆਂ 'ਤੇ ਜਾਂਦੇ ਨੇ ਜੀ, ਜਾਂ ਵਿਆਹ ਦੇ ਵਿੱਚ ਉਹ ਮਹੂਰਤ ਕਢਾਉਂਦੇ ਨੇ, ਉਹ ਤਾਂ ਕਢਾਉਣਗੇ ਹੀ ਸਵਾਰਥੀ ਨੇ, ਕਿਉਂ ਨਾ ਕਢਾਉਣਗੇ, ਤੁਸੀਂ ਸਵਾਰਥੀ ਬਣਾਏ ਨੇ। ਉਹ ਜਦ ਧਰਮ ਅਰਥ ਕਾਮ ਮੋਖ ਪੜ੍ਹਾਤਾ ਉਹਨਾਂ ਨੂੰ, ਤੁਸੀਂ ਜੇ ਤੁਸੀਂ ਧਰਮ ਅਰਥ ਕਾਮ ਮੋਖ ਪੜ੍ਹਾਤਾ, ਧਰਮ ਦੇ ਨਾਲ ਸਵਾਰਥ ਜੋੜਤਾ, ਜਦ ਜਿੱਥੋਂ ਸਵਾਰਥ ਪੂਰਾ ਉਹ ਚਲੇ ਜਾਣਗੇ, ਤੁਸੀਂ ਪੂਰਾ ਕਰਕੇ ਦਿਓ ਉੱਥੇ ਅਰਦਾਸ ਕਰਕੇ ਆਪਣੀ, ਆਪੇ ਫਸ ਗਏ, ਪਤਾ ਹੈ ਫਸ ਗਏ ਅਸੀਂ ਇਹਨਾਂ ਨੂੰ, ਸਭ ਪਤਾ ਹੈ, ਹੁਣ ਸਭ ਪਤਾ ਲੱਗ ਗਿਆ ਕਰਨ ਕੀ, ਹੁਣ ਇਹਨਾਂ ਨੇ ਧਰਮ ਛੱਡ ਕੇ ਨਸ਼ਿਆਂ ਵੱਲ ਨੂੰ ਪੈ ਗਏ, ਨਸ਼ਿਆਂ ਤੋਂ ਮੁਕਤ ਕਰਾਓ, ਨਸ਼ਿਆਂ ਤੋਂ ਮੁਕਤ ਕਰਾਓ, ਹੋਰ ਰੌਲਾ ਪਾ ਲਿਆ, ਨਸ਼ਿਆਂ ਵੱਲ ਕਿਉਂ ਗਏ, ਸਵਾਲ ਤਾਂ ਇਹ ਸੀ, ਤੁਸੀਂ ਸੁੱਤੇ ਪਏ ਸੀ, ਜੇ ਧਰਮ ਦਾ ਪ੍ਰਚਾਰ ਹੁੰਦਾ ਨਸ਼ਿਆਂ ਵੱਲ ਚਲੇ ਕਿਵੇਂ ਜਾਂਦੇ, ਸ਼ਾਤਰ ਆਦਮੀ ਨੇ ਸਾਰੇ, ਨਸ਼ੇ ਕਿਹਨੇ ਵੇਚੇ ਨੇ, ਕਿੱਥੋਂ ਆ ਗਏ, ਕਿਵੇਂ ਆ ਗਏ, ਉਹ ਵੀ ਆਪੇ ਨੇ, ਜਾਂ ਨਸ਼ਿਆਂ ਵਾਲੀ ਗੱਲ ਹੁੰਦੀ ਹੈ ਫਿਰ ਆਪ ਮੂਹਰੇ ਨੇ। ਹਾਂਜੀ
ਵੀਰ, ਸੰਤ ਮੂਏ ਕਹਿ ਰੋਈਏ ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਗਤ ਵਪਰੇ ਜੋ ਹਾਟੇ ਹੱਟ ਪਕਾਏ,
ਰੋਵੋ ਸਾਗਤ ਵਪਰੇ ਜੋ ਹਾਟੇ ਹੱਟ ਪਕਾਏ, ਸਾਗਤ ਵਾਸਤੇ ਰੋਵੋ, ਰੋਂਦੀ ਹੈ ਦੁਨੀਆ, ਜਿਹਦੀਆਂ ਬਰਸੀਆਂ ਮਨਾਉਂਦੇ ਨੇ ਸਾਗਤ ਨੇ, ਉਹ ਮਰੇ ਨੇ, ਸੰਤਾਂ ਦੀਆਂ ਬਰਸੀਆਂ ਨਹੀਂ ਮਨਾਈ ਦੀਆਂ ਹੁੰਦੀਆਂ, ਉਹ ਬਰਸੀਆਂ ਮਨਾਉਣਾ ਰੋਣਾ ਹੀ ਆ, ਹੋਰ ਕੀ ਕਰਨਾ, ਇੰਨੇ ਸਾਲ ਹੋ ਗਏ, ਹਰ ਸਾਲ ਜਿਹੜੇ ਬਰਸੀ ਮਨਾਉਂਦੇ ਰੋਣਾ ਹੀ ਆ, ਸਾਲ ਬਾਅਦ ਯਾਦ ਕਰਦੇ ਰੋਂਦੇ ਨੇ, ਜਿਹੜਾ ਮਰਿਆ ਹੀ ਨਹੀਂ ਉਹਦਾ ਰੋਣਾ ਕੀ ਹੈ, ਜਿਹੜਾ ਕਹਿੰਦਾ ਕੌਣ ਕਹੇ ਸਤਿਗੁਰ ਪੋਇਓ, ਜੋ ਮਰਿਆ ਹੀ ਨਹੀਂ ਰੋਣਾ ਕਹਿੰਦਾ, ਇਹ ਤੁਹਾਨੂੰ ਨਹੀਂ ਦਿੰਦਾ ਤਾਂ ਮਰ ਗਿਆ। ਇਹ ਹਾਟੇ ਹੱਟ ਬਕਾਏ ਵਾਲੇ ਨੇ ਜਿਹੜੇ ਨਾ, ਉਹ ਜੋ ਅੱਖਾਂ ਨਾਲ ਦੇਖਦੇ ਨੇ ਉਹਨੂੰ ਸੱਚ ਮੰਨਦੇ ਨੇ। ਸਾਖਤ ਕੌਣ ਹੁੰਦਾ? ਅੱਗੇ ਆਪਾਂ ਸਾਖਤ ਆ ਗਿਆ
ਵੀਰ, ਸਾਖਤ ਐਸਾ ਹੈ ਜੈਸੀ ਲਸਣ ਕੀ ਖਾਨ, ਉਹਨੇ ਬੈਠੇ ਖਾਈਏ ਪ੍ਰਗਟ
ਵਾਲੇ ਹੋ ਗਏ। ਵੀ ਸਾਖਤ ਕੌਣ ਹੈ ਬਈ, ਜਿਹੜਾ ਸਾਖਤ ਮਾਰੇ ਤੇ ਰੋਏ ਦੀ ਗੱਲ? ਕਹਿੰਦੇ ਸਾਖਤ ਐਸਾ ਹੈ ਜੈਸੀ ਲਸਣ ਕੀ ਖਾਨ, ਜੇ ਲਸਣ ਹੋਵੇ ਨਾ ਕਿਸੇ ਗੋਡਾਊਨ 'ਚ ਭਰਿਆ ਹੋਇਆ, ਗੋਦਾਮ 'ਚ, ਕੋਲ ਦੀ ਨਾ ਕੇ ਦਿਖਾਇਓ। ਜਿਹਦਾ ਨੱਕ ਬੰਦ ਹੋਵੇ ਜਦੋਂ ਖੁੱਲ ਜਾਂਦਾ, ਇੰਨੀ ਤੇਜ਼ ਆ ਉਹਦੀ ਸਮੈਲ। ਜੈਸੇ ਲਸਣ ਕੀ ਖਾਨ, ਉਹਦਾ ਖਾਨ ਹੈ ਲਸਣ ਦੀ। ਪਰ ਤੁਸੀਂ ਕਮਰੇ ਦੇ ਇੱਕ ਕੁੱਜੇ ਬੈਠ ਕੇ ਲਸਣ ਦੀਆਂ ਚਾਰ ਪੋਥੀਆਂ ਚੱਬ ਲਓ, ਜੇ ਸਾਰੇ ਕਮਰੇ 'ਚ ਖੁਸ਼ਬੂ ਫੈਲ ਜਾਂਦੀ ਹੈ ਉਹਦੀ, ਦੱਸ ਦਿੰਦਾ ਵੀ ਲਸਣ ਕੌਣ ਖਾਂਦਾ ਬਈ। ਜਿਵੇਂ ਕੋਈ ਬੀੜੀ ਪੀਂਦਾ ਹੋਵੇ, ਸਾਨੂੰ ਹਵਾ ਆ ਜਾ, ਅਸੀਂ ਕਹਿੰਦੇ ਵੀ ਇੱਧਰ ਕੋਈ ਬੀੜੀ ਪੀਂਦਾ, ਸਮੈਲ ਆਉਂਦੀ ਹੈ, ਉਹਦੀ ਸਮੈਲ ਫੈਲ ਜਾਂਦੀ ਹੈ ਦੂਰ ਦੂਰ ਤੱਕ ਸਾਖਤ ਦੀ। ਜਿਵੇਂ ਲਸਣ ਦੀ ਖਾਣ ਦੀ ਸਮੈਲ ਫੈਲ ਜਾਂਦੀ ਹੈ, ਚਾਹੇ ਉਹ ਨੱਕ ਖੋਲ੍ਹ ਕੇ ਨਜ਼ਲਾ ਕਰ ਦਿੰਦੀ ਹੈ, ਬਾਅਦ 'ਚ ਨਜ਼ਲਾ ਕਰ ਦਿੰਦੀ ਹੈ, ਪਰ ਇੱਕ ਵਾਰ ਖੋਲ੍ਹ ਦਿੰਦੀ ਹੈ, ਅਤੇ ਸਮੈਲ ਅੰਦਰ ਤਾਂ ਜਾਣਾ ਹੀ ਹੈ। ਹਾਂਜੀ,
ਉਹਨੇ ਬੈਠੇ ਖਾਈਏ ਪ੍ਰਗਟ ਹੋਏ ਨਿਦਾਨ,
ਉਹਨੇ ਬੈਠੇ ਖਾ ਲਿਆ, ਖੁੰਜੇ ਬੈਠ ਕੇ ਵੀ ਖਾ ਲਵੇ ਲਸਣ ਨਾ ਕੋਈ ਲਕੋ ਕੇ, ਤਾਂ ਪ੍ਰਗਟ ਹੋ ਜਾਂਦਾ ਸਾਰੇ। ਫਿਰ ਵੀ ਸਮੈਲ ਕਮਰੇ 'ਚ ਫੈਲ ਜਾਂਦੀ, ਛੋਟੇ ਛੋਟੇ ਕਮਰੇ ਹੁੰਦੇ ਤੇ ਉੱਥੇ ਕਿਹੜਾ ਹਾਲ ਹੁੰਦੇ ਤੇ, ਉਦੋਂ 10x10 ਦੇ ਮਸਾਂ ਕਮਰੇ ਹੁੰਦੇ ਸੀ। ਪ੍ਰਗਟ ਹੋਏ ਨਿਦਾਨ, ਆਖਰ ਉਹ ਜੇ ਨਹੀਂ ਵੀ ਉਹ ਦੂਰ ਵੀ ਉਹ ਜਦ ਨੇੜੇ ਉਹ ਜਦ ਆਜੂ ਸਮੈਲ ਮੂੰਹ 'ਚੋਂ, ਤਾਂ ਵੀ ਪ੍ਰਗਟ ਹੋ ਜਾਂਦਾ। ਜਦ ਸਾਖਤ ਬੋਲਦਾ ਉਹਦੇ ਮੂੰਹ 'ਚੋਂ ਜਿਹੜਾ ਸ਼ਬਦ ਨਿਕਲਦਾ, ਉਹ ਤੋਂ ਪਤਾ ਲੱਗਦਾ ਸਾਖਤ ਹੈ। ਕਹਿਣ ਦਾ ਮਤਲਬ ਇਹ ਹੈ, ਜੇ ਅੰਦਰ ਖਾ ਗਿਆ ਲਸਣ, ਜਦ ਬੋਲੂਗਾ ਸਮੈਲ ਆਊਗੀ ਤਾਂ ਪਤਾ ਲੱਗੂ ਲਸਣ ਖਾਧਾ ਹੈ। ਐਵੇਂ ਸਾਖਤ ਦੀ ਸਮਝ ਹੈ ਕਹਿੰਦੇ ਸਾਨੂੰ, ਵੀ ਸਾਖਤ ਕੌਣ ਹੁੰਦਾ। ਸੰਤਾਂ ਨੂੰ ਸਮਝ ਹੁੰਦੀ ਹੈ ਸਾਖਤ ਦੀ, ਜਿਵੇਂ ਲਸਣ ਦੀ ਹਰੇਕ ਆਦਮੀ ਨੂੰ ਸਮੈਲ ਦੀ ਸਮਝ ਹੈ, ਸੰਤਾਂ ਨੂੰ ਸਾਖਤ ਦੀ ਸਮਝ ਹੈ। ਹਾਂਜੀ,
ਕਬੀਰ ਮਾਇਆ ਡੋਲਣੀ ਪਵਨ ਝਕੋਲਣ ਹਾਰ, ਸੰਤੋ ਮੱਖਣ ਖਾਇਆ ਸ਼ਾਸ ਪੀਏ ਸੰਸਾਰ।
ਹੁਣ ਸੰਤ ਕੀ ਖਾਂਦੇ ਨੇ? ਲਸਣ ਤਾਂ ਖਾਂਦੇ ਨੇ, ਜੇ ਲਸਣ ਖਾਂਦੇ ਨੇ ਇਸ ਤਰੀਕੇ ਨਾਲ ਖਾਂਦੇ ਨੇ ਜਿਹਦੀ ਸਮੈਲ ਨਾ ਆਵੇ। ਲਸਣ ਨੂੰ ਤੁਸੀਂ ਕੱਢ ਉਹਦੇ 'ਚ ਘਿਓ ਦੇ ਵਿੱਚ ਭੁੰਨ ਕੇ ਖਾ ਲਓ, ਸਮੈਲ ਨਹੀਂ ਆਉਂਦੀ।
ਗੰਧ ਮਾਰ ਕੇ
ਖਾ ਲਓ, ਸਮੈਲ ਨਹੀਂ ਆਉਂਦੀ। ਖਾਧਾ ਉਹ ਵੀ ਜਾਂਦਾ, ਵਰਤੀ ਮਾਇਆ ਵੀ ਜਾਂਦੀ ਹੈ, ਸੰਤ ਵਰਤਦੇ ਨੇ ਪਰ ਉਹ 'ਚ ਸਮੈਲ ਨਹੀਂ ਚੜ੍ਹਦੀ ਉਹਦੀ। ਕਹਿੰਦੇ ਮਾਇਆ 'ਚ ਨਾ ਸਮੈਲ ਨਹੀਂ ਆਉਂਦੀ ਵਿੱਚੋਂ, ਉਹਨਾਂ ਕੋਲ ਜਿੰਨੀ ਮਰਜ਼ੀ ਮਾਇਆ ਹੋਵੇ, ਜਿੰਨਾ ਮਰਜ਼ੀ ਗਿਆਨ ਹੋਵੇ, ਉਹਦੀ ਸਮੈਲ ਨਹੀਂ ਆਉਂਦੀ। ਹੰਕਾਰ, ਸਮੈਲ ਦਾ ਹੰਕਾਰ ਹੈ, ਸਮੈਲ ਤਾਂ ਹੰਕਾਰ ਦੀ ਆਉਂਦੀ ਹੈ ਅੰਦਰੋਂ। ਮੈਂ ਮੇਰੀ ਦੀ ਸਮੈਲ ਆਉਂਦੀ ਹੈ, ਔਰ ਕਾਹਦੀ ਸਮੈਲ ਹੈ? ਹਾਂਜੀ, ਸੰਤ
ਕਬੀਰ ਮਾਇਆ ਡੋਲਣੀ ਪਵਨ ਝਕੋਲਣ ਹਾਰ, ਸੰਤੋ ਮੱਖਣ ਖਾਇਆ ਸ਼ਾਸ ਪੀਏ ਸੰਸਾਰ।
ਉਹ ਕੀ ਖਾਂਦੇ ਨੇ? ਮਾਇਆ ਡੋਲਣੀ, ਮਾਇਆ ਦਾ ਮਾਇਆ ਨਹੀਂ ਖੜਦੀ ਹੈ, ਸਾਰੀ ਮਾਇਆ ਡੋਲਣੀ ਹੈ, ਹਵਾ ਡੋਲਣੀ ਹੈ, ਨਹੀਂ ਡਿੱਗਦੀ, ਸਾਰੀ ਸ੍ਰਿਸ਼ਟੀ ਡੋਲਦੀ ਹੈ, ਜ਼ਮੀਨ ਵੀ ਘੁੰਮਦੀ ਹੈ, ਕੁਛ ਵੀ ਖੜਾ ਨਹੀਂ ਹੈ। ਪਵਣ ਤੋਂ ਹੀ ਪੈਦਾ ਹੋਈ ਹੈ ਜ਼ਮੀਨ, ਪਵਣ ਨਹੀਂ ਜਾਂ ਰੁਕਦੀ, ਹੋਰ ਕੀ ਰੁਕੂਗਾ? ਪਵਣ ਦਾ ਸੁਭਾਅ ਰੁਕਣ ਵਾਲਾ ਨਹੀਂ ਹੈ। ਆਹ ਜਿਹੜਾ ਪੈਸਾ, ਇਹ ਵੀ ਕਹਿੰਦੇ ਕਿੱਥੋਂ ਖੜਦਾ ਨਹੀਂ, ਤੁਰਦਾ ਤੁਰਿਆ ਫਿਰਦਾ ਰਹਿੰਦਾ, ਇਹਨਾਂ ਨੇ ਇਹ ਤਾਂ ਲਾ ਲਿਆ ਵੀ ਮਾਇਆ ਤਾਂ ਬਾਈ ਤੁਰਦੀ ਫਿਰਦੀ ਚੀਜ਼ ਹੈ, ਅੱਜ ਉਹਦੇ ਕੋਲ ਹੈ, ਕੱਲ੍ਹ ਉਹਦੇ ਕੋਲ ਹੈ, ਨਹੀਂ ਸਾਰੀ ਮਾਇਆ ਹੀ ਡੋਲਣੀ ਹੈ। ਪਵਣ ਝਕੋਲਣ ਹਾਰ, ਜਿਵੇਂ ਪਵਣ ਝਕੋਲਾ ਦਿੰਦੀ ਹੈ। ਹਾਂਜੀ, ਸੰਤੋ
ਮੱਖਣ ਖਾਇਆ,
ਜੋ ਸੰਤਾਂ ਨੇ ਖਾਧਾ ਕੀ ਹੈ ਸਾਰੀ ਮਾਇਆ ਚੋਂ, ਸੰਤਾਂ ਨੇ ਕੀ ਖਾਧਾ ਮਾਇਆ ਦੇ ਵਿੱਚ? ਸੰਤਾਂ ਨੇ ਮਾਇਆ ਜੋ ਤੱਤ ਲਿਆ, ਪਰਮ ਤੱਤ, ਜਿਹੜਾ ਤੱਤ ਹੈ ਸੱਚ ਹੈ ਮਾਇਆ ਦੇ ਵਿੱਚ, ਉਹੀ ਖਾਧਾ ਸੰਤੋ ਮਾਖਣ ਦਾ ਸਾਰ ਗਿਆਨ ਖਾਧਾ ਸਾਰ ਗਿਆਨ ਸਾਰ ਮਾਇਆ ਦਾ ਕੀ ਹੈ ਮਾਇਆ ਦਾ ਸਾਰ ਸੱਚ ਹੈ ਸੱਚ ਖਾਣਾ ਮਾਇਆ ਦਾ ਸੱਚ ਕੀ ਹੈ ਮਾਇਆ ਦਾ ਸੱਚ ਜੋਤ ਹੈ ਜੋ ਜੋਤ ਹੈ ਮਾਇਆ ਦਾ ਸੱਚ ਹੈ ਮਾਇਆ ਦਾ ਸੱਚ ਮਾਇਆ ਚੋਂ ਸੱਚ ਸੱਚ ਚੁਗਿਆ ਇਹਨਾਂ ਨੇ ਸੰਤਾਂ ਨੇ ਸੰਤੋਂ ਮਾਖਣ ਖਾਇਆ ਛਾਛ ਹੈ ਜਿਹੜੀ ਜਿਹੜੇ ਤਾਂ ਦੁਨੀਆਂ ਦੇ ਹੋਰ ਗਿਆਨ ਨੇ ਸਾਰੇ ਮਾਇਆ ਦੇ ਬਾਕੀ ਮਾਇਆ ਦੀ ਖੋਜ ਆ ਮਾਇਆ ਦੇ ਗਿਆਨ ਨੇ ਉਹ ਡਾਕਟਰੀ ਵੀ ਹੋ ਸਕਦੀ ਹੈ ਉਹ 'ਚ ਵਕਾਲਤ ਵੀ ਹੋ ਸਕਦੀ ਹੈ ਮਕੈਨੀਕਲ ਇੰਜੀਨੀਅਰ ਦੂਏ ਜੋ ਉੱਥੋਂ ਪੈਸਾ ਮਾਇਆ ਪੈਦਾ ਹੁੰਦੀ ਹੈ ਇਹ ਜਿਹੜੇ ਗਿਆਨ ਨੇ ਇਹ ਤਾਂ ਦੁਨੀਆਂ ਦੇ ਵਾਸਤੇ ਛੱਡੇ ਹੋਏ ਨੇ ਤਾਂ ਦੁਨੀਆਂ ਛਾਛ ਹੈ ਤਾਂ ਛਾਛ ਤਾਂ ਸੰਸਾਰ ਪੀਂਦਾ ਸੰਤਾਂ ਨੇ ਖਾਧਾ ਮੱਖਣ ਹੁਣ ਆਹ ਗੁਰਬਾਣੀ ਹੈ ਇਹ ਦੋ ਤਰ੍ਹਾਂ ਦਾ ਗਿਆਨ ਹੈ ਇੱਕ ਤਾਂ ਦੁਨਿਆਵੀ ਸੱਚ ਹੈ ਇਹਦੇ ਵਿੱਚ ਇੱਕ ਨਿਰਾਕਾਰੀ ਸੱਚ ਹੈ ਦੁਨਿਆਵੀ ਸੱਚ ਦੇ ਅਰਥ ਕਰ ਰਹੀ ਹੈ ਇਹ ਬਾਹਰ ਮੁਖੀ ਅਰਥ ਜਿਵੇਂ ਚਰਨ ਬਾਹਰਲੇ ਪੈਰ ਕਰਤੇ ਕਾਰ ਬਾਹਰਲੇ ਹੱਥ ਕਰਤੇ ਨੇਤਰ ਬਾਹਰਲੀਆਂ ਅੱਖਾਂ ਇਹ ਛਾਛ ਹੋ ਗਈ ਇਹ ਤਾਂ ਸੰਸਾਰੀ ਲੋਕ ਅਰਥ ਕਰਨਗੇ ਉਹਨਾਂ ਦੀ ਭਾਸ਼ਾ ਸੰਸਾਰੀਆਂ ਦੀ ਇਹੀ ਹੈ ਬਸਣਾ ਘਰ ਅਜਿਹੇ ਘਰ ਨੇ ਸਾਡੇ ਬਾਹਰ ਇਹ ਨਹੀਂ ਬਣਦੇ ਗੁਰਬਾਣੀ ਨੇ ਇਹਨੂੰ ਘਰ ਬਣਦੀ ਇੱਥੇ ਆ ਕੇ ਗੁਰਬਾਣੀ ਅਲੱਗ ਹੋ ਗਿਆ ਸਾਰ ਕੀ ਹੈ ਸੰਤੋਂ ਮਾਖਣ ਖਾਇਆ ਜੋ ਸਾਰ ਗਿਆਨ ਗੁਰਮਤ ਦਾ ਸੰਤਾਂ ਨੇ ਤਾਂ ਉਹ ਲਿਆ ਇੱਥੇ ਦਾ ਸੱਚ ਕੀ ਹੈ ਸਾਰ ਕੀ ਹੈ ਸਾਰ ਹੁਕਮ ਸੰਸਾਰ ਦਾ ਜੇ ਸੰਸਾਰ ਦਾ ਅਸੀਂ ਸਾਰ ਕਹੀਏ ਹੁਕਮ ਜੰਮਣ ਵਾਲਾ ਹੁਕਮ ਚ ਉਹ ਹੁਕਮ ਨਾਲ ਜੁੜੇ ਨੇ ਹੁਕਮ ਬੁੱਝੇ ਉਹਨਾਂ ਨੇ ਹੁਕਮ ਨਾਲੇ ਰਿਸ਼ਤਾ ਰੱਖਿਆ ਹੁਕਮ ਹੈ ਮੰਨਿਆ ਪਾਣਾ ਮੰਨਿਆ ਤਾਂ ਉਹ ਤਾਂ ਹੋ ਗਿਆ ਮੱਖਣ ਉਹ ਖਾਇਆ ਪਾਣੇ ਨੂੰ ਮਿੱਠਾ ਕਰਕੇ ਮੰਨਣਾ ਹੀ ਮੱਖਣ ਖਾਣਾ ਸੰਤਾਂ ਨੇ ਤਾਂ ਇਹ ਕੁਛ ਕੀਤਾ ਆਪਣੇ ਪਾਣੇ ਚੱਲਣਾ ਜਿਹੜਾ ਛਾਛ ਪੀ ਲਓ ਜੇ ਆਪਾਂ ਇਹਨੂੰ ਸ਼ੋਰਟ ਵਿੱਚ ਮੰਨ ਲਈਏ ਆਪਣੇ ਪਾਣੇ ਚੱਲਣਾ ਛਾਛ ਪੀਣਾ ਗੁਰਕੇ ਪਾਣੇ ਚੱਲਣਾ ਮੱਖਣ ਖਾਣਾ ਜੋ ਗੁਰਕੇ ਪਾਣੇ ਚੱਲਦੇ ਨੇ ਮੱਖਣ ਖਾਂਦੇ ਨੇ ਜੋ ਆਪਣੇ ਪਾਣੇ ਚੱਲਦੇ ਨੇ ਉਹ ਛਾਛ ਪੀ ਲਓ ਛਾਛ ਪੀਏ ਸੰਸਾਰ ਸੰਸਾਰੀ ਲੋਕ ਆਪਣੇ ਪਾਣੇ ਚੱਲਦੇ ਨੇ ਗੁਰਮੁਖ ਗੁਰਕੇ ਪਾਣੇ ਚੱਲਦੇ ਨੇ ਉਹ ਛਾਛ ਪੀਂਦੇ ਨੇ ਉਹ ਮੱਖਣ ਖਾਂਦੇ ਨੇ ਮੱਖਣ ਬੁੱਧ ਜਿਹੜਾ ਬਲ ਹੈ ਜਿਹੜਾ ਬੁੱਧ ਬਲ ਹੈ ਉਹਦੇ ਵਾਸਤੇ ਜਿਵੇਂ ਮੱਖਣ ਸਾਡੇ ਸਰੀਰ ਨੂੰ ਬਲ ਦਿੰਦਾ ਐਵੇਂ ਜਿਹੜਾ ਤੱਤ ਗਿਆਨ ਹੈ ਨਿਰਾਕਾਰੀ ਮੱਖਣ ਉਹ ਬੁੱਧੀ ਨੂੰ ਬਲ ਦਿੰਦਾ ਬੁੱਧ ਬਲ ਬੁੱਧੀ ਬਲਵਾਨ ਹੁੰਦੀ ਹੁੰਦੀ ਵਿਵੇਕ ਬੁੱਧੀ ਬਣ ਜਾਂਦੀ ਹੈ ਬੁੱਧ ਬਦਲਦੀ ਹੈ ਉਹਦੇ ਨਾਲ ਉਹ ਬੁੱਧੀ ਦੀ ਖੁਰਾਕ ਅਕਲ ਦੀ ਖੁਰਾਕ ਹੈ ਬਾਹਲੇ ਸਰੀਰ ਦੀ ਖੁਰਾਕ ਜੋ ਮਰਜ਼ੀ ਹੋਵੇ ਬਾਹਲੇ ਸਰੀਰ ਦੀ ਖੁਰਾਕ ਤੱਕ ਬਾਹਲੇ ਸਰੀਰ ਦੀ ਛਾਛ ਹੈ ਪਰ ਬਾਹਲੇ ਸਰੀਰ ਦਾ ਛਾਛ ਵੀ ਨਾ ਮਿਲੇ ਉਹ ਕਹਿੰਦੇ ਜੋ ਕੀ ਭੂਸੀ ਖਾਓ ਜਿਉਂ ਦਾ ਛਾਣ ਪੂਰਾ ਵੀ ਜੇ ਮਿਲ ਜਾਓ ਵੀ ਬਥੇਰਾ ਕੋਈ ਗੱਲ ਨਹੀਂ ਬਾਹਲੀ ਤਾਂ ਜੜੇ ਵੜਤੀ ਕਬੀਰ ਨੇ ਕਹਿੰਦਾ ਮੈਨੂੰ ਕੁਛ ਵੀ ਨਾ ਮਿਲੇ ਜੌਂਆਂ ਦਾ ਜਿਹੜਾ ਹੈ ਆਟਾ ਉਹ ਜਿਹੜਾ ਛਾਣ ਪੂਰਾ ਉਹਦਾ ਮਿਲਜੂ ਨਾ ਉਹਦੇ ਨਾਲ ਸਰਜੂ ਆਪਣਾ ਖਾ ਕੇ ਦਿਖਾਵੇ ਕੋਈ ਸਾਖਤ ਖਾ ਲੂਗਾ ਸਾਖਤ ਕਹਿ ਦੂਗਾ ਮਿਲੇ ਫਿਰ ਉੱਥੇ ਲੈ ਜਾਣ ਉੱਥੇ ਰੱਖ ਲੈਣ ਛਾਣ ਪੂਰਾ ਉੱਥੇ ਵਰਤਾ ਦਿਆ ਕਰਨ ਭਲਾ ਦੇਖਦੇ ਥਾਂ ਜੇ ਗੁਰਦੁਆਰੇ ਕੋਈ ਵੀ ਚਲਾ ਜਾਵੇ ਦੇ ਦਿਆ ਕਰਨ ਮੁੱਠੀ ਮੁੱਠੀ ਕੋਈ ਚਲਿਆ ਜਾਵੇ ਸਾਰਿਆਂ ਨੂੰ ਬਾਹਰ ਕੱਢ ਦੇਣ ਕੀ ਕਰਦੇ ਤੁਸੀਂ ਗੁਰਬਾਣੀ ਤਾਂ ਮੰਨਦੀ ਹੈ ਜੋ ਕਿ ਭੂਸੀ ਖਾਓ ਹਾਂਜੀ
ਕਬੀਰ ਮਾਇਆ ਡੋਲਣੀ ਪਵਨ ਬਹੇ ਹਿਬ ਧਾਰ ਜਿਨੀ ਬਲੋਇਆ ਤਿਨੀ ਖਾਇਆ ਅਵਰ ਬਲੋਵਣ ਹਾਰ
ਦੂਈ ਗੱਲ ਫਿਰ ਹੋਰ ਕਹਿ ਰਿਹਾ ਕਬੀਰ ਪੂਰੀ ਨਹੀਂ ਹੋਈ ਗੱਲ ਇਹਦੇ ਸੰਤੋਂ ਮਾਖਣ ਖਾਇਆ ਹੁਣ ਜਿਨ੍ਹਾਂ ਨੇ ਮੱਖਣ ਖਾਇਆ ਜਿਨ੍ਹਾਂ ਨੇ ਛਾਛ ਪੀਤੀ ਉਹਨਾਂ ਦੀ ਗਾਹਾਂ ਫਿਰ ਕੀ ਹੋਇਆ ਉਹਨਾਂ ਨੂੰ ਕੀ ਫਾਇਦਾ ਹੋਇਆ ਦੋਹਾਂ 'ਚ ਫਿਰ ਫਰਕ ਕੀ ਪਿਆ ਮਾਇਆ ਡੋਲਣੀ ਮਾਇਆ ਡੋਲਣੀ ਰਹੂਗੀ ਮਾਇਆ ਦੇ ਵਿੱਚ ਸੰਤ ਨੇ ਮਾਇਆ ਦੇ ਵਿੱਚ ਸਾਖਤ ਹੈ ਦੋਵੇਂ ਮਾਇਆ ਦੇ ਵਿੱਚ ਹੀ ਨੇ ਪਰ ਇੱਕ ਦੇ ਤਾਂ ਪਵਨ ਵਾਹੇ ਹਿਵਤਾਰ ਇੱਕ ਦੇ ਅੰਦਰੋਂ ਦਾ ਜਿਹੜੀ ਪਵਨ ਨਿਕਲਦੀ ਹੈ ਮਤਲਬ ਹੈ ਗੱਲ ਨਿਕਲਦੀ ਹੈ ਉਹਦੇ 'ਚ ਠੰਡਕ ਪੈਂਦੀ ਹੈ ਠੰਡੀ ਹੁੰਦੀ ਹੈ ਸੁਣ ਕੇ ਹਿਵਤਾਰ ਹੁੰਦੀ ਹੈ ਬਰਫ਼ 'ਚੋਂ ਆਈ ਹੋਈ ਹਵਾ ਇੱਕ ਦੀ ਗੱਲ ਸੰਤ ਦੀ ਤਾਂ ਗੱਲ ਇਹੋ ਜਿਹੀ ਹੈ ਜਿਵੇਂ ਬਰਫ਼ 'ਚੋਂ ਆਈ ਹੋਈ ਹਵਾ ਹੁੰਦੀ ਹੈ ਨਾ ਉਹਦੀ ਗੱਲ 'ਚ ਇੰਨੀ ਠੰਡਕ ਹੈ ਸਾਰਿਆਂ ਦੇ ਹਿਰਦੇ ਠੰਡੇ ਹੁੰਦੇ ਨੇ ਉਹ ਗੱਲ ਸੁਣ ਕੇ ਮਾਇਆ ਡੋਲਣੀ ਹੈ ਮਾਇਆ ਚੱਲਦੀ ਹੈ ਫਿਰਦੀ ਹੈ ਪਰ ਪਵਨ ਹੈ ਕਦੇ ਕਦੇ ਤਾਂ ਹਿਵਤਾਰ ਬਹਿੰਦੀ ਆ ਬਹੁਤ ਠੰਡੀ ਹਵਾ ਆਉਂਦੀ ਹੈ ਕਿਤੇ ਜਿੱਥੇ ਬਰਫ਼ ਹੋਊ ਜੇ ਬਰਫ਼ ਹੋਊ ਬਰਫ਼ ਦੇ ਉੱਤੇ ਦੀ ਹਵਾ ਨਿਕਲੂ ਤਾਂ ਹੀ ਹਿਵਤਾਰ ਹੋਊ ਜਿਨ੍ਹਾਂ ਦੇ ਅੰਦਰ ਬਰਫ਼ ਹੈ ਬਰਫ਼ ਜੰਮੀ ਹੋਈ ਹੈ ਜਿਨ੍ਹਾਂ ਦਾ ਮਨ ਬਰਫ਼ ਮੋਂ ਜੰਮਿਆ ਹੋਇਆ ਜਿਨ੍ਹਾਂ ਦੇ ਅੰਦਰ ਬਰਫ਼ ਟਿਕਿਆ ਹੋਇਆ ਮਨ ਉਹਨਾਂ ਦੇ ਅੰਦਰੋਂ ਠੰਡੀ ਹਵਾ ਆਉਂਦੀ ਉਹਨਾਂ ਦੇ ਅੰਦਰੋਂ ਇਹੋ ਜਿਹਾ ਉਪਦੇਸ਼ ਆਉਂਦਾ ਠੰਡ ਪਾਉਂਦਾ ਸਾਰਿਆਂ ਨੂੰ ਉਹਨਾਂ ਦੇ ਅੰਦਰ ਜਿਹੜੇ ਤਪਤ ਕੜਾਹਾ ਬੁਝਿਆ ਹੋਇਆ ਦੂਜਿਆਂ ਨੂੰ ਬੁਝਾ ਰਿਹਾ ਠੰਡੀ ਹਵਾ ਬਰਫ਼ ਤੋਂ ਆਓ ਬਰਫ਼ ਆਪ ਤਾਂ ਠੰਡੀ ਹੈ ਦੂਏ ਨੂੰ ਵੀ ਠੰਡਕ ਦੇ ਰਹੀ ਹੈ ਚੰਦਨ ਚੰਦਨ ਆਪ ਤਾਂ ਠੰਡਾ ਹੈ ਦੂਏ ਨੂੰ ਵੀ ਠੰਡਕ ਦੇ ਰਿਹਾ ਪਰ ਚੰਦਨ ਦੇ ਨਾਲ ਟੱਚ ਕਰੇ ਤਾਂ ਠੰਡਕ ਮਿਲਦੀ ਹੈ ਬਰਫ਼ ਨਾਲ ਹਵਾ ਹੀ ਠੰਡਕ ਦੂਰੋਂ ਦੇ ਦਿੰਦੀ ਹੈ ਸੈਂਕੜੇ ਮੀਲਾਂ ਤੋਂ ਜਾ ਕੇ ਬਰਫ਼ ਤੋਂ ਹਵਾ ਬਰਫ਼ ਦੀ ਠੰਡਕ ਗਾਂ ਪਹੁੰਚਾ ਦਿੰਦੀ ਹੈ ਇੱਦਾਂ ਚੰਦਨ ਚੰਦਨ ਦੀ ਠੰਡਕ ਨਹੀਂ ਜਾ ਸਕਦੀ ਇੱਥੇ ਬਰਫ਼ ਤਾਂ ਵਰਤੀ ਹੈ ਚੰਦਨ ਦੀ ਠੰਡਕ ਉਹਦੇ ਨਾਲ ਟੱਚ ਕਰੇ ਤੇ ਹੀ ਮਿਲਦੀ ਹੈ
ਨਿਕਟ
ਵਾਲਿਆਂ ਨੂੰ ਠੰਡ ਹੋਊਗੀ ਸਮੈਲ ਹੋਊ ਨਿਕਟ ਵਾਲਿਆਂ ਨੂੰ ਠੰਡਕ ਨਹੀਂ ਮਿਲਣੀ ਚੰਦਨ ਦੇ ਨੇੜੇ ਵਾਲੇ ਨੂੰ ਸਮੈਲ ਉਹਨੂੰ ਠੰਡਕ ਨਹੀਂ ਮਿਲਦੀ ਹੈ ਉਹ ਫਿਰ ਆਊਗਾ ਸੱਪ ਆਊਗਾ ਮਲਿਆਗਰ ਭਿਆੰਗਮ ਵੇਡਿਓ ਜੇ ਚੰਦਨ ਦੇ ਨਾਲ ਸੱਪ ਲਿਪਟਿਆ ਹੋਇਆ ਟੱਚ ਹੋਇਆ ਹੋਇਆ ਉੱਥੇ ਆਊਗੀ ਠੰਡ ਪਤਾ ਨਹੀਂ ਆਉਣੀ ਫਾਸਲੇ ਤੋਂ ਨਹੀਂ ਆਉਣੀ ਉਹਨੂੰ ਜੁੜੇ ਤੋਂ ਹੀ ਆਊਗੀ ਠੰਡ ਸਮੈਲ ਥੋੜ੍ਹੇ ਜਿਹੇ ਫਾਸਲੇ ਤੱਕ ਆਊਗੀ ਔਰ ਜਿਹੜੀ ਇਹ ਬਰਫ਼ ਦੀ ਠੰਡਕ ਹੈ ਉਹ ਬਹੁਤ ਦੂਰੋਂ ਚਲੀ ਜਾਊਗੀ ਆਪਾਂ ਕਹਿੰਦੇ ਇੱਧਰੋਂ ਠੰਡੀ ਹਵਾ ਆਈ ਹੈ ਇੱਧਰ ਕੋਈ ਬਾਰਿਸ਼ ਪਈ ਹੋ
ਪੱਛਮ ਚੱਲਦੀ ਤਾਂ ਠੰਡੀ ਹੁੰਦੀ ਹੈ
ਠੰਡੀ ਆਉਂਦੀ ਹਾਂਜੀ
ਕਬੀਰ ਮਾਇਆ ਡੋਲਣੀ ਪਵਨ ਬਹੇ ਹਿਵਧਾਰ
ਮਾਇਆ ਡੋਲਣੀ ਮਾਇਆ ਦਾ ਡੋਲਣੀ ਆਪਣੀ ਜਗ੍ਹਾ ਹੈ ਸੱਤ ਵੀ ਮਾਇਆ ਦੇ ਵਿੱਚ ਹੀ ਨੇ ਪਰ ਉਹਨਾਂ ਦੇ ਅੰਦਰੋਂ ਜਿਹੜੀ ਨਿਕਲਦੀ ਹੈ ਨਾ ਹਵਾ ਆਵਾਜ਼ ਜੋ ਬੋਲਦੇ ਨੇ ਉਹ ਹਿਵਧਾਰ ਹੁੰਦੀ ਹੈ ਉਹ ਤ੍ਰਿਸ਼ਨਾ ਦੀ ਅੱਗ ਨੂੰ ਸ਼ਾਂਤ ਕਰਦੀ ਹੈ ਲੋਕਾਂ ਦੇ ਦੂਜਿਆਂ ਦੇ ਵੀ ਆਪਣੇ ਤਾਂ ਅੰਦਰ ਸ਼ਾਂਤ ਹੈ ਦੂਜਿਆਂ ਨੇ ਵੀ ਸ਼ਾਂਤੀ ਠੰਡਕ ਪੈਦਾ ਕਰਦੀ ਹੈ ਹਾਂ
ਜਿਹਨੇ ਬਲੋਇਆ ਤਿੰਨੀ ਖਾਇਆ ਅਵਰ ਬਲੋ ਗੁਣਹਾਰ
ਜਿਨ੍ਹਾਂ ਨੇ ਬਲੋਇਆ ਹੈ ਸੰਸਾਰ ਦੇ ਵਿੱਚ ਜਿਨ੍ਹਾਂ ਨੇ ਵਿਚਾਰਿਆ ਸੰਸਾਰ ਨੂੰ ਇਹ ਸੰਸਾਰ ਨੂੰ ਜਿਨ੍ਹਾਂ ਨੇ ਵਿਚਾਰਿਆ ਮਾਟੀ ਕਾ ਪੁੱਤਰਾ ਕੈਸੇ ਨਚਤਾ ਇਹ ਗੱਲ ਵਿਚਾਰੀ ਕੈਸੇ ਨਚਤਾ ਦਾ ਜਿੱਦਣ ਜਵਾਬ ਆ ਗਿਆ ਉਹੀ ਮੱਖਣ ਕੈਸੇ ਤਾਂ ਸਵਾਲ ਹੈ ਨਾ ਜਵਾਬ ਜਿੱਦਣ ਆ ਗਿਆ ਉਹ ਮੱਖਣ ਮੱਖਣ ਤੋਂ ਜਵਾਬ ਆਉਣਾ ਮੱਖਣ ਖਾਧੇ ਬਿਨਾਂ ਜਵਾਬ ਨਹੀਂ ਮਿਲਣਾ ਗੱਲ ਜਵਾਬ ਮੱਖਣ ਜਵਾਬ ਮਿਲ ਜਾਣਾ ਮੱਖਣ ਖਾ ਲੈਣਾ ਬਰਾਬਰ ਕੈਸੇ ਨੱਚਦਾ ਹੈ ਕੈਸੇ ਨੱਚਦਾ ਚੇਤਨ ਨਾਲ ਨੱਚਦਾ ਹੈ ਚੇਤਨ ਦੀ ਸਮਝ ਆਈ ਬਿਨਾਂ ਕੈਸੇ ਦਾ ਜਵਾਬ ਹੀ ਨਹੀਂ ਹੁੰਦਾ ਜੜ ਚੀਜ਼ ਨੱਚਦੀ ਕਿਉਂ ਹੈ ਚੇਤਨ ਹੈ ਜਿਹੜਾ ਤੱਤ ਹੈ ਪਰਮ ਤੱਤ ਹੈ ਪਰਮ ਤੱਤ ਦੀ ਸਮਝ ਬਿਨਾਂ ਪਰਮ ਤੱਤ ਜਿੰਨਾ ਚਿਰ ਪਕੜ 'ਚ ਨਹੀਂ ਆਉਂਦਾ ਇਹ ਗੱਲ ਦਾ ਜਵਾਬ ਹੀ ਨਹੀਂ ਮਿਲਦਾ ਪਰਮ ਤੱਤ ਹੀ ਸਮਝੇ, ਪਰਮ ਤੱਤ ਆਪੇ ਹੀ ਹੈ। ਆਤਮ ਗਿਆਨ ਬਿਨਾਂ ਨਹੀਂ ਸਮਝ ਆਉਣੀ ਹੈ। ਸਰੀਰ ਉਹਦਾ ਵੀ ਤਾਂ ਮਿੱਟੀ ਦਾ ਹੀ ਹੈ, ਭਗਤ ਦਾ ਸਰੀਰ ਨਹੀਂ ਮਿੱਟੀ ਦਾ। ਕੈਸੇ ਨੱਚਦਾ ਹੈ, ਮੇਰੀ ਵਜ੍ਹਾ ਨਾਲ ਨੱਚਦਾ ਹੈ, ਮੈਂ ਕੌਣ ਹਾਂ, ਮੈਂ ਸਰੀਰ ਨਹੀਂ ਹਾਂ। ਮਾਟੀ ਦਾ ਪੁੱਤਰ ਅੱਡ ਹੋ ਗਿਆ, ਨੱਚਤ ਕੈਸੇ ਹੈ, ਤੂੰ ਹੈ ਸਰੀਰ ਵਿੱਚ ਤਾਂ ਨੱਚਦਾ ਹੈ। ਜਦੋਂ ਤੂੰ ਨਿਕਲ ਗਿਆ ਢਹਿ ਢੇਰੀ ਹੋ ਜੂਗਾ। ਪਰ ਜਿੱਦਣ ਇਹ ਸਵਾਲ ਦਾ ਜਵਾਬ ਆ ਗਿਆ, ਇਹਨੂੰ ਸਮਝ ਆ ਗਈ ਗੱਲ ਦੀ, ਉਹਨੇ ਬੁਲੋ ਲਿਆ, ਜਿਹਨ ਬੁਲੋਇਆ ਤਨ ਵਿੱਚੋਂ ਮਨ ਦੇਖ ਲਿਆ, ਤਨ ਵਿੱਚੋਂ ਮਨ ਦੇਖ ਲਿਆ, ਮਨ 'ਚੋਂ ਫਿਰ ਜਿਹੜਾ ਜਿਹ 'ਚੋਂ ਮਨ ਪੈਦਾ ਹੋਇਆ, ਮਨ ਮੈਂ ਆਪ ਹੈ, ਉਹ ਦੇਖ ਲਿਆ, ਉਹ ਖਾ ਲਿਆ, ਉਹ ਬੁਲੋ ਲਿਆ, ਜਿਹਨ ਬੁਲੋਇਆ
ਅਵਰ ਬੋਲੋ ਬੋਲਹਾਰ।
ਦੂਜੇ ਭਾਈ ਰੜਕਦੇ ਰਹੋ, ਸਮਝਦੇ ਰਹੋ। ਜਿਹਨੂੰ ਸਮਝ ਆ ਗਈ ਉਹਨੇ ਖਾ ਲਿਆ, ਉਹ ਸਮਝਦਾਰ ਹੋ ਗਿਆ। ਜਿਹੜੇ ਜੋ ਬਲੋ ਰਹੇ ਨੇ ਉਹ ਸਮਝ ਪ੍ਰਾਪਤ ਕਰ ਰਹੇ, ਅਵਰ ਬਲੋਵਣਹਾਰ। ਪਰ ਖਾਊ ਉਹੀ ਜਿਹੜਾ ਆਪ ਬਲੋਊਗਾ, ਕਿਸੇ ਦਾ ਰੜਕਿਆ ਹੋਇਆ ਕੋਈ ਖਾਲਵੇ ਨਹੀਂ ਹੋ ਸਕਦਾ। ਕਿਸੇ ਦਾ ਬਲੋਇਆ ਖਾ ਨਹੀਂ ਸਕਦਾ ਕੋਈ ਵੀ। ਤਾਂ ਹੀ ਕਬੀਰ ਨੇ ਕਿਹਾ ਸੀ, ਗੁਰਦੀਨੀ ਵਸਤ ਕਬੀਰ ਕੋ ਲੈ ਹੂੰ ਬਸ ਸੰਭਾਲ, ਕਬੀਰ ਦੀਨੀ ਸੰਸਾਰ ਕੋ ਲੈ ਜਿਸ ਮਸਤਕ ਮਿਲੂਗਾ। ਉਹਨੂੰ ਜਿਹਦੇ ਮੱਥੇ ਭਾਗ ਨੇ, ਕਿਉਂ ਜਿਹੜਾ ਬਲੋਊਗਾ ਉਹੀ ਖਾਊਗਾ। ਆਪ ਬਲੋਣਾ ਪੈਂਦਾ ਖਾਣ ਵਾਸਤੇ, ਦੂਏ ਦਾ ਬਲੋਇਆ ਦੂਆ ਨਹੀਂ ਖਾ ਸਕਦਾ। ਗੁਰੂ ਨਾਨਕ ਨੇ 2 ਕਰੋੜ ਸਿੱਖ ਕਿਵੇਂ ਬਣਾ ਦਿੱਤੇ ਤੇ ਕਿਵੇਂ ਬਣਾ ਦਿੱਤੇ ਬਈ? ਉਹ ਤਾਂ ਕਹਿੰਦਾ ਜਿਹਨੇ ਬੁਲਾਇਆ ਤੈਨੂੰ ਖਾਇਆ, ਉਹਨੇ ਕਿਵੇਂ ਬਣਾ ਦਿੱਤੇ? ਜਿਹਨੇ ਰੜਕਿਆ ਉਹਨੇ ਖਾਧਾ ਆਪ, ਸਿਰਫ ਉਹਨੇ ਤਾਂ ਇੰਨੀ ਗੱਲ ਹੀ ਦੱਸੀ ਹੈ ਵੀ ਜਿਹਨੇ ਬੁਲਾਇਆ ਤੈਨੂੰ ਖਾਇਆ। ਆਪਣਾ ਰੜਕਿਆ ਹੋਇਆ ਆਪੇ ਖਾਣਾ ਪਊਗਾ, ਆਪਣਾ ਰੜਕਿਆ ਹੋਇਆ ਹੀ ਖਾ ਸਕਦਾ, ਦੂਜਾ ਖਾ ਹੀ ਨਹੀਂ ਸਕਦਾ, ਨਾ ਦੂਜਾ ਖੜਾ ਸਕਦਾ, ਨਾ ਦੂਜਾ ਖਾ ਸਕਦਾ। ਇਹ ਸ਼ਰਤ ਹੈ। ਬਾਕੀ ਇਹਨਾਂ ਗੱਲਾਂ ਤੋਂ ਕਬੀਰ ਦੇ ਸ਼ਲੋਕ, ਸਾਰੀ ਗੁਰਬਾਣੀ ਕਬੀਰ ਦੇ ਸ਼ਲੋਕਾਂ 'ਤੇ ਬੇਸ ਕਰਦੀ ਹੈ। ਜਿੰਨੀ ਫਿਲੋਸਫੀ ਹੈ ਗੁਰਮਤਿ ਦੀ, ਇਕੱਲੇ ਕਬੀਰ ਦੇ ਸ਼ਲੋਕ ਪੂਰੀ ਗੁਰਮਤਿ ਦੀ ਫਿਲੋਸਫੀ ਨੂੰ ਕਵਰ ਕਰਦੇ ਨੇ। ਇਹਨਾਂ ਸ਼ਲੋਕਾਂ ਨੂੰ ਇੱਕ ਇੱਕ ਕਰਕੇ ਖਤਮ ਕਰਤਾ ਕਾਸ਼ੀ ਦੇ ਪੰਡਤਾਂ ਨੇ। ਇੱਕ ਇੱਕ ਗੱਲ ਜੋ ਅੱਜ ਹੈ ਗੁਰਦੁਆਰੇ 'ਚ, ਇਕੱਲੇ ਇਕੱਲੇ ਸ਼ਲੋਕ ਦੇ ਖਿਲਾਫ ਹੈ। ਕੋਈ ਸ਼ਲੋਕ ਨਹੀਂ ਜਿਉਂਦਾ ਛੱਡਿਆ ਇਹਨਾਂ ਨੇ ਆਪਣੇ ਆਪ 'ਚ। ਭਾਵਨਾ, ਹਰ ਇੱਕ ਸ਼ਲੋਕ ਦੀ ਭਾਵਨਾ ਤੋਂ ਉਲਟ ਕੰਮ ਹੋ ਰਿਹਾ, ਐਸੇ ਤਰਤੀਬ ਨਾਲ ਕੰਮ ਹੋ ਰਿਹਾ, ਸਾਰੀ ਭਾਵਨਾ ਤੋਂ ਉਲਟ ਹੋ ਰਿਹਾ। ਹਾਂਜੀ,
ਕਬੀਰ ਮਾਇਆ ਚੋਰਟੀ ਮੁਸ ਮੁਸ ਲਾਵੇ ਹਾਟ, ਇੱਕ ਕਬੀਰਾ ਨਾ ਮੁਸੇ ਜਿਨ ਕਿੰਨੀ ਵਾਰ ਹੈ ਵਾਟ।
ਕਬੀਰ ਮਾਇਆ ਚੋਰਟੀ
ਮੁਸ ਮੁਸ ਲਾਵੇ ਹਾਟ,
ਮਾਇਆ ਦਾ ਜੜ ਹੈ, ਚੋਰਟੀ ਕਿਵੇਂ ਹੋ? ਮਾਇਆ ਚੋਰਟੀ, ਜਿਹੜਾ ਆਪਣੇ ਆਪ ਨੂੰ ਮਾਇਆ ਦਾ ਸਰੀਰ ਸਮਝਦਾ ਚੋਰ ਨੇ, ਆਹ ਕਹਿਣਾ ਚਾਹੁੰਦਾ ਹੈ। ਉਹ ਕਹਿੰਦਾ ਫੁੱਟ ਦੇ ਗੱਲ ਕਹਿ ਗਿਆ ਘੁਮਾ ਕੇ। ਮਾਇਆ ਨੂੰ ਤਾਂ ਲੋਕ ਚੋਰੀ ਕਰਦੇ ਨੇ, ਮਾਇਆ ਕਿਹਨੂੰ ਚੋਰੀ ਕਰ ਲੂ? ਮਾਇਆ ਚੋਰਟੀ, ਆ ਸਰੀਰ ਦਾ ਜਿਹੜਾ ਮਾਇਆ ਦਾ, ਇਹੀ ਚੋਰ ਹੈ।
ਮੁਸ ਮੁਸ ਲਾਵੇ ਹਾਟ,
ਇਹਦੇ ਵਾਸਤੇ ਚੋਰੀ ਕਰ ਰਿਹਾ ਜੋ ਕਰ ਰਿਹਾ ਹੈ। ਮੁਸ ਮੁਸ ਲਾਵੇ ਹਾਟ, ਠੱਗੀਆਂ ਮਾਰ ਕੇ ਦੁਕਾਨਾਂ ਨੇ, ਠੱਗਾਂ ਦੀਆਂ ਦੁਕਾਨਾਂ ਖੋਲੀਆਂ ਹੋਈਆਂ ਨੇ ਮੰਦਰ। ਮੁਸ ਮੁਸ ਲਾਵੇ ਹਾਟ,
ਇੱਕ ਕਬੀਰਾ ਨਾਮ ਉਸੇ ਜਿਨ ਕਿੰਨੀ ਬਾਹਰ ਹੈ ਵਾਟ।
ਬਾਹਰ ਵਾਟ ਹੈ, ਹਾਂ, ਮਾਇਆ ਤੋਂ ਬਾਹਰ। ਇੱਕ ਕਬੀਰਾ ਨਾਮ ਉਸੇ, ਇੱਕ ਕਬੀਰਾ ਜਿਹੜਾ ਹੈ ਉਹ ਨਹੀਂ ਕਹਿੰਦੇ ਠੱਗਿਆ ਗਿਆ ਮਾਇਆ ਤੋਂ, ਇਹਨਾਂ ਤੋਂ, ਮਾਇਆਧਾਰੀਆਂ ਤੋਂ। ਉਹ ਇਹਨਾਂ ਦੇ ਕਾਬੂ ਨਹੀਂ ਆਇਆ, ਕਿਉਂ? ਉਹਨੇ ਮਾਇਆ ਤੋਂ ਬਾਟ ਏ ਬਾਹਰ, ਰਸਤਾ ਹੀ ਉਹਦਾ ਮਾਇਆ ਤੋਂ ਪਰੇ, ਬਾਹਰ ਬਾਹਰ ਬਾਟ ਹੈ, ਬਾਹਰ ਬਾਟ ਨਹੀਂ, ਬਾਹਰ। ਹਾਹਾ ਰਾਰਾ ਬਦਲਿਆ ਹੋਇਆ, ਹਾਹਾ ਪਹਿਲਾਂ ਸੀ, ਰਾਰਾ ਬਾਅਦ 'ਚ। ਉਹਨੇ ਰਾਰਾ ਪਹਿਲਾਂ ਕਰਤਾ, ਹਾਹਾ ਪਿੱਛੋਂ। ਬਾਹਰ ਬਾਟ ਉਹਦੀ ਮਾਇਆ ਤੋਂ ਬਾਹਰ ਬਾਟ ਹੈ, ਜਿਹਦੀ ਮਾਇਆ ਦੇ ਅੰਦਰ ਬਾਟ ਹੈ ਉਹ ਰਿੱਧੀਆਂ ਸਿੱਧੀਆਂ ਘੜੀਸ ਕੇ ਸਾਰਾ ਕੁਛ ਬਦਲਤਾ। ਕਹਿਣ ਦਾ ਮਤਲਬ ਇਹ ਸਰੀਰ ਦੀਆਂ ਲੋੜਾਂ ਕਰਕੇ ਮਾਇਆ ਚੋਟੀ ਸਰੀਰ ਦੀਆਂ ਲੋੜਾਂ ਕਰਕੇ ਸੱਚ ਸਾਰਾ ਧਰਮ ਤਿਆਗਦਾ। ਸਾਰੀ ਮਰਿਆਦਾ ਇਹ ਵਿਗਾੜੀ ਹੈ ਆ ਜਿਹੜੇ ਮਾਇਆਧਾਰੀਆਂ ਦੇ, ਜਿਹੜਾ ਨਹੀਂ ਮੁਸਿਆ ਉਹਦੀ ਬਾਹਰ ਬਾਟ ਹੈ। ਉਹਨੇ ਮੰਦਰ ਛੱਡਤੇ, ਉਹਨੇ ਗੁਰਦੁਆਰੇ ਛੱਡਤੇ, ਉਹਨੇ ਇਹ ਪਬਲਿਕ ਹੀ ਛੱਡਤੀ ਮੰਨਣ ਵਾਲੀ, ਇਕੱਲੇ ਨੇ ਬਾਹਰ ਬਾਟ ਕਰ ਲਈ। ਇੱਕ ਕਬੀਰਾ ਇੱਕੋ ਹੀ ਹੈ ਕਬੀਰ ਤਾਂ, ਜਿਹੜਾ ਮਾਇਆ ਦੀ ਠੱਗੀ ਤੋਂ ਬਚਿਆ ਉਹ ਇੱਕ ਦੋ ਹੁੰਦੇ ਨੇ ਅਲੱਗ, ਉਹਦੇ ਨਾਲ ਭੀੜ ਨਹੀਂ ਹੁੰਦੀ। ਜਿੱਥੇ ਵੀ ਪ੍ਰਚਾਰ ਹੋਊਗਾ ਸੱਚ ਦਾ, ਜੇ ਅੰਮ੍ਰਿਤਸਰ ਵੀ ਗੱਲ ਆ ਗਈ ਉੱਥੇ ਵੀ ਟੋਟਲੂ ਢਾਈ ਕੇ ਰਹਿ ਜਾਣਗੇ, ਵਧਣੇ ਨਹੀਂ ਫਿਰ ਉੱਥੇ। ਸੱਚ ਦਾ ਪ੍ਰਚਾਰ ਕਰੋ, ਜੇ ਕੋਈ ਫੜ ਕੇ ਥੱਕੇ ਤਾਂ ਵੜਨਾ ਵੀ ਨਹੀਂ ਕਿਸੇ ਨੇ ਅੰਦਰ, ਮਤਾਂ ਟੇਕਣ ਵੀ ਨਹੀਂ ਆਉਣਾ। ਉਹ ਕਹਿਣਗੇ ਹੁਣ ਇੱਥੇ ਰਾਕਸ਼ਾਂ ਦਾ ਰਾਜ ਹੈ, ਆਹੋ ਇਹ ਕਹਿ ਦੇਣਗੇ ਰਾਕਸ਼, ਹੁਣ ਇੱਥੇ ਰਾਕਸ਼ ਰਾਜ ਹੈ। ਰਾਕਸ਼ ਕਹਿੰਦੇ ਰਹੇ ਨੇ ਪਹਿਲਾਂ ਤੂੰ, ਰਾਕਸ਼ ਕੌਣ ਹੈ? ਰਾਕਸ਼ ਪਹਿਲਾਂ ਮੰਨਦੇ ਹੁੰਦੇ ਇਹਨਾਂ ਨੂੰ, ਰਾਕਸ਼ ਸੱਚ ਦੇ ਖੋਜੀ ਹੁੰਦੇ ਨੇ। ਜਦ ਸੱਚ ਨਹੀਂ ਮਿਲਦਾ ਉਹ ਕਹਿੰਦੇ ਨੇ ਸੱਚ ਹੈ ਹੀ ਨਹੀਂ, ਜ਼ਿਆਦਾ ਮੋਖ ਨਹੀਂ ਮਾਰਦੇ। ਸੱਚ ਦੇ ਪ੍ਰਚਾਰਕ ਹੁੰਦੇ ਨੇ, ਉਹਨਾਂ ਨੂੰ ਪਤਾ, ਉਹ ਬਿਨਾਂ ਸੱਚ ਦੇ ਸਾਰ ਲੈਂਦੇ। ਰਾਕਸ਼ ਸੱਚ ਦੇ ਬਿਨਾਂ ਨਹੀਂ ਸਾਰਦੇ, ਡਿਨਾਈ ਹੋ ਜਾਂਦੇ ਨੇ। ਝੂਠੇ ਤਾਂ ਉਹਨੂੰ ਮੰਨਦੇ ਨਹੀਂ ਸੱਚ, ਉਹਨਾਂ ਕੋਲ ਹੁੰਦਾ ਨਹੀਂ। ਝੂਠੇ ਨੂੰ ਉਹ ਮੰਨਦੇ ਨਹੀਂ ਸੱਚ ਹੁੰਦਾ ਨਹੀਂ, ਜਿਹੜੇ ਝੂਠੇ ਨੂੰ ਮੰਨਦੇ ਨਹੀਂ ਉਹ ਰਾਕਸ਼ ਨੇ। ਇਹ ਝੂਠੇ ਨੂੰ ਮੰਨਦੇ ਨੇ, ਇਹ ਦੇਵਤੇ ਨੇ। ਝੂਠੇ ਨੂੰ ਮੰਨਣ ਵਾਲੇ ਝੂਠ ਨੂੰ ਮੰਨਣ ਵਾਲੇ ਦੇਵਤੇ ਬਣ ਗਏ, ਝੂਠ ਨੂੰ ਇਨਕਾਰ ਕਰਨ ਵਾਲੇ ਰਾਕਸ਼ ਬਣਾਤੇ ਇਹਨਾਂ ਨੂੰ। ਇਹਨਾਂ ਦਾ ਫਾਰਮੂਲਾ ਹਾਂਜੀ,
ਕਿਵੇਂ ਸੁੱਖ ਨਾ ਇਹ ਯੁੱਗ ਕਰੇ ਜੋ ਬਹੁਤੇ ਮੀਤ, ਜੋ ਜਿੱਤ ਰੱਖੇ ਏਕ ਸਿਉ ਤਾਂ ਸੁੱਖ ਪਾਵੇ ਨੀਤ।
ਉਹ ਕਹਿੰਦੇ ਗੱਲ ਸੁਣ ਲਓ, ਜ਼ਿਆਦਾ ਸੱਚ ਬੋਲੇ ਤਾਂ ਢਾਈ ਟੋਟ ਨੂੰ ਰਹਿ ਜਾਣਗੇ। ਗਾਂ ਦੇ ਪਤਾ ਕੀ ਜਵਾਬ ਹੈ? ਕਹਿੰਦੇ ਸੁੱਖ ਨਾ ਇਹ ਜੱਗ ਭੀੜ, ਕਹਿੰਦੇ ਤੇ ਸੁੱਖ ਨਹੀਂ ਹੈਗਾ, ਤਲਵਾਰਾਂ ਹੀ ਚੱਲਣੀਆਂ ਨੇ ਗੋਲਕ ਤੇ, ਸਿਸਟਮੈਟਿਕ ਤਰੀਕੇ ਨਾਲ ਆ ਰਹੀ ਹੈ ਕਹਾਣੀ, ਕਹਾਣੀ ਹੈ ਤਾਂ ਲੱਗੀ ਹੋਈ। ਸਟੈਪ ਅਗਲਾ ਇਹੀ ਆਊਗਾ ਵੀ ਰੋਡ ਟੋਲ ਨੂੰ ਢਾਈ ਰਹਿ ਜਾਣਗੇ। ਉਹ ਕਹਿੰਦੇ ਢਾਈ ਉਹ ਬਹੁਤ ਨੇ ਬਈ, ਇੱਕ ਤਾਂ ਪੜ੍ਹਾਉਣ ਵਾਲਾ, ਇੱਕ ਪੜ੍ਹਨ ਵਾਲਾ, ਦੂਆ ਆ ਜਾਓ ਅੱਧ ਵਿਚਾਲੇ ਵਾਲਾ, ਪਿੱਛੇ ਵਾਲੇ ਇੱਕ ਅੱਧ ਵਿਚਾਲੇ, ਢਾਈ ਉਹ ਢਾਈ ਉਹ ਬਹੁਤ ਬਹੁਤ ਨੇ, ਬਹੁਤ ਨਹੀਂ ਚਾਹੀਦੇ। ਉਹ ਜੇ ਦੋ ਹੋਏ ਬਰਾਬਰ ਤਾਂ ਪਹਿਲੇ ਦੋਏ ਲੜ ਪੈਣਗੇ, ਢਾਈ ਇੱਕ ਲੈਨ 'ਚ ਹੁੰਦੇ, ਤਿੰਨ ਦੋ ਬਰਾਬਰ ਆ ਜਾਂਦੇ ਨੇ ਫਿਰ, ਜੇ ਤਿੰਨ ਹੋ ਜਾਣ ਨਾ ਇੱਕ ਦੇ ਪਿੱਛੇ ਦੋ ਆ ਜਾਂਦੇ ਨੇ, ਇੱਕ ਬੜਾ ਦੋਏ ਰਹਿ ਜਾਂਦੇ ਨੇ ਫਿਰ। ਜੇ ਤਿੰਨ ਨੇ ਤਾਂ ਇੱਕ ਬੜਾ ਦੋ ਨੇ, ਜੇ ਢਾਈ ਨੇ ਪੂਰੇ ਨੇ ਢਾਈ, ਜਿੱਦਾਂ ਤਿੰਨ ਹੋ ਗਏ ਇੱਕ ਬੜਾ ਦੋ ਹੋ ਗਏ, ਇੱਕ ਦੇ ਥੱਲੇ ਦੋ ਹਿੱਸੇਦਾਰ ਨੇ ਫਿਰ,
ਦੋ ਹਿੱਸੇਦਾਰ,
ਦੋ ਜਹੇਦਾਰ ਨੇ, ਅੱਧ ਅੱਧ ਪਾੜ ਦੇਣਗੇ। ਮੀਤ ਕਿਹਾ, ਚੇਲੇ ਨੀ ਕਿਹਾ, ਚੇਲੇ ਨੀ ਕਿਹਾ, ਮੀਤ ਕਿਹਾ, ਗੱਲ ਚੇਲਿਆਂ ਦੀ ਹੋਏ। ਜੇ ਬਹੁਤੇ ਆਪਾਂ ਇਕੱਠ ਕਰ ਲਿਆ ਮੀਤ ਬਣਾ ਲਏ, ਕੋਈ ਸੁੱਖ ਨੀ, ਸੁੱਖ ਦੀ ਗੱਲ ਨੀ ਹੈ, ਇਹ ਤਾਂ ਰੌਲਾ ਹੀ ਹੈ ਬਹੁਤੇ ਬਣਾਉਣ ਦਾ। ਸਰਸਿਆਲ ਦਾ ਕੀ ਰੌਲਾ ਬਹੁਤੇ ਬਣਾਉਣ ਦਾ, ਅਕਾਲੀਆਂ ਦਾ ਕੀ ਰੌਲਾ ਬਹੁਤੇ ਬਣਾਉਣ ਦਾ, ਆ ਪਿੰਡ ਵਾਲਿਆਂ ਦਾ ਵੀ ਇਹੀ ਰੌਲਾ ਤਾਂ, ਪਰ ਫੇਲ ਹੋ ਗਏ ਵਿਚਾਰੇ, ਕਈ ਧੜੇ ਹੋ ਗਏ, ਇਹਨਾਂ ਦੇ ਵੀ ਦੋ ਧੜੇ, ਕਈ ਧੜੇ ਹੁੰਦੇ ਜਾਂਦੇ ਨੇ ਹੁਣ। ਰਾਧਾ ਸਵਾਮੀਆਂ ਦੇ, ਰਾਧਾ ਸਵਾਮੀਆਂ ਦਾ ਇਹੀ ਗੱਲ ਸੀ, ਸਾਰਿਆਂ ਨਾਮਧਾਰੀਆਂ 'ਚ ਵੀ ਇਹੀ ਗੱਲ ਸੀ, ਹੁਣ ਪਾੜ ਪੈ ਗਿਆ। ਇੱਕ ਹੀ ਹੈ, ਇਹੀ ਕੁਛ ਸੀ, ਬਹੁਤੇ ਬਣਾਉਣੇ ਵੀ ਸਾਡੇ ਮਗਰ ਇੰਨੇ ਆਦਮੀ ਨੇ, ਸੰਤਾਂ ਦਾ ਹੋ ਵੀ ਇਹੀ ਗੱਲ। ਜੋ ਕਬੀਰ ਕਹਿ ਰਿਹਾ ਉਹ ਤਾਂ ਉਲਟ ਨੇ ਸਾਰੇ ਹੀ, ਪਹਿਲਾਂ ਵੀ ਸੀ ਹੁਣ ਵੀ ਉਹੀ ਗੱਲ ਹੈ, ਗੱਲ ਉਹੀ ਹੈ, ਆਪਣਾ ਆਪਣੀ ਲਾਈਨ ਨਹੀਂ ਛੱਡੀ ਸੰਸਾਰ ਨੇ। ਪੰਚਾਂ ਦਾ ਕਹਿਆ, ਸੰਤਾਂ ਦਾ ਕਹਿਆ, ਸਿਰਮੱਥੇ ਪੰਤਾਲਾ ਉੱਥੇ ਹੀ ਹੈ, ਜਿਹੜੇ ਪੰਜ ਸੰਤ ਦੀ ਇਹਨਾਂ ਦਾ ਕਿਹਾ ਸਰਮੱਥੇ, ਇਹਨਾਂ ਦੀਆਂ ਬਰਸੀਆਂ ਬਣਾਉਂਦੇ ਨੇ, ਅਖਬਾਰਾਂ 'ਚ ਦਿੰਦੇ ਨੇ, ਪਰ ਕਰਦੇ ਨੇ ਆਪਣੀ ਉਮਰ 'ਚ ਹੀ, ਚੱਲਦੇ ਨੇ ਸੰਤਾਂ ਦੇ ਖਿਲਾਫ਼, ਇਹ ਬਣਾਉਂਦੇ ਨੇ ਚੇਲੇ ਹੀ ਜ਼ਿਆਦਾ। ਸੁੱਖ ਨਾ ਇਹ ਜੱਗ ਕਰੇ ਚ ਬਹੁਤੇ
ਬੀਤ
ਬੀਤ, ਹਾਂ
ਜੋ ਚਿੱਤ ਰੱਖੇ ਇੱਕ ਸਿਉ ਤਾਂ ਸੁੱਖ ਪਾਵੇ ਨੀਤ,
ਜੋ ਚਿੱਤ ਰੱਖੇ ਇੱਕ ਸਿਉ, ਜਿਹੜਾ ਇੱਕ ਨਾਲੇ ਚਿੱਤ ਰੱਖੇ ਨਾ, ਇੱਕ ਨਾਲ ਢਾਈਆਂ ਦੇ ਵਿੱਚ ਇੱਕ ਦੇ ਤਾਂ ਪੂਰਾ ਚਿੱਤ ਆ, ਇੱਕ ਢਾਈ ਮਾਂ ਤਾਂ ਆਵੇ ਲਈ ਜਾਂਦਾ, ਪਰ ਇੱਕ ਨਾਲੇ ਰੱਖੇ ਵੀ ਇਹਨੂੰ ਪੜ੍ਹਾ ਦਿਉ, ਇੱਕੋ ਹੀ ਬਹੁਤ ਹੈ, ਇਹ ਆਪੇ ਪੜਾਓ। ਦੀਵਾ ਦਾ ਜਲ ਦਾਰੂ, ਇੱਕ ਦੀਵਾ ਵੀ ਜੜੀ ਜਾਵੇ ਤਾਂ ਵੀ ਰੋਸ਼ਨੀ ਆ, ਉਹ ਪਿੱਛੇ ਆ ਰਿਹਾ ਦੂਆ, ਦੂਆ ਵੀ ਆ ਰਿਹਾ ਪਿੱਛੇ ਪਿੱਛੇ, ਕਹਿੰਦਾ ਘੱਟੋ ਘੱਟ ਦੀਵਾ ਬੁਝੇ ਤਾਂ ਨਾ, ਜੇ ਬਹੁਤੇ ਨਹੀਂ ਹੁੰਦੇ, ਜੇ ਚਿੱਤ ਰੱਖੇ,
ਜੇ ਉਹ ਚਿੱਤ ਰੱਖੇ ਪਾਵੇ ਨੀਤ।
ਹੁਣ ਉਹ ਤਾਂ ਵਿਚਾਰੇ ਕਬੀਰ ਨੇ ਤਾਂ ਇੱਕ ਰੱਖਿਆ ਸੀ, ਪਰ ਕਈ ਬਣ ਗਏ, ਕੋਈ ਨੀ ਬਾਹਲਾ ਸਰੀਰ ਝੂਠ ਹੈ, ਅੰਤਰਾਤਮਾ ਸੱਚ ਹੈ, ਰਾਮ ਸੱਚ ਹੈ, ਮਾਇਆ ਝੂਠ ਹੈ। ਰਾਮ ਕੀ ਮਾਇਆ ਨਾ, ਰਾਮ ਕੀ ਮਾਇਆ, ਰਾਮ ਸੱਚ ਹੈ, ਮਾਇਆ ਝੂਠ ਹੈ। ਰਾਮ ਕੀ ਮਾਇਆ ਤੇ ਆਪਣੇ ਕਬਜ਼ੇ ਦੀ ਲੋੜ ਨਹੀਂ, ਰਾਮ ਕਾ ਹੀ ਰਹਿਣ ਦੋ ਕਬਜ਼ਾ, ਮਾਇਆ ਰਾਮ ਕੀ ਹੈ ਨਾ, ਤੂੰ ਵੀ ਰਾਮ ਕਾ ਮਾਇਆ ਵੀ ਰਾਮ ਕੀ ਹੈ, ਤੈਂ ਕੀ ਲੈਣਾ, ਜੇ ਰਾਮ ਕਾ ਹੋ ਜਾਵੇ ਮਾਇਆ ਤੇਰੀ ਹੋਈ ਹੈ ਫਿਰ, ਜੇ ਤੂੰ ਮੇਰਾ ਹੋ ਰਹਿ ਸਮਝ, ਤੂੰ ਰਾਮ ਕਾ ਹੋ ਕੇ ਰਹਿ, ਤੈਂ ਮਾਇਆ ਤੇ ਕਬਜ਼ਾ ਕਾਸਨੂੰ ਕਰਨਾ, ਮਾਇਆ ਤੇਰੀ ਹੋਈ ਹੈ, ਮਾਇਆ ਕੀਤੀ ਹੈ, ਬਾਰਸ ਤੂੰ ਹੀ ਹੈ ਰਾਮ ਦਾ, ਰਾਮ ਕਿਹੜਾ ਇੱਥੇ ਕੂੜੇ ਖਾਣ ਆਉਂਦਾ, ਖਾਂਦਾ ਸਰ ਤੂੰ ਹੀ, ਰਾਮ ਤਾਂ ਕੋਈ ਕਦੇ ਦੇਖਿਆ ਨਹੀਂ ਕਿਸੇ ਨੇ ਬਾਹਰ, ਇਹ ਬਸ ਇੰਨਾ ਕੁ ਫਰਕ ਹੈ ਬੁੱਧੀ ਦਾ। ਬੋਲਣ ਮੈਂ ਕਹਿਵੇ ਮੈਂ ਵਿਵੇਕ, ਬੋਲਣ 'ਚ ਵਿਵੇਕ ਹੈ, ਰਾਮ ਕੇ ਰਾਮ ਕਹੋ ਅੱਗੇ ਆਊਗਾ, ਰਾਮ ਕਾ ਬਣ ਕੇ ਰਹਿ, ਰਾਮ ਨਾ ਬਣ, ਰਾਮ ਕਾ ਤਾਂ ਕਹਾ, ਬਾਬੇ ਕਾ ਕਹਾ ਬਾਬਾ ਨਾ ਬਣ, ਬਾਬੇ ਕੇ ਬਾਬਰ ਕੇ ਦੋ, ਜਿਹੜੇ ਬਾਬੇ ਬਣਦੇ ਨੇ ਅਸਲ 'ਚ ਬਾਬਰ ਕੇ ਨੇ ਉਹ, ਜਿਹੜੇ ਬਾਬੇ ਬਾਬੇ ਖੁਦ ਬਣਦੇ ਨੇ ਬਾਬਰ ਕੇ ਨੇ, ਇੱਕ ਬਾਬੇ ਕੇ ਨੇ, ਇੱਕ ਹਰ ਕੇ ਸੰਤ ਨੇ, ਇੱਕ ਸੰਤ ਨੇ, ਜਿਹੜੇ ਸੰਤ ਨੇ ਉਹ ਬਾਬਰ ਕੇ ਨੇ, ਉਹ ਪੁਲਿਸ ਦੇ ਬਣਾਏ ਨੇ, ਉਹ ਸਰਕਾਰੀ ਨੇ ਬਣਾਏ ਹੋਏ, ਜਿਹੜੇ ਬਾਬੇ ਕੇ ਨੇ, ਬਾਬਾ ਤਾਂ ਪਰਮੇਸ਼ਰ ਹੈ ਉਹਦੇ ਨੇ, ਉਹ ਤਾਂ ਇੱਕ ਰਾਮ ਕੇ ਨੇ, ਇੱਕ ਆਪੇ ਰਾਮ ਨੇ, ਆਸਾ ਰਾਮ ਅਤੇ ਮਨਸਾ ਜੇੜ, ਜੇ ਆਸਾ ਰਾਮ ਹੈ ਤਾਂ ਮਨਸਾ ਜੇੜ ਵੀ ਹੈ, ਮਨ ਦੀ ਇੱਛਾ, ਜਿੱਥੇ ਮਨ ਦੀ ਇੱਛਾ ਸੀ ਜੇੜ ਲੈਗੀ, ਜੇ ਆਸਾ ਰਾਮ ਹੈ ਤਾਂ ਮਨਸਾ ਜੇੜ, ਜਿੱਥੇ ਵੀ ਮਨਸਾ ਹੋਊਗੀ ਜੇੜ ਚਲਾ ਜਾਊਗਾ, ਮਨਸਾ ਮਨ ਦੀ ਇੱਛਾ ਜੇਲ੍ਹ 'ਚ ਰੱਖਦੀ ਹੈ, ਸੰਸਾਰ ਜੇਲ੍ਹ ਹੈ, ਮਨਸਾ ਜੇਲ੍ਹ 'ਚ ਰਹੂਗੀ, ਮਨਸਾ ਦੀ ਲੱਤ ਜੇਲ੍ਹ 'ਚ ਹੈ, ਆਸਾ ਦੀ ਰਾਮ ਦੇ ਨਾਲ, ਜੇ ਆਸਾ ਰਾਮ ਹੈ ਤਾਂ ਮਨਸਾ ਨਹੀਂ ਸੀ ਚਾਹੀਦੀ, ਮਨ ਦੀ ਇੱਛਾ ਨਹੀਂ ਚਾਹੀਦੀ ਕੋਈ, ਜੇ ਮਨ ਦੀ ਇੱਛਾ ਤਾਂ ਆਸਾ ਰਾਮ ਹੈ ਨਹੀਂ,
ਰਾਮ ਦੀ ਆਸਾ ਚਾਹੀਦੀ,
ਜੇ ਆਸਾ ਰਾਮ ਹੈ ਤਾਂ ਮਨ ਦੀ ਇੱਛਾ ਨਹੀਂ ਸੀ ਚਾਹੀਦੀ, ਜੇ ਮਨ ਦੀ ਇੱਛਾ ਹੈ ਤਾਂ ਆਸਾ ਰਾਮ ਹੀ ਨਹੀਂ ਹੈ, ਨਾ ਹੀ ਝੂਠਾ ਸੀ, ਝੂਠਾ ਸੀ ਸਭ ਤੋਂ ਗਿਆ, ਜੇੜ੍ਹ ਚਲਾ ਗਿਆ, ਜੇੜ੍ਹ ਚਲਾ ਗਿਆ, ਕਿੰਨਾ ਕੁ ਚਿਰ ਛੁਪਾ ਕੇ ਰੱਖਦਾ, ਝੂਠ ਸੀ, ਝੂਠ ਜ਼ਾਹਰ ਹੋ ਗਿਆ, ਨਵਾਂ ਗਲਤ ਰੱਖਿਆ ਸੀ, ਬੰਦੀ ਇੱਛਾ ਕਿਉਂ ਪ੍ਰਗਟ ਹੋਈ, ਇਹ ਆਸਾ ਰਾਮ ਕੀ ਸੀ, ਬੰਦੀ ਇੱਛਾ ਦਾ ਕੀ ਮਤਲਬ, ਬੰਦੀ ਇੱਛਾ ਹੀ ਰਾਮ ਦਾ ਵਿਰੋਧ ਕਰਦੀ ਹੈ, ਰਾਮ ਦਾ ਵਿਰੋਧੀ ਸੀ, ਆਸਾ ਰਾਮ ਨਾ ਰੱਖ ਲਿਆ, ਪ੍ਰਬਲ ਬੰਦੀ ਇੱਛਾ ਸੀ, ਠੱਗੀ ਸੀ, ਠੱਗੀ ਜਾ ਰਹੋਗੀ, ਔਰ ਕਿਉਂ ਜਾ ਰਹੋਗੀ, ਆਹ ਗੱਲ ਨਹੀਂ ਮੰਨੀ, ਸੁੱਖ ਨਾ ਇਹ ਜੱਗ ਕਰੇ,
ਆਹ
ਗੱਲ
ਬਹੁਤੇ
ਵੀ ਤਾਂ ਕਿਤੇ ਮੰਦੀ ਇੱਛਾ ਸੀ, ਸੁੱਖ ਹੈ ਨਹੀਂ ਸੀ, ਇਹ ਗੱਲ ਮੰਨ ਲੈਂਦਾ ਤਾਂ ਇਹ ਰਾਹ ਕਿਉਂ ਪੈਂਦਾ, ਸੁੱਖ ਨਾ ਇਹ ਜੱਗ ਕਰੇ ਚ ਬਹੁਤੇ ਬੀਤ,
ਜੋ ਜਿੱਤ ਰੱਖੇ ਏਕ ਸਿਉ ਤਾਂ ਸੁੱਖ ਪਾਵੇ ਨੇ।
ਜੇ ਜਿੱਤ ਰਾਮ ਨਾਲੇ ਰੱਖਦਾ ਨਾ, ਆਸਾ ਰਾਮ ਏ ਰਹਿੰਦਾ ਬਣ ਕੇ, ਤੇ ਮਨ ਦੀ ਇੱਛਾ ਜਿਹੜੀ ਸੀ ਉਹ ਪੈਦਾ ਨਾ ਕਰਦਾ, ਫਿਰ ਤਾਂ ਸੁਖੇ ਰਹਿੰਦਾ। ਫਿਰ ਤੈਨੂੰ ਕੌਣ ਲੈ ਜਾਂਦਾ? ਜੇ ਤੇਰੇ ਕਹਿੰਦੇ ਕੋਈ ਝਾਕ ਵੀ ਨਹੀਂ ਸਕਦਾ ਸੀ, ਜਮਕਾਲ ਵੀ ਨਹੀਂ ਸੀ ਝਾਕ ਸਕਦਾ, ਉਹ ਦੁਨੀਆਂ ਦੇ ਆਦਮੀ ਦਾ ਕੀ ਝਾਕਣਾ? ਖਬਰਾਂ ਕਿਹੜੀ ਪੜ੍ਹਾਈ ਪੜ੍ਹ ਲਈ ਤਾਂ। ਹਾਂਜੀ
ਵੀਰ, ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮ ਆਨੰਦ।
ਕਬੀਰ ਜਿਸ ਮਰਨੇ ਤੇ ਜਗ ਡਰੇ, ਕਬੀਰ ਕਹਿੰਦਾ ਜਿਹੜੇ ਮਰਨੇ ਤੇ ਸੰਸਾਰ ਡਰਦਾ, ਆਸਾ ਰਾਮ ਵੀ ਡਰਦਾ, ਉਹ ਮਰਨੇ ਤੇ ਆਸਾ ਰਾਮ ਕਹਿੰਦੇ ਡਰੇ, ਉਹ ਤਾਂ ਪਹਿਲੇ ਮਰਿਆ ਹੁੰਦਾ। ਜਿਸ ਮਰਨੇ ਤੇ ਜਗ ਡਰੇ, ਦੇਖੋ ਦੋ ਕਿਸਮ ਦਾ ਮਰਨਾ ਹੋ ਗਿਆ, ਹੁਣ ਕਈ ਕਿਸਮ ਦਾ ਮਰਨਾ ਹੋ ਗਿਆ। ਇੱਕ ਮਰਨੇ ਤੇ ਸੰਸਾਰ ਡਰਦਾ, ਅਸਲ ਜਿਹੜੇ ਜਿਹੜੇ ਮਰਨੇ ਤੇ ਸੰਸਾਰ ਡਰਦਾ, ਮਰਨਾ ਹੈ ਹੀ ਨਹੀਂ, ਉਹ ਮਰਨਾ ਪ੍ਰਚਾਰਿਆ ਹੀ ਹੋਇਆ, ਮਰਨਾ ਨਹੀਂ ਹੈ ਉਹ। ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ, ਉਹ ਆਨੰਦ ਕਾਹਦੇ? ਬਈ ਜਿਹੜਾ ਸੋਣਾ ਹੈ ਰਾਤ ਨੂੰ ਵਧੀਆ ਨੀਂਦ ਆਉਂਦੀ ਹੈ, ਉਹ ਮਰਨਾ। ਮੈਨੂੰ ਤਾਂ ਬੜਾ ਆਨੰਦ ਆਉਂਦਾ ਸੌਂ ਕੇ, ਰੋਜ਼ ਮਰੀਦਾ। ਜਦ ਗੂੜੀ ਨੀਂਦ ਆਉਂਦੀ ਹੈ ਸੋਂਦਾ, ਉਹੀ ਤਾਂ ਮਰਨਾ। ਇੱਕ ਦਿਨ ਸੁਪਨ ਹੋਏਗਾ, ਉਹਦਾ ਆਨੰਦ ਆਉਂਦਾ ਦਿੱਤਾ। ਐਂ ਉੱਠਦਾ ਜਦ ਸੁੱਤਾ ਪਿਆ, ਕਹਿੰਦਾ ਵੀ ਸਾਰਾ ਸਰੀਰ ਦਾ ਜਿਹੜੀ ਥਕਾਵਟ ਹੈ ਦੂਰ ਹੋ ਗਈ, ਬੜੀ ਨੀਂਦ ਆਈ। ਉਹ ਤਾਂ ਉਹਦੇ ਨਾਲ ਤਾਂ ਆਨੰਦ ਆਇਆ ਨੀਂਦ ਦੇ ਵਿੱਚ। ਤਾਂ ਲੋਕ ਡਰਦੇ ਨੇ, ਸੌਣ ਤੇ ਕੋਈ ਨਹੀਂ ਡਰਦਾ, ਮਰਨ ਤੇ ਡਰਦੇ ਨੇ। ਸੌਣਾ ਹੀ ਮਰਨਾ, ਜੇ ਭਲਾ ਨਾ ਅੱਖ ਖੁੱਲਦੀ,
ਕਹਿੰਦੇ ਵੀ ਸਦਾ ਦੀ ਨੀਂਦ ਸੌ ਗਿਆ,
ਜੇ ਨਾ ਖੁੱਲਦੀ ਫਿਰ। ਇਹ ਮਰਨੇ ਤੇ ਜੱਗ ਡਰਦਾ, ਸੌਣ ਤੇ ਮਰਨੇ ਤੇ ਜੱਗ ਡਰਦਾ। ਅਸਲ ਮਰਨੇ ਦਾ ਸੰਸਾਰ ਨੂੰ ਪਤਾ ਹੀ ਨਹੀਂ। ਜਿਸ ਮਰਨੇ ਤੇ ਜੱਗ ਡਰੇ, ਮੇਰੇ ਮਨ ਆਨੰਦ,
ਮਰਨੇ ਹੀ ਤੇ ਪਾਈਏ ਪੂਰਨ ਪਰਮ ਆਨੰਦ।
ਜਿਹੜਾ ਅਸਲੀ ਮਰਨਾ ਕਹਿ ਲਓ, ਜਿਹੜਾ ਅਸਲੀ ਮਰਨਾ ਹੈ, ਉਹ ਤਾਂ ਜੇ ਉਹ ਮਰੇ, ਉਹ ਜੀਵਤਿਆਂ ਮਰੀਦਾ, ਜਿਉਂਦਾ ਹੀ ਮਰੀਦਾ, ਜਾਗਦਾ ਹੀ। ਉਹਦੇ ਨਾਲ ਤਾਂ ਸਗੋਂ ਜਾਗਦਾ ਹੈ, ਦੁਬਾਰਾ ਸੌਂਦਾ ਹੀ ਨਹੀਂ। ਸੁਪਨਾ ਜੀਵਨ ਹੈ, ਜਾਗਣਾ ਸਤ ਜੀਵਨ ਹੈ। ਸੁਪਨਾ ਜੀਵਨ ਹੈ, ਜਾਗਣਾ ਸਤ ਜੀਵਨ ਹੈ। ਜਾਗਦੇ ਰਹਿਣਾ ਸਦਾ ਲਈ, ਜਾਗਣਾ ਸਤ ਜੀਵਨ ਹੈ, ਔਰ ਸੌਣਾ ਮੌਤ ਹੈ। ਬਿਨਾਂ ਸੁਪਨੇ ਤੋਂ ਜਿਹੜੀ ਨੀਂਦ ਹੈ ਉਹ ਮੌਤ ਹੈ। ਜਿਹੜਾ ਸੁਪਨੇ ਦਾ ਜੀਵਨ ਹੈ, ਸੁਪਨਾ ਹੈ ਉਹ ਜੀਵਨ ਹੈ, ਆਹ ਸੰਸਾਰੀ ਜੀਵਨ ਹੈ। ਜਿਹੜਾ ਜਾਗਣਾ ਉਹ ਸੱਚ ਜੀਵਨ। ਇਹ ਗੱਲ ਦਾ ਸੰਸਾਰ 'ਚ ਪ੍ਰਚਾਰ ਨਹੀਂ ਹੈ, ਆਹ ਗੱਲ ਕਹਿ ਰਹੀ ਹੈ ਗੁਰਮਤ। ਸੁਪਨੇ 'ਚੋਂ ਸੰਸਾਰ ਜਾਗ ਲੈ, ਉਹਦੇ ਮਨਾ ਜਾਗ, ਕਿਉਂ ਗਫਲ ਸੋਇਆ, ਗਫਲਤ ਦੀ ਨੀਂਦ ਸੋਇਆ ਹੋਇਆ। ਸੁਪਨਾ ਜਿਹੜਾ ਲੈਣਾ, ਗਫਲਤ ਦੀ ਨੀਂਦ ਹੈ, ਸੁਪਨੇ ਦੀ ਨੀਂਦ ਗਫਲਤ ਦੀ ਨੀਂਦ ਹੈ। ਜਿਹੜੀ ਉਹ ਦੂਈ ਨੀਂਦ ਹੈ ਨਾ, ਉਹ ਗਫਲਤ, ਉਹ ਤਾਂ ਪਤਾ ਹੀ ਨਹੀਂ ਇਹਨੂੰ, ਗਫਲਤ ਹੁੰਦਾ ਨੋਇੰਗਲੀ। ਕੁਛ ਗਿਆਨ ਹੈ ਫਿਰ ਵੀ ਸੁੱਤਾ ਹੋਇਆ, ਗਿਆਨ ਅਵਸਥਾ ਸੁੱਤਾ ਹੋਇਆ, ਲੇਜ਼ੀ ਬਣੇ ਸੁੱਤਾ ਹੋਇਆ, ਸੁਸਤੀ ਕਰਦਾ, ਕੰਮ ਅੱਜ ਦਾ ਕੱਲ੍ਹ ਤੇ ਟਾਲਿਆ ਹੋਇਆ, ਕਰ ਲਾਂਗੇ, ਕੋਈ ਨਹੀਂ ਕਰ ਲਾਂਗੇ, ਕੋਈ ਨਹੀਂ ਕਰ ਲਾਂਗੇ। ਇਹ ਜਿਹੜਾ ਨੀਂਦ ਹੈ, ਇਹ ਗਫਲਤ ਦੀ ਨੀਂਦ ਹੈ। ਅੱਜ ਦੇ ਕੰਮ ਨੂੰ ਕੱਲ੍ਹ ਤੇ ਛੱਡੀ ਜਾਣਾ, ਪੈਂਡਿੰਗ ਰੱਖੀ ਜਾਣਾ ਕੰਮ ਨੂੰ, ਇਹ ਗਫਲਤ ਦੀ ਨੀਂਦ ਹੈ। ਹਾਂਜੀ
ਵੀਰ, ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮ ਆਨੰਦ।
ਕਬੀਰ ਜਿਸ ਮਰਨੇ ਤੇ ਜਗ ਡਰੇ, ਜਿਹੜੇ ਮਰਨੇ ਤੇ ਸੰਸਾਰ ਡਰਦਾ, ਮੇਰੇ ਮਨ ਉਸ ਮਰਨ ਦੇ ਵਿੱਚ ਆਨੰਦ ਹੈ। ਕਿਉਂਕਿ ਉਸ ਮਰਨ ਤੋਂ ਬਾਅਦ ਹੁਣ ਆਨੰਦ ਹੈ, ਹੁਣ ਮੈਂ ਉਹ ਮਰਨਾ ਸੋਚ ਕੇ ਆਨੰਦ ਮਹਿਸੂਸ ਕਰਦਾ, ਪਰ ਜਦ ਮਰ ਜੂੰਗਾ ਫਿਰ ਪਰਮ ਆਨੰਦ ਹੋਊਗਾ। ਮਾਣੇ ਹੀ ਤੇ ਪੂਰਨ ਪਰਮਾਨੰਦ ਤਾਂ ਮਰੇ ਤੋਂ ਬਾਅਦ ਹੈ। ਹੁਣ ਮੈਨੂੰ ਖਿਆਲ ਇਹ ਆਉਂਦਾ ਵੀ ਜੇ ਮੈਂ ਮਰ ਜਾ ਆਨੰਦ ਮੈਂ ਆਨੰਦ ਮਹਿਸੂਸ ਕਰਦਾ ਆਨੰਦ ਮਹਿਸੂਸ ਕਰ ਰਿਹਾ ਕਿਉਂ ਮਰਨ ਤੋਂ ਬਾਅਦ ਪਰਮਾਨੰਦ ਦੀ ਅਵਸਥਾ ਦੀ ਪ੍ਰਾਪਤੀ ਮਰਨ ਤੋਂ ਬਾਅਦ ਜਾਗਣ ਤੋਂ ਬਾਅਦ ਹੈ। ਮਰਨ ਦਾ ਮਤਲਬ ਜਾਗਣ ਤੋਂ ਬਾਅਦ ਹੈ, ਮਰਨ ਦਾ ਮਤਲਬ ਸੁਪਨੇ ਦਾ ਮਰਨਾ, ਮਰਨ ਦਾ ਮਤਲਬ ਸੁਪਨੇ ਦਾ ਖਤਮ ਹੋਣਾ, ਮਰਨਾ ਸੰਸਾਰੀ ਸੁਪਨੇ ਦਾ ਟੁੱਟ ਜਾਣਾ ਖਤਮ ਹੋ ਜਾਣਾ, ਜਾਗ ਪੈਣਾ ਇਹੀ ਮਰਨਾ।